नानक करी कृपा कृपाल शब्द रूप होकर के मेरा संगी मित्र दोस्त है वाहिगुरु।
संत सुन यार हमारे सज्जन
खालसा जी इत बहुत प्यार से लाड के जिज्ञासु सदगुरां पास बेनती करता सो संत जस रूप और संत शब्दोचार दिन सुन ध्यान दे के सुनो जी मेरे यारो मेरे सजो मेरे दोस्तो ध्यान दे के ख्याल दे के सुनो जी सो सुन यार हमारे सज्जन
एक कराऊं बेनतिया
वाहिगुरु तेरे चरणों एक सदगुरु जी तेरे चरणों एक बेनती है एक बेनती मेरी ये सुनना करो इथे एक यार क्या है एक सज्जन क्या है एक मित्र यार ओ सज्जन ओ हुंदा जिस दे नाल प्यार करिए ते करे ते सज्जन ते यार ओ हुंदा नाल जिस दे नाल प्रेम ना भी करिए ते करे सज्जन मित्र दोस्त ओ हुंदा है सो जिस दे नाल पंज ते उल्ट भी चलिए ते ओ फिर भी कृपा ही कृपा करे सो खालसा जी सतगुरु साडे सज्जन मित्र दोस्त हन सो बुरे नाल एक कहावत है सियाणियां दी बुरे नाल बुरियाई करनी माफ करन कई सियाने बुरे नाल फिर नेकी करनी यह गुरु नानक जाने लाजवर्द वर्गे सतगुरु जी अग विच साड़ना चाहते ने पानी च डोबना चाहते ने उहदा भी भला सज्जन ठग का भी भला कौड़े राक्ष का भी भला कारू का भी भला जो भी कोई मत्थे लग गया पशु तारते प्रेत तारते पत्थर तारते बिरश तारते मनुख तारते दैंत तारते चोर यार ठग तारते केड़ा जेड़ा नहीं तारिया यही कहना बनेगा तारे गिने जात तेरे तारे ना गिनात आकाश के तारे बेअंत नहीं कोई गिन सकता पर शायद कोई गिन लवे तो गिने लवे मंगल तक लोग कहते पहुंच गया सी शायद सारे तारे तक कदे कोई अज तो करोड़ा वर पहुंच जाए जे कोई आकाश के तारे गिन लवे तो गिन लवे पर जिन्हें गुरु नानक साहब ने दसाई पातशाही तारे ने जिन्हें गुरु ग्रंथ साहब जी तार रहे ने इन्हों तारों कोई नहीं गिन सकता ऐसे मेरे सज्जन दोस्त मित्र हैं सतगुरु सचे पातशाह जिन्होंने माता के गर्भ में सारी सहायता की प्रतपाल माता उदर राख लगन दे इतना सेक सोई स्वामी इहां राख बूझ बुद्ध विवेक पर मना मेरे मन नाम की कर टेक नाम की ओट लैना कर होर कोई झूठी ओट ना लै लवी इतने भी पालना जिसने करनी है प्रलोक जमदूतों तो बचाने वाले हो मेरे सज्जनों मेरे यारो मेरे दोस्तों सतगुरु जी एक बेनती है तुहाडे चरणों के सुनना करो ध्यान दे के पूजा अर्ज गुफ्तम पेस तो दर गोस कुन करतार अका कबीर क्रेम तुम बेहद परवतगार दुनिया मुकामे फानी तहकीक दिलदानी मम सर्म वे अजराइल द्रख्त है दिल हे चनादानी जल पसर पिदर बिरादरा कसनेस बस्तंगीर आखिर व्यस्तम कसना बार विचू सब तकबीर सब रोज गस्तम दर हजा कर दे बड़ी ख्याल गाहन नेकी कार करन मम ईंचनी अहवाल बाद बख्त हम चो बखील गाफिल बे नजर बेबाक नानक बगोद जन तुरा तेरे चाकरा पाखात सो एक बेनती सुनो सच्चे पातशाह जी सब सृष्टि सेवे दिन रात जीओ दे कन सुनो अरदास जीओ ध्यान दे के कन दे के सच्चे पातशाह अरदास सुनो एक बेनती है
इस मोहन लाल प्यारे
इस सस्से नु औकड़ ला दिता इको एक दा वाचक है इको ही मोहन जरा सारा भगतों के मन अपने मोहित करने वाला भगतों के मन मोह हन नाश करने वाला जरा वाहिगुरु प्यारा है सारे का वह लाल से प्यारा तो मोहन तीन अखर उस वास्ते इकट्ठे वरते हैं और परमेश्वर प्यारा प्यारा सारे के भगतों के मन मोह हन नाश करने वाला मन बारी शरीर तिना लोगों का पिछे भी मोहन हूं भी लाल तो अगे भी जरा प्यारा होगा
हां फिर खोजती
वाहिगुरु मैं खोजती फिर मैं पालती फिर
इस दस प्यारे सिर धरी उतारे
उस प्यारे भी अकाल पुरख की दस पाओ सतगुरु जी जिज्ञासु की देगा हजूर सचे पातशाह सिर धरी उतारे सिर उतार के तहे चरणों धर देव सतगुर आ गया शीस भेट दे जे सतगुर साचा भाव है अपने शीस गुरु के चरणों भेटा कर देव जे सतगुरु जी पा जाए जिवें पंजा प्यारे ने अपने सिर वध के हाजिर किए सो सचे पातशाह महाराज साहब जी ये जरा सिर है हंकार इन भगती रूपी तलवार वढ़ के तुहाडे चरणों हाजिर कर देव शीस वढ़े कर बैसन दीजा बिन सिर सेव करी जाए बिना सिर तो होके बाबा दीप सिंह तरह सेवा करिए हंकार रूपी सिर तो बिना होके निम्रता सहित सचे पातशाह सेवा करिए उस वाहिगुरु की दस पा रहे हो
एक भोरी दर्शन दीजा
एक भोरा तो मात्र ही दर्शन दे दो जो बहुता समा नहीं था एक भोरा समा तो दर्शन दे दो तू चाहो सज्जन मैंडिया ਦੇਈ ਸਿਸ ਉਤਾਰ ਨੈਣ ਮਹਿੰਜੇ ਤਰਸਦੇ ਪਰ ਪਸੀ ਦੀਦਾਰ ਨਿਹ ਮਹਿੰਜਾ ਪਉ ਨਾਲ ਬਿਆਲੇ ਕੁੜਾਵੇ ਦੇਖ ਕੱਪੜ ਭੋਗ ਡਰਾਵਣ ਜਿਚਿਰ ਪਿਰੀ ਨਾ ਦੇਖ ਹੇ ਸੱਚੇ ਪਾਤਸ਼ਾਹ ਖਿਆਲ ਕਰ ਧਿਆਨ ਦੇ ਵਾਹਿਗੁਰੂ ਸਾਡੇ ਵੱਲ ਵੀ ਤੱਕ ਸਾਡੀ ਹਾਲਤ ਦੇਖ ਕਿਹੋ ਜਿਹੀ ਹੈ ਸੋ ਚਿੰਤ ਖਟ ਫਰੀਦਾ ਚਿੰਤ ਘਟੋਲਾ ਵਾਣ ਦੁੱਖ ਬਿਰਾ ਵਿਸ਼ਾਮਣ ਲੇਖ ਇਹ ਹਮਾਰਾ ਜੀਵਣਾ ਤੂੰ ਸਾਹਿਬ ਸੱਚੇ ਵੇਖ ਜਿਹੜੀ ਚਿੰਤਾ ਤੇਰੀ ਨਾਮ ਪ੍ਰਾਪਤੀ ਹੋਣ ਕਰਕੇ ਮੰਜਾ ਚਾਰ ਪਾਈ ਪੜੰਗਾ ਬਣ ਰਿਹਾ ਹੈ ਚਿੰਤ ਖਟੋਲਾ ਵਾਣ ਦੁੱਖ ਵਿਛੋੜੇ ਦਾ ਦੁੱਖ ਹੀ ਵਾਣ ਬਣ ਰਿਹਾ ਹੈ ਜਿਹੜਾ ਤੇਰਾ ਵਿਰਹ ਪ੍ਰੇਮ ਹੈ ਇਹ ਉੱਪਰ ਲੇਖ ਲਿਆ ਹੋਇਆ ਇਹ ਸਾਡੀ ਤਲਾਈ ਹੈ ਇਹ ਜਿਹਾ ਸਾਡਾ ਜੀਵਨ ਹੈ ਸੱਚੇ ਪਾਤਸ਼ਾਹ ਕਿਤੇ ਸਾਡੇ ਵੱਲ ਵੀ ਤੱਕ ਬਹੁਤੇ ਪ੍ਰੇਮ ਚ ਲੀਨ ਹੋ ਕੇ ਦਸਮ ਪਾਤਸ਼ਾਹ ਅਕਾਲ ਪੁਰਖ ਸੱਜੇ ਨੂੰ ਕਹਿ ਰਹੇ ਨੇ ਸੋ ਸਾਹਿਬਜ਼ਾਦਾ ਅਜੀਤ ਸਿੰਘ ਤੇ ਜੁਝਾਰ ਸਿੰਘ ਜੀ ਟੁਕੜਾ ਟੁਕੜਾ ਹੋ ਕੇ ਕੁਰਬਾਨ ਹੋਏ ਨੇ ਰੂਹਾਂ ਸਤਖੰਡ ਨੂੰ ਫਤਿਹ ਗਜਾ ਕੇ ਚੱਲੀਆਂ ਨੇ ਮਾਛੂਵਾੜੇ ਦੇ ਜੰਗਲ ਵਿੱਚ ਲੇਟੇ ਹੋਏ ਮੇਰੇ ਚੋਜੀ ਪ੍ਰੀਤਮ ਮਾਛੂਵਾੜੇ ਦੇ ਜੰਗਲਾਂ ਚ ਜਾ ਰਹੇ ਨੇ ਸਾਹਿਬਜ਼ਾਦੇ ਨੇ ਗਜਾਈ ਫਤਿਹ ਸਤਿਗੁਰੂ ਪਿਤਾ ਜੀ ਸਤਖੰਡ ਨੂੰ ਚੱਲੇ ਆ ਤਾਂ ਹਜ਼ੂਰ ਫਰਮਾਉਂਦੇ ਨੇ ਖਿਆਲ ਕਾਰ ਸਾਹਿਬ ਦਾ ਸਕੂਲ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਉਹ ਦਿਨ ਰੋਗਰ ਜਾਈਆਂ ਦਾ ਉਹ ਦਿਨ ਨਾਗ ਨਿਵਾਸਾਂ ਦੇ ਰਹਿਣਾ ਸੂਲ ਸੁਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ ਯਾਰੇ ਦਾ ਸਾਨੂੰ ਸੱਥਰ ਚੰਗਾ ਪੱਚ ਖੇੜਿਆਂ ਦਾ ਰਹਿਣਾ ਸੋ ਹੇ ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰੋ ਇੱਕ ਭੋਰੀ ਦਰਸ਼ਨ ਦੀਜਿਆ ਇੱਕ ਭੋਰਾ ਮਾਤਰੀ ਦਰਸ਼ਨ ਦੇ ਰਹੇ ਸੱਚੇ ਪਾਤਸ਼ਾਹ ਭੋਰੀ ਨਾਮ ਹੁੰਦਾ ਜਦੋਂ ਪਹੁ ਫਟਾਲਾ ਹੋਵੇ ਨਾ ਹਨੇਰਾ ਦੂਰ ਹੋ ਕੇ ਜਦੋਂ ਚਾਨਣ ਹੋ ਜਾਵੇ ਉਹਨੂੰ ਭੋਰੀ ਕਹੀਦਾ ਭੋਰ ਇਹ ਭੋਰ ਹੈ ਪ੍ਰਕਾਸ਼ ਰੂਪ ਵਾਹਿਗੁਰੂ ਇੱਕ ਵਾਰੀ ਦਰਸ਼ਨ ਦੇ ਦਿਓ ਸਾਡੇ ਹਿਰਦੇ ਵਿੱਚ ਜਿਹੜਾ ਅਗਿਆਨ ਦਾ ਹਨੇਰਾ ਇਹ ਦੂਰ ਹੋ ਜਾਵੇ ਭੋਰੀ ਨਾਮ ਭੋਲੀ ਜੀ ਬਿਰਤੀ ਹੈ ਸਾਡੀ ਸੁਧੀ ਜੀ ਹੈ ਅਸੀਂ ਦੁਨਿਆਵੀ ਚਾਤਰਤਾ ਨਹੀਂ ਜਾਣਦੇ ਕੋਈ ਬੁੱਧੀ ਤੇ ਸਿਆਣਪਰੇ ਸਾਡੇ ਪਾਸ ਕੋਈ ਸ਼ਾਸਤਰ ਗਿਆਨ ਨਹੀਂ ਜਾਣਦੇ ਕੋਈ ਹੋਰ ਸੱਚੇ ਪਾਤਸ਼ਾਹ ਅਸੀਂ ਵਿਖਿਆਨ ਨਹੀਂ ਜਾਣਦੇ ਇੱਕ ਭੋਲੇ ਜੇ ਹਾਂ ਸਿੱਧੇ ਜੇ ਹਾਂ ਤੇਰੇ ਸੱਚੇ ਪਾਤਸ਼ਾਹ ਕਿਰਪਾ ਕਰੋ ਹਜ਼ੂਰ ਦੇ ਬਚਨਾਂ ਕਹੋ ਕਬੀਰ ਭਗਤ ਕਰ ਪਾਇਆ ਭੋਲੇ ਪਾਏ ਮਿਲੇ ਰੱਬ ਰਾਇਆ ਨਿਸ਼ਕਪ ਤੇ ਸੁਧਾ ਸੁਭਾਅ ਜਿੰਨਾ ਕੁ ਹੋਵੇਗਾ ਉਨਾ ਹੀ ਪਰਮੇਸ਼ਰ ਦੇ ਨੇੜੇ ਕੋਈ ਹੋਵੇਗਾ ਜਿੰਨਾ ਚਤੁਰ ਚੁਸਤ ਸਿਆਣਾ ਬਹੁਤਾ ਜਿਹਾ ਹੋਵੇਗਾ ਨਾ ਬਹੁਤੀ ਬੁੱਧੀ ਦੀ ਸਿਆਣਪ ਘੋਟਦਾ ਹੋਵੇਗਾ ਉਨਾ ਉਹ ਰੱਬ ਤੋਂ ਦੂਰ ਹੋਵੇਗਾ ਉਹ ਕਪਟੀ ਤੇ ਸ਼ਰੀਆ ਤੇ ਧੋਖੇਬਾਜ਼ ਹੋਵੇਗਾ ਸੋ ਸੂਧੇ ਜੇ ਸੁਭਾਅ ਵਾਲੇ ਨੂੰ ਪਰਮੇਸ਼ਰ ਬੜੀ ਛੇਤੀ ਪ੍ਰਾਪਤ ਹੁੰਦਾ ਹੈ ਕਿਉਂਕਿ ਉਸਦੇ ਮਨ ਦੇ ਵਿੱਚ ਵੈਰ ਭਾਵ ਨਹੀਂ ਈਰਖਾ ਨਹੀਂ ਰਾਗ ਦਵੈਖ ਨਹੀਂ ਸੋ ਉਹ ਤਰਾਅ ਚੜਾ ਨਹੀਂ ਮਨ ਬੜਾ ਉਸਦਾ ਪ੍ਰੇਮੀ ਤੇ ਸਨਿਗਤ ਤੇ ਆਪਣਾ ਨਿਰਮਲ ਤੇ ਉੱਜਲ ਹੁੰਦਾ ਹੈ ਇਸ ਵਾਸਤੇ ਸੱਚੇ ਪਾਤਸ਼ਾਹ ਸਾਡੀ ਬਿਰਤੀ ਸੁਧੀ ਜੀ ਹੈ ਕਿਰਪਾ ਕਰਕੇ ਦਰਸ਼ਨ ਦੇ ਦਿਓ ਆਪ ਮਿਹਰ ਕਰੋ ਕੋਈ ਜਨ ਹਰਸੋ ਦੇ ਵਾਜੋ ਚਰਨ ਗਹੋ ਬਕੋ ਸੁਭ ਰਸਨਾ ਦੀਜਾ ਪ੍ਰਾਣ ਅਕੋਰ ਆਪਣੇ ਪ੍ਰਾਣਾਂ ਦੀ ਅਕੋਰ ਨਾਮ ਭੇਟਾ ਦਾ ਹੁੰਦਾ ਅਸੀਂ ਆਪਣੇ ਪ੍ਰਾਣ ਹੀ ਭੇਟਾ ਚਾੜ ਦੇਵਾਂਗੇ ਸੋ ਸੱਚੇ ਪਾਤਸ਼ਾਹ ਭੋਰਾ ਮਾਤਰ ਦਰਸ਼ਨ ਦੇ ਦਿਓ
ਨੈਣ ਹਮਾਰੇ ਪਿਆਰੰਗ ਰੰਗਾਰੇ
ਨੈਣ ਹਮਾਰੇ ਸੱਚੇ ਪਾਤਸ਼ਾਹ ਜਿਹੜੇ ਸਾਡੇ ਨੇਤਰ ਹਨ ਵਾਹਿਗੁਰੂ ਇਹ ਪਿਆਰਿਆ ਤੇਰੇ ਪ੍ਰੇਮ ਰੰਗ ਦੇ ਵਿੱਚ ਇਹ ਰੰਗੇ ਹੋਏ ਹਨ ਸੱਚੇ ਪਾਤਸ਼ਾਹ ਕਮਣ ਬਣੀ ਨੀ ਤੇਰੀ ਲਾਲੀ ਕਮਣ ਰੰਗ ਤੂੰ ਭਾਈ ਗੁਲਾਲੀ ਸੱਚੇ ਪਾਤਸ਼ਾਹ ਤੇਰੇ ਪ੍ਰੇਮ ਰੰਗ ਦੇ ਵਿੱਚ ਇਹ ਮਨ ਜਿਹੜੇ ਹਨ ਇਹ ਨੇਤਰ ਲਾਲ ਹੋਏ ਹੋਏ ਹਨ ਨਿਰਖਤ ਨੈਣ ਰਹੇ ਰਤਵਾਈ ਤੇਰੇ ਦਰਸ਼ਨ ਕਰਦੇ ਕਰਦਿਆਂ ਨੇਤਰਾਂ ਦੇ ਵਿੱਚ ਭਗਤੀ ਦੀ ਲਾਲੀ ਆ ਗਈ ਹੈ ਭਗਤੀ ਦੀ ਲਾਲੀ ਸੱਚੇ ਪਾਤਸ਼ਾਹ ਜੀ ਇਸ ਪ੍ਰਕਾਰ ਦੋ ਦੋ ਲੋਚਨ ਪੇਖਾਂ ਹਉ ਹਰ ਬਿਨ ਔਰ ਨਾ ਦੇਖਾਂ ਨੈਣ ਰਹੇ ਰੰਗ ਲਾਈ ਅਬ ਬੇਗਲ ਕਹਿਣ ਨਾ ਜਾਈ ਹਮਰਾ ਭਰਮ ਗਾ ਪਉ ਭਾਗਾ ਜਬ ਰਾਮ ਨਾਮ ਚਿੱਤ ਲਾਗਾ ਸਾਡੇ ਜਿਹੜੇ ਪ੍ਰਤੱਖ ਨੇਤਰ ਨੇ ਇਹ ਪਿਆਰੇ ਤੇਰੇ ਪ੍ਰੇਮ ਰੰਗ ਵਿੱਚ ਰੱਤੇ ਹੋਏ ਹਨ ਹੇ ਸੱਚੇ ਪਾਤਸ਼ਾਹ ਹਰ ਮੌਕੇ ਤੇ ਉਡੀਕ ਰਹੇ ਹਨ ਸੋ ਇਸੇ ਤਰ੍ਹਾਂ ਜਿਹੜੇ ਮਨਬੁੱਧ ਰੂਪੀ ਨੇਤਰਾਂ ਚ ਵਿਚਾਰ ਦੀ ਨਿਗਾਹ ਤੁਸੀਂ ਕਿਰਪਾ ਕਰਕੇ ਬਖਸ਼ੀ ਹੈ ਪਰਮ ਦੇ ਫੋਲੇ ਦੂਰ ਕੀਤੇ ਨੇ ਪ੍ਰੇਮ ਰੰਗ ਵਿੱਚ ਰੱਤੇ ਹੋਏ ਹਨ ਮਰਾਜ ਤੇ ਵਿਵੇਕ ਰੂਪੀ ਨੇਤਰ ਅਪਰੋਖ ਤੇ ਅਪਰੋਖ ਗਿਆਨ ਰੂਪੀ ਜਿਹੜੇ ਨੇਤਰ ਹਨ ਪ੍ਰੇਮ ਪਰਮੇਸ਼ਰ ਦੇ ਪ੍ਰੇਮ ਰੰਗ ਵਿੱਚ ਰੱਤੇ ਹੋਏ ਹਨ
ਇੱਕ ਤਿਲ ਭੀ ਨਾ ਤੀਰੀ ਜਾ
ਸੱਚੇ ਪਾਤਸ਼ਾਹ ਤਾਂ ਇੱਕ ਤਿਲ ਮਾਤਰ ਵੀ ਧੀਰਜ ਨਹੀਂ ਆਉਂਦੀ ਚੈਨ ਨਹੀਂ ਆਉਂਦੀ ਬਿਰ ਮਿਲਵੇ ਨਹੀਂ ਸੰਤੋਖਾ ਵੇਖ ਦਰਸ਼ਨ ਨਾਨਕ ਜੀ ਜਾਏ ਵਾਹਿਗੁਰੂ ਇਹ ਅਵਸਥਾ ਹੋ ਚੁੱਕੀ ਹੈ ਚਾਰ ਪਹਿਰ ਚੌਂ ਜੁਗਾ ਸਮਾਨੇ ਰਹਿਣ ਭਾਈ ਤਵ ਅੰਤ ਨਾ ਜਾਣੇ। ਚਾਰ ਚਾਰ ਪੈਰ ਰਾਤ ਦੇ, ਚਾਰ ਚਾਰ ਵਾਹਿਗੁਰੂ ਚਾਰ ਪੈਰ ਦਿਨ ਦੇ, ਚੌਂ ਯੁੱਗਾਂ ਦੇ ਬਰਾਬਰ ਨੇ। ਜਦੋਂ ਰਾਤ ਪੈ ਜਾਂਦੀ ਹੈ ਤਾਂ ਅੰਤ ਨਹੀਂ ਆਉਂਦਾ। ਸਾਹਮਣੇ ਸਰਸ ਮਨਾ ਧਨਵਰ ਸਰ ਤੇ ਆਏ, ਮੈਂ ਮਨ ਤਨ ਸੌ ਭਾਵੈ ਫਿਰ ਪਰਦੇਸ਼ ਸਿਧਾਏ। ਫਿਰ ਕਰ ਨਹੀਂ ਆਵਾ ਮਰ ਗਿਆ ਹਾਵਾ, ਹਾਵਾ ਹੋ ਕੇ ਲੈਣ ਦਾ ਨਾਮ ਹੁੰਦਾ। ਫਿਰ ਕਰ ਨਹੀਂ ਆਵਾ ਮਰ ਗਿਆ ਹਾਵਾ, ਦਾਮਨ ਚਮਕ ਡਰਾਏ। ਸੇਜ ਇਕੇਲੀ ਖਰੀ ਦੁਹੇਲੀ, ਮੈਂ ਮਰਨ ਪਾਇਆ ਦੁੱਖ ਮਾਏ। ਹਰ ਦਿਨ ਨੀਂਦ ਨੀਂਦ ਪੂਰਾ ਕੈਸੀ, ਕਾਪੜ ਤਨਵਾ ਸੁਖਾ ਵੇ। ਨੀਂਦ ਕਿੱਥੇ, ਭੁੱਖ ਕਿੱਥੇ, ਸਰੀਰ ਦੇ ਕੱਪੜੇ ਵੀ ਚੰਗੇ ਨਹੀਂ ਲੱਗਦੇ ਹਨ। ਸੋ ਇਹ ਸੱਚੇ ਪਾਤਸ਼ਾਹ ਕਿਰਪਾ ਕਰੋ, ਸੱਚੇ ਪਾਤਸ਼ਾਹ ਨੇਤਰਾਂ ਚ ਧੀਰਜ ਨਹੀਂ ਆਉਂਦੀ ਹੈ, ਹਰ ਮੌਕੇ ਤੇ ਤੱਕ ਰਹਿਣ। ਚਾਓ ਚਾਈਲੇ ਪ੍ਰਾਣ, ਚਾਹ ਹੈ ਤੇਰੇ ਮਨ ਦਾ ਮਿਲਣ ਦਾ ਪ੍ਰਵੇਸ਼ ਹੋਣ ਤਾਂ ਪ੍ਰਾਣ ਵੀ ਕਾਹਲੇ ਪੈ ਚੁੱਕੇ ਆ, ਕਿਤੇ ਨਿਕਲ ਹੀ ਨਾ ਜਾਂਦੇ ਹੋਣ। ਕਿਰਪਾ ਕਰੋ, ਆਓ ਤਰਸਦਿਆਂ ਨੂੰ ਦਿਓ ਦਰਸ਼ਨ, ਮੇਰ ਕਰੋ ਗਰੀਬ ਨਿਵਾਜ ਸੱਚੇ ਪਾਤਸ਼ਾਹ। ਸੋ ਪਰਮੇ ਕਿਸੇ ਆਪਣੇ ਪਿਆਰੇ ਨੂੰ ਤੱਕਣਾ ਹੋਵੇ ਖਾਲਸਾ ਜੀ, ਤਾਂ ਤਿੰਨ ਚਾਰ ਤਰੀਕੇ ਹਨ ਉਸ ਦੀ ਉਡੀਕ ਦੇ ਤੇ ਉਸ ਨੂੰ ਭਾਲਣ ਦੇ ਤੇ ਮਿਲਣ ਦੇ। ਸੋ ਇੱਕ ਤਾਂ ਇਹ ਹੁੰਦਾ ਉਸ ਨੂੰ ਉਡੀਕਣਾ, ਉਡੀਕ ਦੇ ਵਿੱਚ ਹਰ ਮੌਕੇ ਤੇ ਦ੍ਰਿੜ ਰਹਿਣਾ। ਸੋ ਇੱਕ ਹੁੰਦਾ ਹੈ ਮੰਦਰ ਤੇ ਚੜ੍ਹ ਕੇ ਰਾਹ ਤੱਕਣਾ ਆਪਣੇ ਪਿਆਰੇ ਦਾ। ਸੋ ਇੱਕ ਇਹ ਵੀ ਤਰੀਕਾ ਹੈ। ਇੱਕ ਹੋਰ ਪੁਰਾਤਨ ਤਰੀਕਾ ਸੀ ਬਹੁਤ ਲਾਲ ਤੇ ਪਿਆਰ ਵਾਲਾ, ਜੇ ਕਿਤੇ ਕਾਂ ਬਨੇਰੇ ਤੇ ਆ ਬੈਠੇ ਨਾ ਕਾਂ ਉਡਾਉਣਾ। ਸੋ ਕਹਾਵਤ ਸੀ ਉੱਡ ਉੱਡ ਕਾਵਾਂ ਤੈਨੂੰ ਚੂਰੀ ਪਾਵਾਂ, ਮੇਰਾ ਪਿਆਰਾ ਮੈਨੂੰ ਦਰਸ਼ਨ ਦੇਵੇ। ਸੋ ਇੱਕ ਇਹ ਤਰੀਕਾ, ਇੱਕ ਹੋਰ ਤਰੀਕਾ ਔਂਸੀਆਂ ਪਾਉਣੀਆਂ। ਔਂਸੀਆਂ ਦਾ ਤਰੀਕਾ ਹੁੰਦਾ ਲਕੀਰਾਂ ਖਿੱਚੀ ਜਾਣੀਆਂ ਅਣਗਿਣਤ, ਤੇ ਫਿਰ ਜਦੋਂ ਜੀ ਕਰੇ ਹਟ ਜਾਣਾ ਤੇ ਫਿਰ ਉਹਨਾਂ ਨੂੰ ਜੋਟਾ ਜੋਟਾ ਜੋੜੀ ਜਾਣਾ। ਜੇ ਤਾਂ ਅਖੀਰਲੀ ਜਿਹੜੀ ਲਕੀਰ ਹੈ ਉਹ ਇਕੱਲੀ ਰਹਿ ਜਾਵੇ ਤਾਂ ਇਹ ਪ੍ਰਤੀਤ ਹੁੰਦਾ ਕਿ ਨਹੀਂ ਦਰਸ਼ਨ ਹੋਣਗੇ, ਇਕੱਲੀ ਰਹਿ ਜਾਵਾਂਗੇ। ਤੇ ਜੇ ਮਗਰਾਂ ਵੀ ਜੋਟਾ ਬਣ ਜਾਵੇ ਤਾਂ ਪ੍ਰਤੀਤ ਹੁੰਦਾ ਕਿ ਮਿਲਾਪ ਹੋਵੇਗਾ। ਇਹ ਚਾਰ ਕੁ ਤਰੀਕੇ ਆਮ, ਇੱਕ ਚਿੱਠੀ ਵੀ ਭੇਜੀ ਦੀ ਹੈ, ਚਿੱਠੀ ਵੀ ਪਿਆਰੇ ਦੇ ਮਿਲਣ ਵਾਸਤੇ। ਸੋ ਪ੍ਰੇਮ ਪੱਤਰਿਕਾ ਭੇਜੀ ਦੀ ਹੈ ਤੇ ਸੁਨੇਹਾ ਵੀ ਦੇਈਦਾ, ਸੁਨੇਹਾ ਕਿਸੇ ਦੇ ਹੱਥ ਭੇਜੀਦਾ, ਚਿੱਠੀ ਲਿਖ ਕੇ ਭੇਜੀ ਦੀ ਹੈ। ਇਹ ਚਾਰ ਪੰਜ ਤਰੀਕੇ ਹਨ ਤੇ ਜਗਿਆਸੂ ਸਾਰੇ ਤਰੀਕੇ ਵਰਤ ਰਿਹਾ, ਗੁਰੂ ਕੀ ਬਾਣੀ ਚ ਸਾਰੇ ਤਰੀਕੇ ਵਰਤਣ ਬਾਰੇ ਬੇਨਤੀ ਕੀਤੀ ਹੈ। ਹੇ ਸੱਚੇ ਪਾਤਸ਼ਾਹ ਜੀ, ਆਏ ਨਾ ਸਕਾਂ ਤੁਲ ਕਰ ਪਿਆਰੇ, ਭੇਜ ਨਾ ਸਕਾਂ ਕੋਲੇ, ਆਓ ਸੁਭਾਗੀ ਨੀਂਦਰੀਏ ਮਤ ਸਹਦੇ ਖਾ ਸੋਏ। ਵਾਹਿਗੁਰੂ ਸੁਨੇਹਾ ਕਿਸ ਦੇ ਹੱਥ ਭੇਜਾਂ, ਕੋਈ ਨੀ ਇੰਦਰੀਆ ਤੇਰੇ ਤੱਕ ਪਹੁੰਚ ਸਕਦਾ, ਨਾ ਕੰਨ ਤੇਰੇ ਤੱਕ ਪਹੁੰਚੇ, ਨਾ ਅੱਖਾਂ ਪਹੁੰਚੇ, ਨਾ ਜ਼ਬਾਨ ਪਹੁੰਚੇ, ਨਾ ਹੱਥ ਪੈਰ ਪਹੁੰਚਣੇ ਨਹੀਂ ਭੇਜੇ ਜਾ ਸਕਦੇ। ਸੋ ਸੱਚੇ ਪਾਤਸ਼ਾਹ ਤੇਰੀ ਪ੍ਰਾਪਤੀ ਵਾਸਤੇ ਮੰਦਰ ਚੜ੍ਹ ਕੇ ਪੰਥ ਨਿਹਾਰੋ, ਨੈਣ ਨੀਰ ਭਰ ਆਇਓ। ਮੰਦਰ ਤੇ ਚੜ੍ਹ ਕੇ ਸੱਚੇ ਪਾਤਸ਼ਾਹ ਤੇਰਾ ਰਾਹ ਤੱਕਦੇ। ਮੰਦਰ ਕਿਹੜਾ ਹੈ? ਵੈਰਾਗ ਰੂਪੀ ਮੰਦਰ ਤੇ ਚੜ੍ਹ ਕੇ ਦੁਨਿਆਵੀ ਪਦਾਰਥ ਵੱਲੋਂ ਵੈਰਾਗ ਮਨ ਪੈਦਾ ਹੋ ਗਿਆ। ਮੰਦਰ ਤੇ ਚੜ੍ਹ ਕੇ, ਵੈਰਾਗ ਰੂਪੀ ਮੰਦਰ ਤੇ ਚੜ੍ਹ ਕੇ ਤੇਰਾ ਭਗਤੀ ਸਾਹਿਬ ਗਿਆਨ ਦਾ ਰਸਤਾ ਵਾਹਿਗੁਰੂ ਤੱਕਦੇ ਹਾਂ, ਕਿਰਪਾ ਕਰਕੇ ਦਰਸ਼ਨ ਦੇ। ਉਡੀਨੀ 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 ਕਰ ਧਰਿਆ ਵੈਰੀ, ਸਰਨ ਸੁਹਾਗਣ ਚਰਨ ਸੀਸ ਧਰ, ਲਾਲਨ ਮੋਹੇ ਮਿਲਾਵੋ ਕਰ ਧਰਿਆ ਵੈਰੀ। ਉਡੀਨੀ ਨਾਮ ਉਡੀਕ ਰਹੀ ਹੈ ਸਾਡੀ ਬਿਰਤੀ। ਸੋ ਉਡੀਨੀ ਉਡੀਨੀ ਉਦਾਸ ਹੋ ਰਹੀ ਹੈ, ਉਡੀਨੀ ਦੁਖੀ ਹੋ ਰਹੀ ਹੈ ਨਾ ਮਿਲਣ ਕਰਕੇ। ਤ੍ਰੀ ਸਖੀਓ ਕਦੋਂ ਸਾਡੇ ਘਰ ਹਿਰਦੇ ਵਿੱਚ ਪਤੀ ਪਰਮੇਸ਼ਰ ਆ ਕੇ ਸਾਖਿਆਤ ਹੋਵੇਗਾ। ਸੋ ਵੈਰਾਗ ਰੂਪੀ ਮੰਦਰ ਤੇ ਚੜ੍ਹ ਕੇ ਰਾਹ ਤੱਕ ਰਹੇ ਹਾਂ। ਤੀਸਰਾ ਤਰੀਕਾ ਹੈ, ਸੋ ਖਾਲਸਾ ਜੀ ਇਸੇ ਤਰ੍ਹਾਂ ਕਾਂ ਉਡਾਉਣ ਦਾ। ਸਾਡਾ ਸਰੀਰ ਇੱਕ ਮੰਦਰ ਹੈ, ਘਰ ਹੈ, ਇਸ ਦਾ ਹਿਰਦਾ ਇੱਕ ਬਨੇਰਾ ਹੈ। ਇਸ ਹਿਰਦੇ ਰੂਪੀ ਬਨੇਰੇ ਤੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਕਾਂ ਬੈਠੇ ਨੇ। ਕਾਂ ਕਾਂ ਬੋਲਦਾ ਕਿਸੇ ਨੂੰ ਚੰਗਾ ਨਹੀਂ ਲੱਗਦਾ। ਸੋ ਇਹਨਾਂ ਨੂੰ ਕਾਂ ਉਡਾਵਤ ਪੂਜਾ ਪੇਰਾਨੀ, ਭਗਤ ਕਬੀਰ ਜੀ ਨੇ ਵੈਰਾਗ ਦੀ ਅਵਸਥਾ ਫਰਮਾਈ ਹੈ। ਕਾਂ ਉਡਾਵਤ ਪੂਜਾ ਪੇਰਾਨੀ, ਕਹੋ ਕਬੀਰ ਇਹ ਕਥਾ ਸਿਰਾਨੀ। ਕਾਂ ਉਡਾਉਂਦੇ ਹੁਣ ਤਾਂ ਬਾਂਹ ਨੂੰ ਦੁਖਣ ਲੱਗ ਪਈ ਹੈ ਸੱਚੇ ਪਾਤਸ਼ਾਹ, ਹੋਣ ਪਰ ਉਹ ਕਥਾ ਗੁਜ਼ਰ ਗਈ ਕਿ ਕਾਂ ਉੱਡ ਗਏ ਨੇ, ਪਿਆਰੇ ਦੇ ਦਰਸ਼ਨ ਹੋ ਗਏ ਨੇ। ਉਹ ਜਿਹੜੀ ਵਿਛੋੜੇ ਵਾਲੀ ਕਥਾ ਸੀ ਉਹ ਹੁਣ ਗੁਜ਼ਰ ਗਈ ਹੈ, ਹੁਣ ਮਿਲਾਪ ਹੋ ਗਿਆ। ਇਸੇ ਤੋਂ ਬਿਰਤੀ ਰੂਪੀ ਬਾਂਹ ਨੂੰ ਸੰਸਾਰ ਤੋਂ ਉੱਚੀ ਜਿਹੜੀ ਕੀਤਾ ਬ੍ਰਹਮਾਕਾਰ ਬਣਾਇਆ, ਇਹ ਬਿਰਤੀ ਰੂਪੀ ਬਾਂਹ ਉਪਾਅ ਕਰਕੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਕਾਮਾਂ ਨੂੰ ਹਿਰਦੇ ਰੂਪੀ ਬਨੇਰੇ ਤੋਂ ਉਡਾ ਰਹੇ ਹਾਂ। ਉੱਡ ਜਾਓ ਕਾਂ ਵਿਕਾਰੋ, ਸਾਡਾ ਪਤੀ ਪਰਮੇਸ਼ਰ ਸਾਡੇ ਹਿਰਦੇ ਚ ਸਾਖਿਆਤ ਹੋਵੇ। ਇਸੇ ਤਰ੍ਹਾਂ ਔਂਸੀਆਂ ਪਾਉਂਦੇ ਹਾਂ, ਔਂਸੀਆਂ ਕਿਹੜੀਆਂ ਹਨ? ਜੇ ਤਾਂ ਸ਼ਬਦ ਦੇ ਵਿੱਚ ਸੁਰਤ ਜੁੜ ਗਈ, ਮਿਲਾਪ ਹੋ ਗਿਆ, ਫਿਰ ਤਾਂ ਵਾਹਿਗੁਰੂ ਕਵੇਗਾ ਮਿਲ, ਤੇ ਜੇ ਸ਼ਬਦ ਵਿੱਚ ਸੁਰਤ ਨਾ ਜੁੜੇ ਤਾਂ ਫਿਰ ਸਾਚੀ ਲਿਵੈ ਬਿਰਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਜੋ ਕਿਆ ਕਰੇ ਬੇਚਾਰੀਆ, ਤਦ ਬਾਅਦ ਸਮਰੱਥ ਕੋਈ ਨਾਹੀ ਕਿਰਪਾ ਕਰ ਬਨਵਾਰੀਆ, ਇਸ ਨੂੰ ਹੋਰ ਥਾਉ ਨਾਹੀ ਸ਼ਬਦ ਲਾਗ ਸਵਾਰੀਆ, ਤਹ ਨਾਨਕ ਲਿਵੈ ਬਾਜੋ ਕਿਆ ਕਰੇ ਬੇਚਾਰੀਆ। ਤੇ ਜੇ ਸ਼ਬਦ ਵਿੱਚ ਸੁਰਤ ਜੁੜ ਗਈ ਤਾਂ ਫਿਰ ਸ਼ਬਦ ਗੁਰੂ ਸੁਰਤ ਤੋਂ ਚੇਲਾ ਬਣ ਤੋਂ ਫਿਰ ਵਾਹਿਗੁਰੂ ਦਾ ਮਿਲਾਪ ਹੋ ਜਾਵੇਗਾ। ਸੋ ਇਹ ਚਾਰ ਤਰੀਕੇ ਹਨ ਪੰਜਵਾਂ ਚਿੱਠੀ ਲਿਖ ਕੇ ਭੇਜਣ ਦਾ। ਸੋ ਉਹ ਹੈ, ਸੋ ਸੱਚੇ ਪਾਤਸ਼ਾਹ ਜੀ ਦੇ ਪਾਸ ਇਹ ਪ੍ਰੇਮ ਦੀ ਪੱਤਰਿਕਾ ਲਿਖ ਕੇ ਭੇਜਣੀ ਹੈ। ਸੋ ਉਹ ਆਪਣੇ ਹਿਰਦੇ ਨੂੰ ਕਾਗਜ਼ ਬਣਾ ਕੇ ਪ੍ਰੀਤ ਰੂਪੀ ਕਲਮ ਲੈ ਕੇ, ਭਾਵਨਾ ਦੀ ਸਿਆਹੀ ਸਰਦਾ ਦੀ ਸਿਆਹੀ ਲੈ ਕੇ ਤੇ ਪ੍ਰੇਮ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਪ੍ਰੇਮ ਪੱਤਰਿਕਾ ਲਿਖਣੀ ਹੈ। ਹਿਰਦੇ ਦੇ ਵਿੱਚੋਂ ਆਪੇ ਪਰਮੇਸ਼ਰ ਆ ਕੇ ਸਾਖਿਆਤ ਹੋਵੇਗਾ। ਤੇ ਸੁਨੇਹਾ ਦੇਈਦਾ, ਜਦੋਂ ਕੋਈ ਪ੍ਰਦੇਸ਼ ਕਿਹਾ ਹੋਵੇ, ਪਤੀ ਤਾਂ ਸੁਨੇਹ ਦਿੰਦੀ ਹੈ, ਪਤੀ ਵਰਤਾ ਧਰਮ ਚ ਕਾਇਮ ਰਹਿਣ ਵਾਲੀ ਇਸਤਰੀ, ਇੱਧਰ ਸੁਨੇਹ ਦਿੱਤੇ ਜਾਂਦੇ ਹਨ। ਸਾਜਨ ਦੇਸ ਵਿਦੇਸ਼ੀਆਂ ਸਾਨੇਹੜ ਦਿੰਦੀ, ਸਾਰ ਸੰਭਾਲੇ ਤਿੰਨ ਸੱਜਣਾ ਮੁੰਦ ਨੈਣ ਭਰਿੰਦੀ। ਹੇ ਸੱਜਣ ਵਾਹਿਗੁਰੂ ਤੂੰ ਪ੍ਰਦੇਸ਼ ਕਿਹੜਾ ਗਿਆਨ ਜਿਹੜਾ ਆ ਸਾਖਿਆਤ ਹੋ ਰਿਹਾ ਹੈ ਤਾਂ ਹਿਰਦੇ ਵਿੱਚ ਹੀ, ਤੂੰ ਹਿਰਦਾ ਗੁਪਤ ਵਸੈਂ ਦਿਨ ਰਾਤੀ, ਹਿਰਦੇ ਵਿੱਚ ਹੈ ਪਰਦੇ ਅਭਿਆਸ ਦਾ ਪਰਦਾ ਬੜਾ ਭਾਰੀ, ਪ੍ਰਦੇਸ਼ ਕਿਹਾ ਹੋਇਆ। ਤੇ ਪਰਮੇਸ਼ਰ ਦੇ ਪਿਆਰਿਆਂ ਦੇ ਹੱਥ ਤਿੰਨ ਇਹ ਸੁਨੇਹਾ ਇੱਕ ਭੇਜਦੇ ਹਾਂ। ਸਾਜਣ ਦੇਸ਼ ਵਿਦੇਸ਼ੀ ਵੇਲੇ ਸਾਨੇਹੜੇ ਦਿੰਦੀ, ਸਾਰ ਸੰਭਾਲੇ ਤਿੰਨ ਸੱਜਣਾ ਮੁੰਦ ਨੈਣ ਭਰਿੰਦੀ। ਅਗਿਆਤ ਜੋਗਨ ਹਾਂ, ਸ਼ੌਂਕ ਹੈ ਪਿਆਰ ਹੈ ਤੇਰੇ ਨਾਲ ਮਿਲਣ ਦਾ, ਪਰ ਪ੍ਰੇਮ ਨਿਭਾਉਣ ਦਾ ਪਤਾ ਨਹੀਂ। ਸੋ ਮੁੰਦ ਨੈਣ ਪ੍ਰਤੱਖ ਨੇਤਰ ਭਰ ਭਰ ਕੇ ਵਾਹਿਗੁਰੂ ਤੈਨੂੰ ਚੇਤੇ ਕਰ ਰਹੇ ਹਾਂ। ਹਾਲ ਤਾਂ ਮੋਹਨ ਨੀਂਦ ਨਾ ਆਵਾ ਹਵਾ, ਮੋਹਨ ਹੁਣ ਤਾਂ ਸ਼ਾਂਤੀ ਰੂਪੀ ਨੀਂਦ ਨਹੀਂ ਆਉਂਦੀ, ਸਮਾਧੀ ਰੂਪੀ ਨੀਂਦ ਨਹੀਂ ਆਉਂਦੀ, ਸ਼ਾਂਤੀ ਰੂਪੀ ਨੀਂਦ ਨਹੀਂ ਆਉਂਦੀ, ਹੌਕੇ ਆਉਂਦੇ ਹਨ। ਕਿਰਪਾ ਕਰ ਮਿਲ ਆਹ ਸਰਦੋ ਰੰਗ ਸਰਦੋ ਨੈਣ ਪਰ, ਕੰਮ ਗੁਫਤ ਲੋ ਕੰਮ ਖੁਰਦ ਲੋ ਦਸਤ ਸਰ, ਬੇਕਰਾਰੀ ਇੰਤਜ਼ਾਰੀ ਨਵ ਨਿਸ਼ਾਨੀ ਐ ਪਿਸਰ। ਇਹ ਨੌ ਨਿਸ਼ਾਨੀਆਂ ਜਿਹੜੀਆਂ ਆਸ਼ਕਾਂ ਵਾਲੀਆਂ ਨੇ, ਮੋਹਤੇ ਵਿਰਾਜਮਾਨਾਂ ਵਾਲੀਆਂ ਨੇ, ਉਹ ਸੱਚੇ ਪਾਤਸ਼ਾਹ ਹੁਣ ਪ੍ਰਾਪਤ ਹਨ। ਕਿਰਪਾ ਕਰੋ ਸੱਚੇ ਪਾਤਸ਼ਾਹ, ਹੁਣ ਤਾਂ ਇੱਕ ਤਿੰਨ ਮਾਤਰ ਵੀ ਧੀਰਜ ਨਹੀਂ ਆਉਂਦੀ, ਇਹ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀਆ ਪਿਆ ਤੁਧ ਭਗਵੰਤਾ, ਮੋਹ ਰਹਿਣ ਨਾ ਵਿਹਾਵਾ ਨੀਂਦ ਨਾ ਆਵੈ, ਬਿਨ ਦੇਖੇ ਗੁਰ ਦਰਬਾਰੇ ਜੀਓ, ਹਉ ਕੋਹਲੀ ਜੀਓ ਕੋਹਲ ਘੁਮਾਈ, ਗੁਰਦਰਸ਼ਨ ਸੰਤ ਪਿਆਰੇ ਜੀਓ, ਤਿਸ ਸੱਚੇ ਗੁਰਦਰਬਾਰੇ ਜੀਓ। ਸੋ ਇਹ ਸੱਚੇ ਪਾਤਸ਼ਾਹ ਇੱਕ ਤਿੰਨ ਮਾਤਰ ਵੀ ਧੀਰਜ ਨਹੀਂ ਆਉਂਦੀ ਦਰਸ਼ਨਾਂ ਤੋਂ ਬਿਨਾ,
ਦਰਸ਼ੋ ਮਨ ਲੀਨਾ ਜਿਉ ਜਲ ਮੀਨਾ।
ਸਤਿਗੁਰੂ ਜੀ ਪੁੱਛਦੇ ਨੇ ਤੇਰਾ ਕਿੰਨਾ ਪਿਆਰ ਹੈ ਪਰਮੇਸ਼ਰ ਨਾਲ। ਸਤਿਗੁਰੂ ਜੀ ਅਕਾਲ ਪੁਰਖ ਦੇ ਨਾਲ ਮਨ ਇਉਂ ਲੀਨ ਹੋਇਆ ਹੈ ਜਿਵੇਂ ਮੱਛੀ ਦੇ ਵਿੱਚ, ਮੱਛੀ ਜਲ ਦੇ ਵਿੱਚ ਲੀਨ ਰਹਿੰਦੀ ਹੈ, ਮੱਛੀ ਪਾਣੀ ਤੋਂ ਬਾਹਰ ਨਿਕਲ ਕੇ ਤਰਫ ਤਰਫ ਜਿਵੇਂ ਉਸਕਾ ਮਰਨਾ ਹੁੰਦਾ ਹੈ, ਇਸੇ ਤਰ੍ਹਾਂ ਤੂੰ ਮੇਰਾ ਤਰੰਗ ਹਨ ਮੀਨ ਤੁਮਾਰੇ। ਵਾਹਿਗੁਰੂ ਤੂੰ ਮੇਰਾ ਤਰੰਗ ਲਹਿਰਾਂ ਵਾਲਾ ਸਮੁੰਦਰ ਹੈ, ਦਰਿਆ ਹੈ, ਨਦੀਆਂ ਹੈ, ਤੂੰ ਮੈਂ ਤੇਰੇ ਵਿੱਚ ਰਹਿਣ ਵਾਲੀ ਇੱਕ ਮੱਛੀ ਦੀ ਨਿਆਈ ਹੈ। ਸੋ ਸੱਚੇ ਪਾਤਸ਼ਾਹ ਜੀ ਤੂੰ ਦਰਿਆਓ ਤਾਨਾ ਬੀਨਾ, ਮੈਂ ਮੱਛਲੀ ਕੈਸੇ ਅੰਤ ਲਹਾ। ਸੱਚੇ ਪਾਤਸ਼ਾਹ ਜੀ ਗਰੀਬ ਨਿਵਾਜ, ਤੋ ਹਮ ਮੱਛਲੀ ਤੁਮ ਨੀਰ, ਤੁਝ ਬਿਨ ਕਿਉਂ ਸਰਾ। ਸੱਚੇ ਪਾਤਸ਼ਾਹ ਜੀ ਹਮ ਚਾਤ੍ਰਿਕ ਤੁਮ ਬੂੰਦ, ਤ੍ਰਿਪਤਾ ਮੁੱਖ ਪਰ। ਸੋ ਆਪ ਸ਼ਾਂਤੀ ਬੂੰਦ ਦੀ ਨਿਆਈ ਹੋ, ਤੁਹਾਡੇ ਦਰਸ਼ਨ ਮੇਰਾ ਮਨ ਬਬੀਹਾ ਹੈ, ਆਪ ਜਲਦੀ ਨਹੀਂ ਆਈ ਹੋ, ਤੁਹਾਡਾ ਨਾਮ ਜਲ ਰੂਪ ਹੈ, ਮੇਰਾ ਮਨ ਮੱਛ ਬਣਿਆ ਹੋਇਆ ਹੈ, ਪਰਮੇਸ਼ਰ ਦੇ ਨਾਲ ਮਨ ਮੱਛ ਦੀ ਨਿਆਈ ਲੀਨ ਹੋ ਰਿਹਾ ਹੈ।
ਚਾਤ੍ਰਿਕ ਜਿਵਾ
ਮਬੀਹਾ ਜਿਵੇਂ ਧਿਆਇਆ ਹੁੰਦਾ ਤੇ ਤਰਸਦਾ ਹੈ, ਮਬੀਹਾ ਭਾਵੇਂ ਜਿੰਨਾ ਮਰਜ਼ੀ ਪਾਣੀ ਮੀਂਹ ਦਾ ਪਵੇ, ਸੋ ਆਪਣਾ ਨਦੀਆਂ ਨਾਲਿਆਂ ਵਿੱਚ ਸਮੁੰਦਰਾਂ ਦਰਿਆਵਾਂ ਦੇ ਵਿੱਚ ਉਹ ਤਿਹਾਇਆ ਬੇਹੋਸ਼ ਹੋ ਕੇ ਭਾਵੇਂ ਡਿੱਗ ਪਵੇ, ਉਹ ਜਦੋਂ ਪਾਣੀ ਮੂੰਹ ਵਿੱਚ ਪਾਉਂਦਾ ਤਾਂ ਗਲ ਛੇਕ ਦਾ ਕਾਰਨ ਪਾਣੀ ਬਾਹਰ ਡੁੱਲ ਜਾਂਦਾ ਹੈ। ਕੇਵਲ ਨਛੱਤਰ ਦੀ ਵਰੀ ਹੋਈ ਸਵਾਂਤੀ ਬੂੰਦ ਜਿਹੜੀ ਹੈ ਉਹ ਉਹਦੇ ਮੁੱਖ ਵਿੱਚ ਪਵੇ ਤਾਂ ਉਹਦੀ ਤੇ ਮਿਟਦੀ ਹੈ। ਇਸੇ ਤਰ੍ਹਾਂ ਸੱਚੇ ਪਾਤਸ਼ਾਹ ਜਿੰਨੇ ਧਾਰਮਿਕ ਪੁਸਤਕ ਹਨ ਉਹ ਠੀਕ ਹੈ, ਗਿਆਨ ਦੇ ਨਾਲ ਭਰੇ ਪਏ ਨੇ, ਪਰ ਜਦੋਂ ਤੱਕ ਤੁਸੀਂ ਆਪ ਬਦਲ ਰੂਪ ਹੋ ਕੇ ਆਪਣੀ ਨਾਮ ਰੂਪੀ ਸਵਾਂਤੀ ਬੂੰਦ ਤੁਸੀਂ ਨਹੀਂ ਨਾ ਬਖਸ਼ਦੇ, ਤਦੋਂ ਤੱਕ ਮੇਰੀ ਪਿਆਸ ਨਹੀਂ ਮਿਟਦੀ। ਸੱਚੇ ਪਾਤਸ਼ਾਹ ਬਬੀਹੇ ਦੀ ਨਿਆਈ ਮਨ ਤਿਹਾਇਆ, ਨਾਮ ਰੂਪੀ ਸਵਾਂਤੀ ਬੂੰਦ ਕਿਰਪਾ ਕਰਕੇ ਬਖਸ਼ੋ ਜੀ।
ਜਨ ਨਾਨਕ ਗੁਰ ਪੂਰਾ ਪਾਇਆ,
ਅਸੀਂ ਮੰਗ ਇਹ ਸੀ ਚਾਹ, ਇਹ ਸੀ ਖਿੱਚ ਤੇ ਵਿਛੋੜੇ ਦੀ ਗੱਲ। ਸੋ ਹੁਣ ਪਹਿਲੀ ਪੌੜੀ ਸਮਾਪਤ ਕਰਦੇ ਹੋਏ ਸਮਾਪਤੀ ਦੀ ਪੰਕਤੀ ਦੇ ਵਿੱਚ ਕਹਿੰਦੇ ਹਨ, ਜਨਾਂ ਨੇ ਪੂਰੇ ਸਤਿਗੁਰੂ ਨਾਨਕ ਸਾਹਿਬ ਨੂੰ ਜਦੋਂ ਪ੍ਰਾਪਤ ਕਰ ਲਿਆ, ਉਹਨਾਂ ਦੁਆਰਾ ਪਰਮੇਸ਼ਰ ਦੀ ਪ੍ਰਾਪਤੀ ਜਦੋਂ ਹੋਈ,
ਸਗਲੀ ਤਿਖਾ ਬੁਝੰਤੀਆ,
ਸਾਰੀਆਂ ਤਿਹਾਂ ਸਤਿਗੁਰੂ ਜੀ ਨੇ ਕਿਰਪਾ ਕਰਕੇ ਬੁਝਾ ਦਿੱਤੀਆਂ ਹਨ। ਆਪ ਹੀ ਗੁਰੂ ਨਾਨਕ ਸਾਹਿਬ ਅਕਾਲ ਪੁਰਖ ਦਾ ਸਰੂਪ ਹਨ, ਹੋਰ ਕਿਹੜੇ ਗੁਰੂ ਨੂੰ ਲੱਭਣਾ ਸੀ? ਹੋਰ ਉਹਨਾਂ ਤੋਂ ਵੱਡਾ ਪਰਮੇਸ਼ਰ ਕਿਹੜਾ ਹੈ? ਤੇ ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਕਿਹੜਾ ਗੁਰੂ ਲੱਭ ਲਵਾਂਗੇ ਤੇ ਕਿਹੜਾ ਰੱਬ ਲੱਭ ਲਵਾਂਗੇ? ਇਹਦੋ ਵੱਡਾ ਰੱਬ ਕੋਈ ਨਹੀਂ ਜੀ, ਇਹਦੋ ਵੱਡਾ ਅਕਾਲ ਪੁਰਖ ਤੇ ਵਾਹਿਗੁਰੂ ਕੋਈ ਨਹੀਂ। ਸੋ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਵੱਡੇ ਅਕਾਲ ਪੁਰਖ ਤੇ ਵਾਹਿਗੁਰੂ ਹਨ, ਜਿਹਨਾਂ ਨੇ ਨਿਸ਼ਚਾ ਕਰ ਲਿਆ ਉਹਨਾਂ ਦਾ ਬੇੜਾ ਪਾਰ ਉਤਰ ਗਿਆ। ਲੋਕਾਂ ਨੇ ਅਜੇ ਕਹਾਵਤਾਂ ਬਣਾਈਆਂ ਨੇ ਕੋਲ ਮਨ ਘੱਟ ਗੱਲਾਂ, ਆਖੇ ਗੁਰੂ ਗੋਬਿੰਦ ਦੋਨੋਂ ਖੜੇ ਕਿਸਕੇ ਲਾਗੋ ਪਾਏ, ਆਖੇ ਬਲਿਹਾਰੀ ਗੁਰੇ ਆਪਣੇ ਜਨ ਗੋਬਿੰਦ ਦੀਆ ਮਿਲਾ। ਵਿਚਾਰ ਕੇ ਵੇਖੀਏ ਇਹ ਪਹਿਲਾਂ ਤਾਂ ਗੁਰੂ ਕੀ ਬਾਣੀ ਦੀ ਪੰਕਤੀ ਨਹੀਂ ਜੇ, ਇਹ ਭੁਲੇਖਾ ਪਾਉਣ ਵਾਸਤੇ ਕੋਲੋਂ ਘੜੀ ਹੈ, ਕੋਲੋਂ ਘੜੀ ਹੈ। ਸੋ ਇਹ ਗੁਰੂ ਕੀ ਪੰਕਤੀ ਨਹੀਂ, ਜਿਵੇਂ ਕੋਲੋਂ ਪੰਕਤੀ ਬਣਾ ਦਿੰਦੇ, ਕਰੇ ਕਰਾਏ ਆਪੇ ਆਪ ਮਾਰੋ ਕੇ ਕਿਸ਼ਨਾ ਹੀ ਹਾਥ। ਆ ਪਿੱਛੇ ਹੁਸ਼ਿਆਰਪੁਰ ਸੀ, ਉੱਥੇ ਕਥਾ ਆਈ ਸੀ ਪੰਜਵੇਂ ਪਾਤਸ਼ਾਹ ਜੀ ਦੀ, ਸਿੱਖਾਂ ਵੱਲੋਂ ਇਹ ਪ੍ਰਸ਼ਨ ਸੀ ਮਹਾਰਾਜ ਇਹ ਪੰਕਤੀ ਕਿਵੇਂ, ਕਰੇ ਕਰਾਏ ਆਪੇ ਆਪ ਮਾਨਸ ਦੇ ਕਿਸ਼ਨਾ ਹੀ ਹਾਥ। ਇਹ ਗੁਰੂ ਕੀ ਬਾਣੀ ਦੀ ਪੰਕਤੀ ਨਹੀਂ ਜੇ, ਕੋਲੋਂ ਘੜੀ ਹੋਈ ਹੈ, ਕੋਲੋਂ ਘੜੀ, ਗੁਰੂ ਕੀ ਬਾਣੀ ਦੀ ਪੰਕਤੀ ਨਹੀਂ। ਸੋ ਉਹ ਆਖੇ ਕਹਿੰਦੇ ਨੇ ਗੁਰੂ ਗੋਬਿੰਦ ਦੋਨੋਂ ਖੜੇ, ਇੱਕ ਪਾਸੇ ਗੁਰੂ ਖੜਾ ਤੇ ਇੱਕ ਆਖੇ ਗੋਬਿੰਦ ਪਰਮੇਸ਼ਰ ਕੋਲ ਖੜਾ। ਤੇ ਕਿਸਕੇ ਲਾਗੋ ਪਾਏ ਜਗਿਆਸੂਆਂ ਦਾ, ਮੈਂ ਕਿਹਦੇ ਪੈਰੀ ਲੱਗਾਂ, ਭਲਾ ਰੱਬ ਚੰਗਾ ਹੈ ਤੇ ਗੁਰੂ ਚੰਗਾ ਹੈ? ਸੋ ਫਿਰ ਆਖੇ ਉਹਦੇ ਮਨ ਨੇ ਇਹ ਅੰਦਰੋਂ ਆਵਾਜ਼ ਦਿੱਤੀ, ਬਲਿਹਾਰੀ ਗੋਰੇ ਆਪਣੇ ਬਲਿਹਾਰ ਜਾਈਏ ਆਪਣੇ ਗੁਰੂ ਤੋਂ, ਜਦ ਗੋਬਿੰਦ ਜਾ ਮਿਲਾਏ, ਗੁਰੂ ਦੇ ਪੈਰੀ ਪੈ ਜਾਓ ਤੇ ਉਹ ਜਿਹੜਾ ਉਹਨਾਂ ਦਾ ਕਲਪਤ ਵਾਹਿਗੁਰੂ ਉਹ ਜਿੱਧਰ ਮਰਜ਼ੀ ਤੁਰਿਆ ਫਿਰੇ। ਲੋੜ ਆਖੇ ਉਹਦੀ ਸੀ ਤੇ ਜਦੋਂ ਆ ਕੇ ਮਿਲ ਪਿਆ ਨਾ, ਫਿਰ ਆਖੇ ਉਹਦੀ ਲੋੜ ਨਹੀਂ, ਹੁਣ ਆਖੇ ਗੁਰੂ ਦੇ ਪੈਰੀ ਪੈ ਜਾਓ। ਤੇ ਫਿਰ ਗੁਰੂ ਤਾਂ ਪਹਿਲਾਂ ਹੀ ਕੋਲ ਸੀ, ਜੇ ਗੁਰੂ ਦੇ ਪੈਰੀ ਪਈ ਜਾਣਾ ਸੀ ਤਾਂ ਫਿਰ ਉਹਦੀ ਕਲਪਨਾ ਹੀ ਨਾ ਕਰਦੇ। ਤੇ ਜੇ ਭਲਾ ਕਿਤੇ ਅਵਲ ਤਾਂ ਇੱਦਾਂ ਵਿਹਲਾ ਨਹੀਂ, ਜਿਸ ਬਾਰੇ ਨਿਸ਼ਚੈ ਨਹੀਂ ਕਿ ਜਿਵੇਂ ਜਗਿਆਸੂ ਨੂੰ ਮਿਲ ਪਿਆ ਤਾਂ ਉਹ ਮੇਰਾ ਆਦਰ ਭਾ ਕਰੇਗਾ, ਕਿਸੇ ਦੇ ਘਰ ਕੋਈ ਆਮ ਬੰਦਾ ਵੀ ਜਾਵੇ, ਦੁਸ਼ਮਣ ਵੀ ਜਾਵੇ, ਉਹ ਕਹਿੰਦੇ ਜੀਓ ਆਇਆਂ ਨੂੰ। ਭਲਾ ਦੋ ਮਿੱਤਰ ਦੋਸਤ ਆ ਜਾਣ, ਇੱਕ ਜਿਹੜਾ ਹੋਣ ਵਾਲਾ ਤੇ ਇੱਕ ਪੁਰਾਣਾ ਆ ਜਾਵੇ ਤੇ ਕੀ ਕਹਾਂਗੇ? ਜਿਹੜਾ ਹੋਣ ਵਾਲਾ ਤੈਨੂੰ ਤਾਂ ਸਤਿਕਾਰ ਦੇ, ਤੇ ਜਿਹੜਾ ਪੁਰਾਣਾ ਮਿੱਤਰ ਸੀ ਨਾ ਬਹੁਤਾ ਪੁਰਾਣਾ ਮਿੱਤਰ, ਉਹਨੂੰ ਬੁਲਾਉਣਾ ਨਹੀਂ ਆਖੇ। ਜਿਹੜਾ ਨਵਾਂ ਨੇ ਇਹਦੇ ਆਖੇ ਪੈਰੀ ਪੈ ਜਾਏਗੇ, ਉਹ ਜਿਹੜਾ ਦੂਸਰਾ ਜਿਹਨੂੰ ਵੱਡਾ ਮਿੱਤਰ ਮੰਨਦੇ ਸੀ ਉਹਦੀ ਨਰਾਦਰੀ ਨਹੀਂ, ਤੇ ਫਿਰ ਉਹ ਰੱਬ ਇੰਨਾ ਹੀ ਵਿਹਲਾ ਜਿਹੜਾ ਆ ਕੇ ਉਹਦੇ ਕੋਲ ਵੀ ਖਲੋ ਜੂ, ਜਿਸ ਤੇ ਮਨ ਵਿੱਚ ਭਾਵਨਾ ਹੀ ਨਹੀਂ ਕਿ ਮੈਨੂੰ ਇਹਨੇ ਸਤਿਕਾਰ ਵੀ ਦੇਣਾ। ਭਲਾ ਜੇ ਕਿਤੇ ਕੋਲ ਆ ਹੀ ਖੜਾ ਹੈ ਤੇ ਫਿਰ ਆਖੇ ਗੁਰੂ ਦੇ ਤਾਂ ਪੈਰੀ ਪੈ ਜਾਓ ਤੇ ਉਹਨੂੰ ਉੱਥੇ ਛੱਡ ਦਿਓ। ਆਖੇ ਉਹ ਵਿਚੋਲਾ ਜੋ ਹੋਇਆ ਉਹ ਜਿਹੜਾ ਗੁਰੂ ਹੈ, ਖਾਲਸ ਹੈ ਜੀ। ਦ੍ਰਿਸ਼ਟਾਂਤ ਇਹ ਫੁਰਦਾ ਹੈ, ਇੱਕ ਬੀਬੀ ਹੈ ਉਸ ਦੀ ਛਾਦੀ ਹੁੰਦੀ ਹੈ, ਉਹ ਜਿਹੜਾ ਵਿਚੋਲਾ ਹੈ ਉਸ ਰਾਹੀਂ ਉਹਨਾਂ ਦੇ ਕਥਨ ਅਨੁਸਾਰ ਪਤੀ ਦੀ ਪ੍ਰਾਪਤੀ ਹੋਈ ਹੈ। ਤੇ ਜੇ ਪਤੀ ਦੀ ਪ੍ਰਾਪਤੀ ਹੋ ਗਈ ਹੈ ਤਾਂ ਕਹਿੰਦੇ ਆਖੇ ਵਿਚੋਲੇ ਦੇ ਪਏ ਪੈਰੀ ਪਏ ਫਿਰੋ, ਤੇ ਜਿਹੜਾ ਪਤੀ ਹੈ ਜਿੱਧਰ ਮਰਜ਼ੀ ਤੁਰਿਆ ਫਿਰੇ। ਪਤੀ ਨਾਲ ਗੱਲਬਾਤ ਹੀ ਕੋਈ, ਉਹਦੀ ਸਿਆਣ ਗਿਆ ਨਹੀਂ, ਆਖੇ ਵਿਚੋਲੇ ਦੇ ਪੈਰੀ ਮੈਂ ਭੱਜ ਭੱਜ ਕੇ ਪੈਣਾ, ਕਿੱਡੀ ਹਾਸੋਹੀਣੀ ਗੱਲ ਹੈ। ਆਖੇ ਗੁਰੂ ਗੋਬਿੰਦ ਆਖੇ ਦੋਵੇਂ ਖੜੇ ਨੇ ਆ ਕੇ ਕੋਲ, ਆਖੇ ਵਿਹਲੇ ਜੇ ਹੋਏ ਤੇ ਕੋਲ ਇਕੱਠੇ ਦੋਵੇਂ ਆਉਣਗੇ, ਗੁਰੂ ਨੂੰ ਆਖੇ ਗੁਰੂ ਦੇ ਪੈਰੀ ਪੈ ਜਾਓ ਤੇ ਆਖੇ ਪਰਮੇਸ਼ਰ ਨੂੰ ਛੱਡ ਦਿਓਗੇ। ਇਹ ਮਨ ਘੱਟ ਗੱਲਾਂ ਨੇ ਗੁਰੂ ਕੇ ਪਿਆਰੇ ਹੋ, ਗੁਰੂ ਘਰ ਦੇ ਵਿੱਚ ਗੁਰੂ ਤੇ ਅਕਾਲ ਪੁਰਖ ਦੋ ਨਹੀਂ, ਔਰ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਨਾਨਕ ਸਾਹਿਬ ਜੀ ਦੋ ਨਹੀਂ, ਇੱਕੋ ਰੂਪ ਹਨ। ਸੋ ਨਿਰਗੁਣ ਆਪ ਸਰਗੁਣ ਪੀਓ ਹੀ, ਕਲਾ ਧਾਰ ਜਿਨ ਸਗਲੀ ਮੋਹੀ, ਤੇ ਭਰਮ ਤੇ ਵਹਿਮ ਤੇ ਵਿਤਕਰੇ ਤੇ ਸੰਸੇ ਪੈਣ ਹੀ ਨਹੀਂ ਦਿੱਤੇ ਸਤਿਗੁਰਾਂ ਨੇ। ਪਹਿਲਾਂ ਤਾਂ ਜਗਿਆਸੂ ਦੇ ਮਨ ਦੇ ਵਿੱਚ ਵਹਿਮ ਪਾਉਣਾ, ਫਿਰ ਵਹਿਮ ਪਾ ਕੇ ਕਹਿਣਾ ਕਿ ਜਿਹੜਾ ਮਿਲਾਉਣ ਵਾਲਾ ਨਾ, ਬਸ ਉਹੀ ਉਹ ਹੈ ਭਾਵ, ਇਸੇ ਦੇ ਪੈਰੀ ਪੈ ਜਾਓ, ਇਸੇ ਦੇ ਜਿਹਨੇ ਕੰਨ ਵਿੱਚ ਫੂਕ ਮਾਰੀ ਹੈ ਇਸੇ ਨੂੰ ਸਭ ਕੁਛ ਮੰਨੀ ਜਾਓ, ਤੇ ਜਿਹੜਾ ਮਿਲਿਆ ਆ ਕੇ ਉਹਦੀ ਪਰਵਾਹ ਹੀ ਨਾ ਕਰੋ, ਉਹਦੀ ਨਰਾਦਰੀ ਕਰੀ ਜਾਓ। ਸੋ ਕੇਵਲ ਆਪਣੇ ਪੈਰਾਂ ਦੀ ਪੂਜਾ ਕਰਾਉਣ ਖਾਤਰ ਕਿੰਨੀਆਂ ਮਨ ਘੜਤ ਗੱਲਾਂ। ਸੋ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਸੱਚ ਨਾ ਕੂੜ ਨਾ ਪਹੁੰਚੇ, ਸੱਚ ਨੂੰ ਸੌ ਘਾੜਤ ਘੜੀ ਹੈ, ਉਹ ਸੌ ਘਾੜਤਾਂ ਘੜਦੇ ਨੇ ਝੂਠੀਆਂ ਸੱਚ ਬਣਾਉਣ ਨੂੰ, ਪਰ ਬਣਦੀ ਨਹੀਂ, ਸਿਆਣੇ ਉਹਨੂੰ ਢਾਹ ਦਿੰਦੇ ਹਨ ਇਸ ਵਾਸਤੇ। ਸੋ ਕਿਹੜਾ ਅਕਾਲ ਪੁਰਖ ਹੈ? ਪਰਮੇਸ਼ਰ ਆਪ, ਉਹੀ ਗੁਰੂ ਨਾਨਕ ਸਾਹਿਬ ਰੂਪ ਹਨ, ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਉਹੀ ਗੁਰੂ ਨਾਨਕ ਸਾਹਿਬ ਤੇ ਅਕਾਲ ਪੁਰਖ ਗੁਰਬਾਣੀ ਰੂਪ ਬਣ ਰਹੇ ਹਨ। ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀ ਹੈ, ਸਤਿਗੁਰੂ ਜੀ ਦੀ ਬਾਣੀ ਅਕਾਲ ਪੁਰਖ ਦਾ ਸਰੂਪ ਹੈ, ਅਕਾਲ ਪੁਰਖ ਤੇ ਗੁਰੂ ਨਾਨਕ ਸਾਹਿਬ ਦਸੇ ਪਾਤਸ਼ਾਹ ਦੀ ਗੁਰਬਾਣੀ ਬਣ ਕੇ ਸਾਡੇ ਤੇ ਮੇਰਾ ਤੇ ਕਿਰਪਾ ਕਰ ਰਹੇ ਹਨ।
ਜਨ ਨਾਨਕ ਗੁਰ ਪੂਰਾ ਪਾਇਆ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਪ੍ਰਾਪਤ ਕਰ ਲਿਆ,
ਅਗਲੀ ਤਿਖਾ ਭਜੰਤੀਆ,
ਜਿਹੜੀਆਂ ਸੰਸਾਰੀਆਂ ਜਗਿਆਸੂ ਦੀਆਂ ਮਿਟ ਗਈਆਂ, ਤ੍ਰਿਸ਼ਨਾ ਮਿਟ ਗਈ, ਦੱਸਾਂ ਕਸਾਂ ਦੀ ਹੋਰ ਵੀ ਜੋ ਇੱਛਾ ਸੀ ਪੂਰੀ ਹੋ ਗਈ ਦਰਸ਼ਨ ਹੋਣ ਤੋਂ। ਬੇਨਤੀ ਕਰ ਦਿੱਤੀ ਸੀ ਕਿ ਚਾਰ ਪੌੜੀਆਂ ਵਿੱਚ ਜਗਿਆਸਾ ਅਵਸਥਾ ਵੀ ਤੇ ਪ੍ਰਾਪਤੀ ਵੀ ਦੱਸੀ ਹੈ, ਹੁਣ ਦੁਬਾਰਾ ਅੱਗੇ ਆਰੰਭ ਕਰਦੇ ਹਨ। ਹੋਰ ਜਗਿਆਸੂ ਬੇਨਤੀ ਕਰਦਾ ਹੈ, ਯਾਰ ਵੇ ਮੇਰੇ ਯਾਰ ਪੰਜ ਪਿਆਰਿਓ, ਹੇ ਮੇਰੇ ਯਾਰ ਸਤਿਗੁਰੂ ਨਾਨਕ ਸਾਹਿਬ ਜੀ, ਪਿਆਰੇ ਅਕਾਲ ਪੁਰਖ ਦੀਆਂ ਹੱਬੇ ਸਾਰੀਆਂ ਹੀ ਸਖੀਆਂ ਨੇ, ਕੋਈ ਬ੍ਰਹਮ ਗਿਆਨੀ ਹੈ, ਕੋਈ ਜੀਵਨ ਮੁਕਤ ਹੈ, ਕੋਈ ਨਾਮ ਰਸੀਆ ਹੈ, ਕੋਈ ਕੀਰਤਨ ਰਸੀਆ ਹੈ, ਕੋਈ ਬਾਣੀ ਦਾ ਰਸੀਆ ਹੈ, ਕੋਈ ਵਧੇ ਮੁਕਤ ਹੈ, ਕੋਈ ਸੇਵਾ ਦਾ ਪੁੰਜ ਹੈ, ਕੋਈ ਸਰਵਣ ਗਿਆਨ ਮੰਨਣ ਨਿਧਿਆਸਨ ਗਿਆਨ ਵਾਲੇ ਹਨ, ਸਭ ਇਹ ਜਗਿਆਸੂ ਰੂਪ ਜਾਂ ਮਹਾਤਮਾ ਰੂਪੀ ਸਾਰੀਆਂ ਸਖੀਆਂ ਮੇਰੇ ਪਤੀ ਪਰਮੇਸ਼ਰ ਵਾਹਿਗੁਰੂ ਦੀਆਂ ਹਨ।
ਕਹੀ ਨਾ ਜੇਹੀਆ।
ਇਹਨਾਂ ਵਿੱਚੋਂ ਮੇਰੇ ਵਰਗੀ ਕੋਈ ਨਹੀਂ, ਮੈਂ ਸਾਰਿਆਂ ਤੋਂ ਨੀਵੀਂ ਹਾਂ, ਮੈਂ ਕਿਸੇ ਵਰਗੀ ਵੀ ਨਹੀਂ, ਸਭ ਤੋਂ ਘੱਟ ਮੈਂ ਹਾਂ।
ਯਾਰ ਵੇ ਇੱਕ ਦੂ ਇੱਕ ਚਾਰਾ,
ਇਹ ਪਿਆਰੇ ਯਾਰ ਮੇਰੇ ਸੱਜਣ ਦੋਸਤ ਕਿੰਨੇ ਪਿਆਰ ਦੇ ਨਾਲ ਬਾਣੀ ਉਚਾਰਨ ਕੀਤੀ ਹੈ। ਯਾਰ ਵੇ ਉਚਾਰਨ ਵੇਖੋ ਸਤਿਗੁਰੂ ਜੀ ਦਾ ਕਿੰਨਾ ਪਿਆਰ ਭਰਿਆ। ਯਾਰ ਵੇ ਵੇ ਹੇ ਯਾਰ ਸਤਿਗੁਰੂ ਨਾਨਕ ਸਾਹਿਬ ਜੀ, ਸਤਿਗੁਰੂ ਰਾਮਦਾਸ ਜੀ ਇੱਕ ਡੂ ਇੱਕ ਚੜ੍ਹਨ, ਇੱਕ ਤੋਂ ਇੱਕ ਚੜ੍ਹਦੇ ਤੋਂ ਚੜ੍ਹਦੀ ਅਵਸਥਾ ਵਾਲੇ, ਇੱਕ ਸਰਵਣ ਵਾਲਾ, ਦੂਸਰਾ ਮੰਨਣ ਵਾਲਾ, ਤੀਸਰਾ ਨਿਧਿਆਸਣ ਵਾਲਾ, ਚੌਥਾ ਤੱਤ ਉਹਨੇ ਸੋਧਣ ਵਾਲਾ ਹੈ, ਇੱਕ ਵਿਰਾਗ ਵਾਲਾ, ਦੂਸਰਾ ਵਿਵੇਕ ਵਾਲਾ, ਤੀਸਰਾ ਖੜ ਸੰਪੱਤੀ, ਚੌਥਾ ਮੋਖ ਇੱਛਾ ਵਾਲਾ ਹੈ। ਇਸ ਪ੍ਰਕਾਰ ਸਹੀਆਂ ਤੂੰ ਅਸੰਖ ਮਈਓ ਹੱਪ ਵਧਾਣੀਆਂ, ਇੱਕ ਪੋਰੀ ਨਦਰ ਨਿਹਾਲ ਦੇਹੋ ਦਰਸ ਰੰਗ ਮਾਣੀਆਂ, ਜੈ ਡਿੱਠਾ ਮਨ ਤੀਰੀਏ ਕਿਲ ਵਿਖ ਵੰਜਣ ਦੂਰੇ, ਸੋ ਕਿਉਂ ਵਿਸਰੈ ਮਾਰੂ ਮੈਂ ਜੋ ਰਹਿਆ ਭਰਪੂਰੇ। ਇਸ ਪ੍ਰਕਾਰ ਇੱਕ ਤੋਂ ਇੱਕ ਚੜ੍ਹਦੇ ਤੋਂ ਚੜ੍ਹਦੀ ਅਵਸਥਾ ਵਾਲੇ ਹਨ। ਇੱਕ ਪੰਜ ਬਾਣੀਆਂ ਦਾ ਨਿਤਨੇਮੀਆਂ ਰਹਿ ਰਾਸ ਕੀਰਤਨ ਸੋਹਣਾ ਸ਼ਾਮ ਨੂੰ ਪੜ੍ਹਦਾ ਹੈ, ਤੇ ਇੱਕ ਗੁਰੂ ਕਾ ਪਿਆਰਾ ਗੁਰਮੰਤਰ ਦਾ ਅਭਿਆਸ ਵੀ ਦੋ ਢਾਈ ਘੰਟੇ ਕਰਦਾ ਹੈ, ਇੱਕ ਕੀਰਤਨ ਕਰਦਾ ਤੇ ਸੁਣਦਾ ਹੈ, ਇੱਕ ਸੁਖਮਨੀ ਸਾਹਿਬ ਦਾ ਵੀ ਨਾਲ ਨਿਤਨੇਮੀ ਹੈ, ਇੱਕ ਦੇ ਪੰਜ ਗ੍ਰੰਥੀ ਸਾਰੀ ਕੰਠ ਹੈ, ਇੱਕ ਸਵਾਸ ਸਵਾਸ ਸਿਮਰਨ ਕਰਨ ਵਾਲਾ ਹੈ, ਇੱਕ ਤੇ ਇੱਕ ਚੜ੍ਹਦੇ ਤੋਂ ਚੜ੍ਹਦੇ ਕਲਾ ਵਾਲੇ ਹਨ।
ਹਾਂ ਕਿਸ ਚੇਤੇ
ਯਾਰ, ਮੈਂ ਕਿਸ ਤੇ ਚੇਤੇ ਆਵਾਂ ਵਿਚਾਰੀ, ਮਜਲਿਸ ਦੂਰ ਮਹਿਲ ਕੋ ਪਾਵੈ। ਸੋ ਮਜਲਿਸ ਸਭਾ ਬੜੀ ਦੂਰ ਤੱਕ ਲੱਗੀ ਹੋਈ ਹੈ ਪਰਮੇਸ਼ਰ ਦੀ, ਤੇ ਮੋਹ ਗਰੀਬ ਕੀ ਕੋ ਗੁਜਰਾਵੈ, ਮੇਰੇ ਗਰੀਬ ਦੀ ਕਹੋ ਉੱਥੇ ਗੱਲਬਾਤ ਅਗਾਂਹ ਪਹੁੰਚਾਵੇ, ਮੇਰੇ ਵਰਗੀਆਂ ਕਰੋੜਾਂ ਸਖੀਆਂ ਮੈਥੋਂ ਵਧੀਕ ਹਨ। ਕੀਤੀ ਲੱਖ ਕਰੋੜ ਪਿਰੀਏ ਰੋਮ ਨਾ ਪੁੱਜਣ ਤੇਰਿਆਂ, ਤੂੰ ਸਾਹੀ ਹੋ ਸਾਹੋ ਹੋ ਸੋ ਕਹਿ ਨਾ ਸਕਾਂ ਗੁਣ ਤੇਰਿਆਂ, ਸਈਆਂ ਤੂੰ ਅਸੰਖ ਮਈਓ ਹੱਬ ਵਧਾਣੀਆਂ, ਤੇਰੀਆਂ ਬੇਅੰਤ ਸਖੀਆਂ ਬ੍ਰਹਮ ਗਿਆਨੀ ਗੁਰਸਿੱਖ ਮੇਰੇ ਨਾਲ ਸਭ ਵਧੀਕ ਹਨ। ਮੈਂ ਵਿਚਾਰੀ ਕਿਸ ਤੇ ਚਿਤ ਚੇਤੇ ਹਾਂ,
ਇੱਕ ਦੂ ਇੱਕ ਚਾਰੇ ਅਣਕ ਪਿਆਰੇ,
ਇੱਕ ਚੜ੍ਹਦੀ ਤੋਂ ਚੜ੍ਹਦੀ ਅਵਸਥਾ ਵਾਲੇ ਅਨੇਕਾਂ ਹੀ ਪਿਆਰੇ ਹਨ ਵਾਹਿਗੁਰੂ ਦੇ।
ਨਿਤ ਕਰਦੇ ਭੋਗ ਬਿਲਾਸਾ,
ਪਰਦੀ ਬਿਲਾਸ ਆਨੰਦ ਦਾ ਭੋਗਣਾ ਕਰਦੇ ਹਨ, ਸਰੂਪ ਦੀ ਅਭੇਦਤਾ ਦਾ ਆਨੰਦ ਜਿਹੜਾ ਮਾਨਣਾ, ਜੀਵ ਈਸ ਦੀ ਏਕਤਾ ਸੋ ਜਿਹੜੀ ਹੋਣੀ ਹੈ, ਆਪਾਂ ਭਾਵ ਮੇਟ ਕੇ ਵਾਹਿਗੁਰੂ ਵਿੱਚ ਅਭੇਦ ਹੋ ਜਾਣਾ, ਆਪਾਂ ਭਾਵਨਾ ਰਹਿਣਾ, ਬੂੰਦ ਸਮੁੰਦਰ ਵਿੱਚ ਮਿਲ ਕੇ ਜਿਵੇਂ ਸਮੁੰਦਰ ਰੂਪ ਹੋ ਗਈ, ਨਦੀਆਂ ਆਪਾ ਵਾਹ ਪਵੈ ਸਮੁੰਦਰਾਂ ਜਾਣੀਆਂ, ਨਦੀਆਂ ਤੇ ਵਾਲੇ ਬੜੇ ਉੱਤੇ ਵਿਚਾਰੇ ਹੇਮਕੁੰਟ ਤੋਂ ਥੱਲੇ ਉੱਤਰ ਲੱਗੇ, ਪਹਾੜਾਂ ਨਾਲ ਟੱਕਰਾਂ ਖਾਧੀਆਂ, ਮੋੜ ਖਾਧੇ, ਜੰਗਲਾਂ ਵੀ ਦੀ ਮੈਦਾਨੀ ਇਲਾਕੇ ਵੀ ਦੀ ਭਟਕਦੇ ਭਰਮਦੇ, ਤਦੋਂ ਤੱਕ ਤੁਰਿਆ ਜਦੋਂ ਤੱਕ ਸਮੁੰਦਰ ਤੱਕ ਨਹੀਂ ਪਹੁੰਚੇ, ਬੜੀ ਦਿੱਕਤ ਮੁਸੀਬਤ ਤੇ ਮੁਸ਼ਕਲ ਸੀ। ਜਦੋਂ ਸਮੁੰਦਰ ਵਿੱਚ ਆ ਗਏ ਤਾਂ ਹੁਣ ਅਭੇਦ ਹੋ ਗਿਆ, ਹੁਣ ਉਹ ਭਜਣਾ ਦੌੜਨਾ ਸਭ ਤੋਂ ਮਿਟ ਗਿਆ। ਇਸੇ ਤਰ੍ਹਾਂ ਜਦੋਂ ਤੱਕ ਜਿਗਿਆਸਾ ਅਵਸਥਾ ਸੀ, ਤਦੋਂ ਤੱਕ ਯੋਗ ਜਗ ਤਪ ਆਦਿਕ ਸਭ ਕੁਝ ਸੀ, ਜਦੋਂ ਵਾਹਿਗੁਰੂ ਵਿੱਚ ਅਭੇਦ ਹੋ ਗਏ ਤਾਂ ਹੁਣ ਉਹ ਸਾਰਾ ਚੱਲਣਾ ਫਿਰਨਾ ਸਭ ਤੋਂ ਸਮਾਪਤ ਹੋ ਗਿਆ। ਉਹਦਾ ਨਾਮ ਹੈ ਬਿਲਾਸ ਆਨੰਦ ਦਾ ਮਾਣਨਾ। ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀ ਆ ਰਾਮ। ਇਸ ਪ੍ਰਕਾਰ ਸੋ ਸੱਚੇ ਪਾਤਸ਼ਾਹ ਜੀ ਦੀ ਜਦੋਂ ਕਿਰਪਾ ਹੋਈ, ਸੋ ਉਹ ਜਿਹੜੇ ਨਿਤਾ ਪ੍ਰਤੀ ਬ੍ਰਹਮ ਗਿਆਨ ਦੇ ਆਨੰਦ ਨੂੰ ਮਾਨਣਾ ਕਰਦੇ ਹਨ।
ਤਿਨਾ ਦੇਖ ਮਨ ਚਾਹੋ ਉਠੰਦਾ,
ਵਾਹਿਗੁਰੂ ਉਹਨਾਂ ਵੱਲ ਵੇਖ ਕੇ ਸਾਡੇ ਮਨ ਵਿੱਚ ਵੀ ਚਾਹ ਤਾਂ ਪੈਦਾ ਹੁੰਦਾ ਹੀ ਹੈ ਨਾ, ਫਿਰ ਵੀ ਸਾਡੇ ਮਨ ਵਿੱਚ ਵੀ ਇੱਛਾ ਫੁਰਦੀ ਹੈ। ਸ਼ੈਨ ਲੰਘੰਦੇ ਪਾਰ ਗੋਰੀ ਮਨ ਧੀਰਿਆ, ਵੱਡਾ ਦਰਿਆ ਸੀ ਚੜਿਆ ਹੋਇਆ, ਅੱਜ ਕੱਲ੍ਹ ਉੱਤੇ ਬੇੜੀ ਕੋਲ ਨੇ ਸੀ ਤੁਲਾ ਲੈ ਲਿਆ, ਉੱਥੇ ਨੌਜਵਾਨ ਵੀ ਇਕੱਠੇ ਹੋ ਗਏ ਤੇ ਨੌਜਵਾਨ ਬੀਬੀਆਂ ਵੀ ਇਕੱਠੀਆਂ ਹੋ ਗਈਆਂ, ਸੋ ਡਰਨ ਲੱਗੇ ਸਾਰੇ, ਪਰ ਨੌਜਵਾਨਾਂ ਨੇ ਤੁਲਾ ਬਣਾ ਰਿਹਾ ਤੇ ਉਹ ਦਰਿਆ ਤੋਂ ਪਾਰ ਹੋ ਗਏ। ਜਦੋਂ ਮਰਦਾਂ ਨੂੰ ਪਾਰ ਹੁੰਦਿਆਂ ਵੇਖਿਆ ਤਾਂ ਬੀਬੀਆਂ ਦੇ ਮਨ ਵਿੱਚ ਖਿਆਲ ਆਇਆ ਸੀ ਵੀ ਨੌਜਵਾਨ, ਸੋ ਉਹਨਾਂ ਦੇ ਮਨ ਵਿੱਚ ਵੀ ਧੀਰ ਜਾਏ ਕਿ ਆਪਾਂ ਵੀ ਪਾਰ ਲੰਘ ਜਾਵਾਂਗੀਆਂ, ਉਹ ਵੀ ਠਿੱਲ ਪਈਆਂ ਤੇ ਪਾਰ ਲੰਘ ਗਈਆਂ। ਹਜ਼ੂਰ ਨੇ ਦ੍ਰਿਸ਼ਟਾਂਤ ਦਿੱਤਾ ਹੈ, ਸ਼ੈਲ ਨਾਮ ਹੈ ਨੌਜਵਾਨ ਸੁੰਦਰ ਮਰਦਾਂ ਦਾ ਜਵਾਨਾਂ ਦਾ, ਤੇ ਗੋਰੀ ਨਾਮ ਜਿਹੜੀਆਂ ਨੌਜਵਾਨ ਬੀਬੀਆਂ ਹਨ। ਸੋ ਇਸੇ ਤਰ੍ਹਾਂ ਨੌਜਵਾਨ ਮਰਦ ਬਹਾਦਰ ਕੌਣ ਹਨ, ਜਿਹੜੇ ਸੰਸਾਰ ਸਮੁੰਦਰ ਨੂੰ ਤਰ ਕੇ ਮੁਕਤੀ ਰੂਪੀ ਕਿਨਾਰੇ ਤੇ ਪਹੁੰਚ ਗਏ ਹਨ, ਜਿਹੜੇ ਸਾਧਨ ਸੰਪੰਨ ਹਨ, ਤੇ ਇਸਤਰੀਆਂ ਦੀ ਨਿਆਈ ਬੀਬੀਆਂ ਦੀ ਨਿਆਈ ਕੌਣ ਹਨ, ਜਿਨ੍ਹਾਂ ਨੇ ਹਾਲੇ ਸਾਧਨ ਪ੍ਰਪੱਕ ਨਹੀਂ ਕੀਤੇ। ਜਗਿਆਸੂ ਹਨ, ਇੱਛਾ ਹੈ ਸੰਸਾਰ ਸਮੁੰਦਰ ਤੋਂ ਪਾਰ ਹੋਣ ਲਈ। ਸੋ ਜਦੋਂ ਬ੍ਰਹਮ ਗਿਆਨੀ ਤੱਤ ਵੇਤਿਆਂ ਨੇ ਵੇਖਿਆ ਕਿ ਉਹ ਸੰਸਾਰ ਵਿਕਾਰ ਸੰਸੇ ਮੈਂ ਕਰੇ ਬ੍ਰਹਮ ਗਿਆਨੀ, ਤਾਂ ਜਗਿਆਸੂਆਂ ਦੇ ਮਨ ਵਿੱਚ ਵੀ ਧੀਰ ਜਾ ਕੇ ਅਸੀਂ ਵੀ ਪਾਰ ਉੱਪਰ ਜਾਵਾਂਗੇ, ਅਸੀਂ ਵੀ ਨਾਮ ਦਾ ਜਹਾਜ਼ ਲਈਏ ਸੰਸਾਰ ਸਮੁੰਦਰ ਤੋਂ ਪਾਰ ਹੋਵਾਂਗੇ, ਅਸੀਂ ਆਸਾ ਰੂਪੀ ਨਦੀ ਤੋਂ ਭਗਤੀ ਰੂਪੀ ਬੇੜੀ ਲੈ ਕੇ ਪਾਰ ਹੋਵਾਂਗੇ, ਰਾਜ ਦਵਾਸ ਰੂਪੀ ਨਾਲਿਆਂ ਤੋਂ ਪ੍ਰੇਮ ਦਾ ਤੋੜਾ ਲੈ ਕੇ ਪਾਰ ਹੋਵਾਂਗੇ। ਇਸ ਵਾਸਤੇ ਇਹ ਵਾਹਿਗੁਰੂ ਉਹਨਾਂ ਬ੍ਰਹਮ ਗਿਆਨੀਆਂ ਵੱਲ ਵੇਖ ਵੇਖ ਕੇ ਸਾਡੇ ਮਨ ਵਿੱਚ ਵਿਚਾਰ ਉਤਸ਼ਾਹ ਪੈਦਾ ਹੁੰਦਾ ਹੈ।
ਹਾਂ ਕਰ ਪਾਈ ਗੁਣ ਤਸਾ
ਪਾਪ ਵਾਹਿਗੁਰੂ, ਅਸੀਂ ਕਦੋਂ ਤੈਨੂੰ ਪ੍ਰਾਪਤ ਕਰ ਸਕੀਏ, ਕਿਵੇਂ ਪਾ ਸਕੀਏ? ਸੱਚੇ ਪਾਤਸ਼ਾਹ ਸਾਡੇ ਮਨ ਵਿੱਚ ਵੀ ਉਤਸ਼ਾਹ ਪੈਦਾ ਹੁੰਦਾ ਹੈ।
ਜਿੰਨੀ ਮੈਂਡਾ ਲਾਲ
ਰੀਝਾ ਹੁੰਦਾ, ਜਿਨ੍ਹਾਂ ਨੇ ਮੈਂਡਾ ਮੇਰਾ ਲਾਲ ਪਿਆਰਾ ਵਾਹਿਗੁਰੂ ਪ੍ਰਸੰਨ ਕਰ ਲਿਆ ਹੈ,
ਮਨ
ਅਸੀਂ ਆਪਣਾ ਮਨ ਉਹਨਾਂ ਪੰਜਾਂ ਪਿਆਰਿਆਂ ਅੱਗੇ ਦੇ ਦੇਈਏ, ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਚਿੱਤ ਪ੍ਰਸੰਨ ਕਰ ਲਿਆ ਸੀਸ ਦੇ ਕੇ। ਅਸੀਂ ਸਤਿਗੁਰੂ ਅੰਗਦ ਸਾਹਿਬ ਅੱਗੇ ਆਪਣਾ ਸੀਸ ਦੇ ਗਏ, ਜਿਨ੍ਹਾਂ ਨੇ ਸਤਿਗੁਰੂ ਨਾਨਕ ਸਾਹਿਬ ਜੀ ਦੀ ਆਗਿਆ ਹਰ ਆਗਿਆ ਮੰਨ ਕੇ ਉਹਨਾਂ ਦੀ ਪ੍ਰਸੰਨਤਾ ਲੈ ਲਈ ਸੀ।
ਨਾਨਕ ਕਹਿ ਸੁਣ ਬਿਨਾਂ ਸੁਹਾਗਣ,
ਬੇਨਤੀ ਪੂਰਵਕ ਕਹਿੰਦੇ ਹੋ ਸੁਹਾਗਣ ਬ੍ਰਹਮ ਗਿਆਨੀ ਤੱਤ ਵੇ ਤੋਂ ਅਥਵਾ ਸਤਿਗੁਰੂ ਜੀ, ਇੱਕ ਸਾਡੀ ਬੇਨਤੀ ਹੈ ਸੁਣ ਲਓ।
ਦੱਸ ਦਿਖਾ ਫਿਰ ਕੇ ਹੀ
ਦੱਸ, ਮੈਨੂੰ ਦੱਸੋ ਜੀ, ਦਿਖਾ ਮੈਂ ਵੀ ਵੇਖ ਲਵਾਂ ਮੇਰਾ ਫਿਰ ਪਤੀ ਅਕਾਲ ਪੁਰਖ ਵਾਹਿਗੁਰੂ ਕੇ ਹੀ ਆ, ਕਿਹੋ ਜਿਹਾ ਹੈ, ਕਿ ਕਿਰਪਾ ਕਰਕੇ ਦੱਸੋ ਤਾਂ ਸਹੀ, ਵਿਖਾ ਦਿਓ ਵੇਖ ਲਈਏ ਮੇਰਾ ਵਾਹਿਗੁਰੂ ਪਰਮੇਸ਼ਰ ਕੈਸਾ ਹੈ।
ਯਾਰ ਵੇ ਪਿਰੇ ਆਪਣ ਭਾਣਾ,
ਸਤਿਗੁਰੂ ਜੀ ਅੱਗੋਂ ਕਹਿੰਦੇ ਵੇ ਹੇ ਯਾਰ ਉਤਮਦ ਘਾਰੀ ਵੇ ਜਗਿਆਸੂ, ਸਾਡੇ ਸੱਜਣਾ ਤੈਨੂੰ ਦੱਸੀਏ ਵਾਹਿਗੁਰੂ ਮਿਲਦਾ ਕਿਵੇਂ? ਹਾਂਜੀ ਦੱਸੋ, ਫਿਰ ਆਪਣ ਭਾਣਾ, ਵਾਹਿਗੁਰੂ ਨੂੰ ਆਪਣਾ ਭਾਣਾ ਮਨਾਉਣਾ ਪਾਉਂਦਾ, ਜਿਹੜਾ ਉਸ ਦਾ ਭਾਣਾ ਮੰਨੇ ਉਹਨੂੰ ਉਹ ਮਿਲਦਾ, ਜਿਹੜਾ ਜੋ ਨਾਲ ਦੁੱਖ ਮੈਂ ਦੁੱਖ ਨਹੀਂ ਮੰਨ, ਸੁੱਖ ਸੁਨੇਹ ਵਾਰ ਭੈ ਨਹੀਂ ਜਾਂਦਾ, ਕੰਚਨ ਮਾਟੀ ਮੰਨ ਨਹੀਂ ਨਿੰਦਿਆ ਨਾ ਉਸਤਤ ਜਾਂਦਾ, ਲੋਭ ਮੋਹ ਅਭਿਮਾਨਾ ਹਰਕ ਸੋਗ ਤੇਰਾ ਨਿਆਰੋ ਨਾ ਹੈ ਮਾਨ ਅਪਮਾਨਾ, ਜਾਂ ਸੁਖ ਤਾਂ ਸੌ ਰਾਵੇ ਦੁੱਖ ਵੀ ਸੰਭਾਲਿਓ, ਨਾਨਕ ਕਹਿ ਸਿਆਣੀਏ ਤੂੰ ਕੰਤ ਮਿਲਾਵਾ ਹੋਏ, ਗੁਰਮੁਖ ਤੇਰਾ ਭਾਣਾ ਭਾਵੈ ਪਾਣੀ ਜੀਵਡ ਹੋਰ ਦਾਤ ਨਾਹੀਂ, ਸੱਚ ਪਾਠ ਸੁਣਾਇਆ। ਸੋ ਪਰਮੇਸ਼ੁਰ ਨੂੰ ਆਪਣਾ ਭਾਣਾ ਮਨਾਉਣਾ ਪਾਉਂਦਾ ਹੈ। ਸੋ ਸਿੱਖ ਸਖਾ ਬੰਧ ਪੈ ਪਾਈ, ਜੇ ਗੁਰ ਕੇ ਭਾਣੇ ਵਿੱਚ ਆਵੈ, ਆਪਣੇ ਭਾਣੇ ਜੋ ਚੱਲੈ ਪਾਈ, ਵਿਛੜ ਚੋਟਾਂ ਖਾਵੈ ਪਿਰਥੀਏ ਵਰਗਾ, ਰਾਮ ਰਾਏ ਵਰਗਾ, ਅੱਧਾ ਅੱਖ ਜ਼ਬਾਨੀ ਬਦਲ ਦਿੱਤਾ ਬਾਣੀ ਦਾ, ਵਿਛੜ ਕੇ ਚੋਟਾਂ ਖਾਣੀਆਂ ਪਈਆਂ ਧੀਰ ਮਲ ਨੂੰ, ਕੀ ਹਾਲਤ ਹੋਈ ਉਹਨਾਂ ਲੋਕਾਂ ਦੀ, ਹੋਰ ਜਿਹੜੇ ਮਿੱਤਰ ਦੋਸਤ ਕਹਾਉਂਦੇ ਸਨ, ਸੋ ਸਾਰੇ ਜਿਨ੍ਹਾਂ ਨੇ ਆਪਣੀ ਮਨਮਰਜ਼ੀ ਕੀਤੀ ਉਹਨਾਂ ਨੂੰ ਵਿਛੜਨਾ ਪਿਆ। ਇਸ ਵਾਰ ਭਾਣੇ ਅਨੁਸਾਰ ਚੱਲਣਾ, ਆਪਣਾ ਭਾਣਾ ਨਹੀਂ ਮਨਾਉਣਾ, ਪਰਮੇਸ਼ੁਰ ਨੂੰ ਆਪਣਾ ਭਾਣਾ ਮਨਾਉਣਾ ਪਾਉਂਦਾ ਹੈ। ਵਾਹਿਗੁਰੂ ਨੂੰ ਕਿਸੇ ਦੀ ਮੁਛੰਦਗੀ ਨਹੀਂ, ਮੁਥਾਜਗੀ ਨਹੀਂ, ਉਹ ਬੇਪਰਵਾਹ ਹੈ, ਕਿਸੇ ਦੇ ਅਧੀਨ ਨਹੀਂ ਕਿ ਜ਼ਰੂਰ ਮਿਲ ਪਵੇ, ਉਹ ਆਪਣਾ ਭਾਣਾ ਮਨਾ ਕੇ ਮਿਲਦਾ ਹੈ, ਜਿਸ ਨੂੰ ਮਿਲਦਾ ਹੈ।
ਯਾਰ ਵੀ ਤਾਂ ਰਾਜਾ ਲਾਲਣ,
ਫਿਰ ਜਗਿਆਸੂ ਬੇਨਤੀ ਕਰਦਾ, ਵੇਹ ਮੇਰੇ ਯਾਰ ਪਿਆਰੇ ਬ੍ਰਹਮ ਗਿਆਨੀ, ਮੇਰੇ ਯਾਰ ਪਿਆਰੇ ਸਤਿਗੁਰੂ ਜੀ, ਤਾਂ ਤੁਸੀਂ ਰਾਵਿਆ ਅਭੇਤਾ ਦਾ ਆਨੰਦ ਮਾਣਿਆ, ਲਾਲਣ ਪਿਆਰੇ ਵਾਹਿਗੁਰੂ ਦਾ,
ਦੱਸ ਦਸੰਦਾ,
ਮੈਨੂੰ ਦੱਸੋ ਮੈਂ ਕਿਵੇਂ ਉਸ ਨੂੰ ਮਿਲਾ। ਦਸੰਦਾ ਨਾਮ ਪੁੱਛਣ ਦਾ ਹੈ, ਪੰਥ ਦਸਾਵਾ ਨਿਤ ਖੜੀ ਮੁੰਡ ਜੋਬਨ ਪਾਲੀ, ਰਾਮ ਰਾਜੇ ਹਰ ਹਰ ਨਾਮ ਚਿਤਾਏ ਗੁਰ ਹਰ ਮਾਰ ਵਿਚਾਲੀ। ਸੋ ਇਸ ਪ੍ਰਕਾਰ ਦਸੰਦਾ ਮੈਂ ਪੁੱਛਦਾ ਹਾਂ, ਮੈਨੂੰ ਵੀ ਕਿਰਪਾ ਕਰਕੇ ਦੱਸੋ ਮੇਰਾ ਲਾਲਣ ਪਿਆਰਾ, ਲਾਲਣ ਰਾਵਿਆ ਕਮਨ ਗਤੀ ਰੀ, ਸਖੀ ਬਤਾਵਾ ਮੁਝੇ ਮਤੀ ਰੀ, ਹੇ ਸਖੀਓ ਉਹ ਮਤੀ ਮਤ ਸਿੱਖਿਆ ਮੈਨੂੰ ਵੀ ਦੱਸੋ, ਤੁਸੀਂ ਲਾਲਣ ਪਿਆਰੇ ਦੇ ਕਿਵੇਂ ਭੇਤਾ ਦੇ ਆਨੰਦ ਨੂੰ ਮਾਣਿਆ।
ਲਾਲਣ ਆਪ ਦੁਆਰਾ
ਚੁੱਪ ਹੋ ਗਿਆ, ਆਪਣੇ ਆਨੰਦ ਵਿੱਚ ਲੀਨ ਹੋ ਗਿਆ, ਕੋਈ ਬੇਪਰਵਾਹ ਨਾ ਬੋਲ ਲੂ, ਉਹਨਾਂ ਨੂੰ ਕੋਈ ਖਾਸ ਨਹੀਂ, ਸਾਡੀ ਬੇਪਰਵਾਹ ਚੁੱਪ ਹੋ ਗਏ ਨੇ। ਫਿਰ ਜਗਿਆਸੂ ਆਪਣੇ ਕੋਲੋਂ ਕਹਿੰਦਾ, ਪਤਾ ਲੱਗ ਗਿਆ ਪਿਆਰਿਆ ਲਾਲਣ ਟਾਈਮ ਪਾਇਆ, ਤਾਂ ਰੱਬ ਨੂੰ ਪ੍ਰਾਪਤ ਕਰ ਲਿਆ ਜ਼ਰੂਰ, ਇਹੋ ਤੂੰ ਪ੍ਰਾਪਤ ਕਰ ਲਿਆ, ਆਪ ਗਵਾਇਆ, ਤੂੰ ਆਪਾ ਪਾਪ ਆਪਣਾ ਗਵਾ ਲਿਆ, ਆਪਣਾ ਕਮੇਲ ਹੰਕਾ ਮਮਤਾ ਨਹੀਂ ਰੱਖੀ, ਹੰਕਾਰ ਮੇਟ ਲਿਆ, ਤਾਂ ਤੂੰ ਪਿਆਰਿਆਂ ਨੂੰ ਪਾਇਆ, ਮੈਨੂੰ ਇਉਂ ਪ੍ਰਤੀਤ ਹੁੰਦਾ।
ਜੈ ਧਨ ਭਾਗ ਮਥਾਣੇ,
ਉਹ ਵੀ ਪ੍ਰਾਪਤ ਕਰ ਸਕਦੇ ਨੇ ਜਿਨ੍ਹਾਂ ਦੇ ਮੱਥੇ ਦੇ ਭਾਗ ਚੰਗੇ ਹੋਣ,
ਬਾਹ ਪਕੜ ਠਾਕੁਰ ਹਾਂ ਕਿੱਦੀ,
ਬ੍ਰਹਮ ਗਿਆਨੀ ਸਮਾਧੀ ਵਿੱਚੋਂ ਉਥਾਨ ਹੋਇਆ, ਉਪਰਾਮ ਹੋਇਆ, ਫਿਰ ਦੱਸਣ ਲੱਗਾ ਆਪਣੀ ਰਸਨਾ ਤੋਂ, ਕਹਿਣ ਲੱਗੇ ਭਾਈ ਹੈ ਜਗਿਆਸੂ, ਮੈਨੂੰ ਨਹੀਂ ਪਤਾ ਕਿਵੇਂ ਮੈਨੂੰ ਦਰਸ਼ਨ ਹੋ ਗਏ ਤੇ ਪ੍ਰਾਪਤੀ ਹੋ ਗਈ, ਅਸਲ ਵਿੱਚ ਮੈਂ ਤੈਨੂੰ ਦੱਸਾਂ, ਗੁਣ
ਗੁਣ ਅਵਗਣ ਨਾ ਪਛਾਣੇ,
ਮੇਰੇ ਵਿੱਚ ਗੁਣ ਤਾਂ ਕੋਈ ਹੈ ਨਹੀਂ ਸੀ, ਤੇ ਅਵਗੁਣਾਂ ਦੀ ਪਛਾਣ ਹੀ ਨਹੀਂ ਕੀਤੀ ਵਾਹਿਗੁਰੂ ਨੇ, ਸੀ ਤਾਂ ਹਾਲਤ ਸਭ ਅਵਗੁਣ ਮੈਂ ਗੁਣ ਨਹੀਂ ਕੋਈ, ਕਿਉਂ ਕਰ ਕੰਤ ਮਿਲਾਵਾ ਹੋਈ, ਨਾ ਮੈਂ ਰੂਪ ਨਾ ਬਣ ਕੇ ਨੈਣਾ, ਨਾ ਕੋਈ ਢੰਗ ਨਾ ਮਿੱਠੇ ਬਹਿਣਾ, ਮੇਰੇ ਅਵਗੁਣਾਂ ਦੀ ਵਾਹਿਗੁਰੂ ਨੇ ਪਛਾਣ ਨਹੀਂ ਕੀਤੀ, ਗੁਣ ਮੇਰੇ ਵਿੱਚ ਕੋਈ ਹੈ ਨਹੀਂ ਸੀ, ਕਿਰਪਾ ਇਹ ਕੀਤੀ ਕਿ ਬਾਹਾਂ ਪਕੜ ਠਾਕੁਰ ਹਾਂ ਕਿਹਦੀ, ਮੇਰੀ ਬਿਰਤੀ ਰੂਪੀ ਬਾਹ ਨੂੰ ਪਕੜ ਲਿਆ ਸੀ, ਇਹ ਸੰਸਾਰਾਕਾਰ ਵਿਹਾਰਾਕਾਰ ਵਿਕਾਰਨ, ਪਰ ਕਿਰਪਾ ਕਰਕੇ ਮੇਰੀ ਮਨ ਦੀ ਬਿਰਤੀ ਨੂੰ ਪਕੜ ਕਰਕੇ ਠਾਕੁਰ ਨੇ ਜਿਹੜਾ ਬਿਰਤੀ ਨੂੰ ਬ੍ਰਹਮਾਕਾਰ ਬਣਾ ਲਿਆ ਨਾ, ਇਹ ਆਪਣੇ ਵਿੱਚ ਆਭੇਦ ਕਰ ਲਿਆ, ਮੈਨੂੰ ਨਹੀਂ ਪਤਾ ਲੱਗਾ, ਮੇਰੀ ਕੋਈ ਤਾਕਤ ਨਹੀਂ ਸੀ, ਮੇਰੀ ਆਪਣੀ ਹਿੰਮਤ ਨਹੀਂ ਸੀ, ਵਾਹਿਗੁਰੂ ਨੇ ਕਿਰਪਾ ਕੀਤੀ ਹੈ, ਮੇਰੇ ਔਗੁਣ ਤਿਆਰ ਔਗੁਣਾਂ ਦੀ ਪਰਵਾਹ ਨਹੀਂ ਕੀਤੀ, ਗੁਣ ਮੇਰੇ ਵਿੱਚ ਕੋਈ ਹੈ ਨਹੀਂ ਸੀ, ਉਹਨਾਂ ਦੀ ਪਛਾਣ ਹੀ ਨਹੀਂ ਕੀਤੀ, ਮੇਰੀ ਬਿਰਤੀ ਰੂਪੀ ਬਾਂਹ ਨੂੰ ਭਗ ਕੇ ਬ੍ਰਹਮਾਕਾਰ ਬਣਾ ਕੇ ਆਪਣੇ ਵਿੱਚ ਅਭੇਦ ਕਰ ਲਿਆ, ਮੈਨੂੰ ਤਾਂ ਐਵੇਂ ਪ੍ਰਾਪਤ ਹੋਇਆ ਹੀ, ਮੈਨੂੰ ਨਹੀਂ ਪਤਾ ਲੱਗਾ ਮੇਰੇ ਵਾਹਿਗੁਰੂ ਕਿਵੇਂ ਪ੍ਰਾਪਤ ਹੋਇਆ।
ਗੁਣਹਾਰ ਤੈ ਪਾਰੰਗ ਲਾਲ ਬਣਾ,
ਜੇ ਮੈਨੂੰ ਪਤਾ ਲੱਗ ਗਿਆ। ਉੱਤਮ ਅਧਿਕਾਰੀ ਬ੍ਰਹਮ ਗਿਆਨੀ ਨੂੰ ਬੇਨਤੀ ਕਰਦਾ ਹੈ, ਹੇ ਸਖੀਏ ਤੂੰ ਗੁਣਾਂ ਦਾ ਹਾਰ ਪਾਇਆ ਆਪਣੇ ਗਲ ਵਿੱਚ, ਪਤੀ ਦੀ ਪ੍ਰਸੰਨਤਾ ਵਾਸਤੇ ਗਹਿਣੇ ਪਾਏ ਜਾਂਦੇ ਨੇ, ਪਰ ਗੁਰੂ ਘਰ ਦੇ ਵਿੱਚ ਗਹਿਣਾ ਕਿਹੜਾ ਪਾਉਣਾ ਹੈ? ਮਨ ਮੋਤੀ ਜੇ ਗਹਿਣਾ ਹੋਵੇ, ਪੌਣ ਹੋਵੇ ਸੂਤ ਧਾਰੀ, ਹਿਮਾ ਸ਼ਿੰਗਾਰ ਕਾਮਣ ਤਨ ਪੈਰ ਰਾਵੇ ਲਾਲ ਪਿਆਰੀ। ਤੂੰ ਸਭ ਗੁਣਾਂ ਦਾ ਹਾਰ ਪਾਉਣਾ ਕੀਤਾ, ਗੁਣ ਗਿਆਨ ਦੀ ਪ੍ਰਾਪਤੀ ਜਿਹੜੀ ਕੀਤੀ ਹੈ, ਸਤ ਸੰਤੋਖ ਦਇਆ ਧਰਮ ਵਿਚਾਰ ਸ਼ਾਂਤੀ ਧੀਰਜ ਖਿਮਾ ਕਿਰਪਾ ਆਦਿਕ ਜਿਹੜੇ ਗੁਣ ਹਨ, ਇਹਨਾਂ ਨੂੰ ਤੂੰ ਆਪਣੇ ਅੰਦਰ ਧਾਰਨ ਕਰ, ਉਪਹਾਰ ਪਾਇਆ, ਹੋਰ ਵੀ ਹਾਰ ਤੈਂ ਪਾਇਆ, ਹਰ ਨਾਮ ਹਿਰਦਾ ਪਰੋਇਆ, ਸਭ ਕਾਜ ਹਮਾਰਾ ਹੋਇਆ, ਸਵਾਸਾਂ ਰੂਪੀ ਤਾਗੇ ਵਿੱਚ ਪਰੋ ਕੇ ਗੁਰਮੰਤਰ ਨੂੰ ਆਪਣੇ ਹਿਰਦੇ ਦਾ ਕੰਠਾ ਭੂਖਣ ਬਣਾ ਕੇ ਹਿਰਦੇ ਵਿੱਚ ਤੈਂ ਵਸਾਉਣਾ ਕੀਤਾ ਹੈ, ਤਾਂ ਲਾਲ ਪਿਆਰੇ ਨੇ ਤੇਰਾ ਰੰਗ ਆਨੰਦ ਬਣਾ ਦਿੱਤਾ ਹੈ।
ਜਿਸ ਹੱਬੂ ਕਿਸ ਸੁਹੰਦਾ,
ਜਿਸ ਨੂੰ ਐਸੀ ਦਾਤ ਪ੍ਰਾਪਤ ਹੋਈ ਉਸ ਤੇ ਸਭ ਕੁਛ ਹੀ ਸੋਭਨੀਕ ਹੈ। ਸੋ ਹੱਬੇ ਤੋਲ ਸੁਹਾਵਣੇ ਸਭ ਬੈਠਾ ਅੰਗਣ ਮੱਲ, ਜਿਸ ਸਖੀ ਦੇ ਘਰ ਦੇ ਵਿੱਚ ਪਤੀ ਵਿਹੜਾ ਮੱਲ ਕੇ ਬਹਿ ਜਾਵੇ, ਉਹ ਸਖੀ ਦੇ ਸਾਰੇ ਪਦਾਰਥ ਸੁਹਾਵਣੇ ਬਣ ਜਾਂਦੇ। ਇਸੇ ਤਰ੍ਹਾਂ ਜਿਸ ਜਗਿਆਸੂ ਰੂਪ ਸਖੀ ਦੇ ਹਿਰਦੇ ਨੂੰ ਪਰਮੇਸ਼ਰ ਆਪਣਾ ਵਿਹੜਾ ਬਣਾ ਕੇ ਸ਼ਬਦ ਰੂਪ ਹੋ ਕੇ ਸਾਖਿਆਤ ਹੋ ਜਾਵੇ, ਉਹਦੇ ਸਾਰੇ ਪਦਾਰਥ ਸਫਲੇ, ਉਹਦਾ ਅੰਮ੍ਰਿਤ ਵੇਲੇ ਦਾ ਇਸ਼ਨਾਨ, ਉਹਦਾ ਬਾਣੀ ਦਾ ਨਿਤਨੇਮ, ਉਹਦਾ ਗੁਰਦੁਆਰੇ ਸਾਹਿਬ ਆਉਣਾ, ਉਹਦਾ ਪਾਠ ਕਰਨਾ, ਕੀਰਤਨ ਕਰਨਾ, ਸੁਣਨਾ, ਉਹਦਾ ਸਭ ਕੁਛ ਹੀ ਸੁਭਾਵਾਨ ਹੋ ਗਿਆ, ਸਾਰੇ ਪਦਾਰਥ ਉਹਦੇ ਸੁਹਾਵਣੇ ਹੋ ਗਏ।
ਜਨ ਨਾਨਕ ਧਨ ਸੁਹਾਗਣ ਸਾਈ,
ਸਾਈ ਉਹ ਧਨਤਾ ਯੋਗ ਹੈ, ਉਹ ਸੁਹਾਗਣੀ ਬ੍ਰਹਮ ਗਿਆਨੀ ਤਤਵੇਤਾ ਭੇਤਾ ਦੇ ਨੰਦ ਮਾਨਣ ਵਾਲੀ ਹੈ।
ਜਿਸ ਸੰਗ ਪਧਾਰ ਵਸੰਦਾ,
ਪਧਾਰ ਪਤੀ ਸ਼ਬਦ ਰੂਪ ਹੋ ਕਰਕੇ ਸਦਾ ਵਾਸਤੇ ਹਿਰਦੇ ਵਿੱਚ ਵਸਦਾ ਹੈ।
ਯਾਰ ਵੇ ਨਿਤ ਸੁਖ ਸੁਖਿੰਦੀ,
ਹੁਣ ਪ੍ਰਾਪਤੀ ਹੋਣ ਕਰਕੇ, ਸੋ ਇਹ ਸ਼ੁਕਰੀਆ ਵਾਹਿਗੁਰੂ ਦਾ ਚੌਥੀ ਪੌੜੀ ਵਿੱਚ, ਯਾਰ ਵੇ ਹੇ ਪਿਆਰੇ ਸਤਿਗੁਰੂ ਜੀ, ਹੇ ਪਿਆਰੇ ਅਕਾਲ ਪੁਰਖ, ਨਿਤ ਸੁਖ ਸੁਖੇਂਦੀ, ਨਿਤਾ ਪ੍ਰਤੀ ਮੈਂ ਸੁੱਖਾਂ ਸੁਖਦੀ ਸੀ, ਵਾਹਿਗੁਰੂ ਤੇਰੀ ਪ੍ਰਾਪਤੀ ਮੈਨੂੰ ਹੋਵੇ,
ਮੈਂ ਪਾਈ
ਇਸ ਗੱਲ ਦੀਆਂ ਸੁੱਖਾਂ ਸੁਖਦੀ ਸੀ, ਉਹ ਦਾਤ ਮੈਂ ਪ੍ਰਾਪਤ ਕਰ ਲਈ ਕਿਹੜੀ
ਵਾਰ ਲੋੜੀਂਦਾ ਆਇਆ,
ਇਸ ਵਾਰ ਨੂੰ ਪਤੀ ਨੂੰ ਲੋੜੀਂਦਾ ਚਾਹੁੰਦੀ ਸੀ, ਉਹ ਮੇਰੇ ਘਰ ਵਿੱਚ ਆ ਗਿਆ ਹੈ। ਵਿਨਾਸੀ ਨਾ ਕਦੇ ਮਰੇ ਨਾ ਜਾ, ਇਹ ਵਰ ਅਕਾਲ ਪੁਰਖ ਮੈਨੂੰ ਪ੍ਰਾਪਤ ਹੋ ਗਿਆ, ਜੋ ਮੈਂ ਚਾਹੁੰਦੀ ਸੀ ਉਹ ਮੇਰੇ ਘਰ ਹਿਰਦੇ ਵਿੱਚ ਆ ਗਿਆ ਹੈ। ਉਹ ਖੁਸ਼ੀਆਂ ਵੱਧ ਗਈਆਂ ਹਨ, ਹਮ ਘਰ ਸਾਜਣ ਆਏ, ਸੱਚੇ ਮੇਲ ਮਿਲਾਏ, ਸਹਿਜ ਮਿਲਾਏ, ਹਰ ਮਨ ਪਾਏ, ਪੰਚ ਮੇਰੇ ਸੁੱਖ ਪਾਇਆ, ਸਾਰੀ ਵਸਤ ਪ੍ਰਾਪਤ ਹੋਈ ਜਿਸ ਸੇਤੀ ਮਨ ਲਾਇਆ, ਸੋ ਵਿਆਹ ਹੋਇਆ ਮੇਰੇ ਬਾਬਲਾ ਗੁਰਮੁਖੇ ਹਰ ਪਾਇਆ। ਸੋ ਇਹ ਪਰਮੇਸ਼ਰ ਦੀ ਪ੍ਰਾਪਤੀ ਰੂਪੀ ਵਿਆਹ ਹੋ ਗਿਆ ਹੈ, ਜਿਸ ਅਕਾਲ ਪੁਰਖ ਵਰ ਪਤੀ ਨੂੰ ਅਸੀਂ ਚਾਹੁੰਦੇ ਸੀ ਉਹ ਪਰਮੇਸ਼ਰ ਪ੍ਰਾਪਤ ਹੋ ਗਿਆ, ਖੁਸ਼ੀਆਂ ਵੱਧ ਗਈਆਂ ਹਨ। ਸੋ ਬਿਨਵੰਤ ਨਾਨਕ ਕੰਤ ਮਿਲਿਆ ਸਦਾ ਕੇਲ ਕਰਨ ਦਾ, ਸਦਾ ਆਨੰਦ ਦੇ ਬਖਸ਼ਣ ਵਾਲਾ ਕੰਤ ਪਤੀ ਵਾਹਿਗੁਰੂ ਮਿਲ ਗਿਆ ਹੈ।
ਮਹਾਮੰਗਲ ਰਾਸਥੀਆ,
ਪਹਿਲਾਂ ਖੁਸ਼ੀਆਂ ਹੁੰਦੀਆਂ ਨੇ ਤੇ ਖੁਸ਼ੀ ਤੋਂ ਬਾਅਦ ਐਸਾ ਆਨੰਦ ਹੁੰਦਾ ਜਿਹੜਾ ਸਦੀਵੀ ਬਣਿਆ ਰਹੇ। ਇੱਕ ਤਾਂ ਆਨੰਦ ਹੈ ਨਾ ਜਿਹੜਾ ਖਾਣ ਪੀਣ ਭੋਗਣ ਦਾ, ਪਰ ਉਹ ਤੱਕ ਜਦੋਂ ਦਾ ਚਮੜੀ ਨਾਲ ਚਮੜੀ ਦਾ ਸੰਬੰਧ ਹੋ, ਪਦਾਰਥ ਮਿੱਠਾ ਕੌੜਾ ਤਿਆਗ ਕਰੋ ਤੱਕ ਹੀ ਸਵਾਦ ਨਾ ਲੱਗਦਾ, ਜਦੋਂ ਤੱਕ ਜਵਾਨ ਨਾਲ ਸੰਬੰਧ ਹੈ, ਜਦੋਂ ਅਗਾਂਹ ਲੰਘ ਜਾਵੇ ਤਾਂ ਉਹਦਾ ਕੋਈ ਸਵਾਦ ਨਹੀਂ, ਵੇਖਣ ਦਾ ਤਦੋਂ ਤੱਕ ਸੰਬੰਧ ਹੈ ਜਦੋਂ ਤੱਕ ਦ੍ਰਿਸ਼ਟੀ ਉਸ ਚੀਜ਼ ਦੇ ਨਾਲ ਮਿਲਾਪ ਹੈ ਨਿਗਾਹ ਦਾ, ਇਸੇ ਤਰ੍ਹਾਂ ਠੰਡ ਤੱਤ ਦਾ ਤਦੋਂ ਤੱਕ ਜਦੋਂ ਤੱਕ ਚਮੜੀ ਦਾ ਚਮੜੀ ਨਾਲ ਸੰਬੰਧ ਹੈ ਫਿਰ ਨਹੀਂ। ਪਰ ਇੱਕ ਐਸੀ ਚੀਜ਼ ਹੁੰਦੀ ਹੈ ਜਿਵੇਂ ਆਮ ਕਹਾਵਤ ਹੈ, ਸਿਆਣੇ ਦੇ ਕਹੇ ਦਾ ਅਤੇ ਔਲੇ ਦੇ ਖਾਦੇ ਦਾ ਮਗਰੋਂ ਆਨੰਦ ਆਉਂਦਾ, ਇੱਕ ਉਹ ਆਨੰਦ ਹੈ ਜਿਹੜਾ ਸਦੀਵੀ ਆਨੰਦ ਬਣਿਆ ਰਹਿੰਦਾ, ਸਦੀਵੀ ਆਨੰਦ ਉਹ ਹੈ ਬ੍ਰਹਮ ਗਿਆਨੀਆਂ ਨੂੰ, ਉਸ ਦੇ ਬਾਰੇ ਬਚਨ ਹਨ, ਉਹਦੀਆਂ ਅਵਸਥਾ ਪਹਿਲਾਂ ਤਾਂ ਸ਼ਾਂਤੀ ਆਉਣੀ, ਸਾਰੀਆਂ ਵਾਸ਼ਨਾ ਮਿਟ ਜਾਣੀਆਂ, ਫਿਰ ਸਹਿਜ ਅਵਸਥਾ ਆਉਣੀ, ਭਜਨਾ ਦੌੜਨਾ ਮੁੱਕ ਜਾਣਾ, ਤੇ ਫਿਰ ਉਹ ਰਹੱਸ ਤੇ ਆਨੰਦ ਪ੍ਰਾਪਤ ਹੋਣਾ, ਫਿਰ ਉਸ ਆਨੰਦ ਦੀ ਪ੍ਰਾਪਤੀ ਕਰਕੇ ਜਿਹਨੇ ਕਰ ਲਈ ਹੈ ਉਹ ਆਰੇ ਨਾਲ ਚੀਰਿਆ ਜਾਵੇ ਤੇ ਦੁੱਖ ਨਹੀਂ, ਭਾਈ ਦਿਆਲਾ ਦੇਗੇ ਵਿੱਚ ਉਪਜਿਆ ਸੁਖਮਨੀ ਸਾਹਿਬ ਦਾ ਨਿਤਨੇਮੀ ਦੁੱਖ ਨਹੀਂ, ਭਾਈ ਸਤੀ ਰਾਮ ਸੜਿਆ ਅੱਗ ਦੇ ਵਿੱਚ ਪਰ ਦੁੱਖ ਨਹੀਂ, ਦੁੱਖ ਨਾ ਹੀ ਸਭ ਸੁਖੀ ਹੀ ਹਾਇ ਰੇ, ਇੱਕ ਹੈ ਇੱਕ ਹੀ ਨੇਤਾ। ਹਜ਼ੂਰ ਫਰਮਾਉਂਦੇ ਹਨ ਸਾਤ ਸਹਿਜ ਰਹੱਸ ਮਨ ਉਪਜਿਓ ਸਗਲੇ ਦੁੱਖ ਪਲਾਇਨ, ਪਹਿਲਾਂ ਸ਼ਾਂਤੀ ਵਾਸ਼ਨਾ ਮਿੱਠੀਆਂ ਸਹਿਜ ਨਿਰਜਤਨ ਅਵਸਥਾ ਤੇ ਰਹੱਸ ਆਨੰਦ ਸਿਧਾਂਤ ਨੂੰ ਪ੍ਰਾਪਤ ਹੋਣਾ, ਸਾਰੇ ਦੁੱਖ ਉਹਨਾਂ ਦੇ ਨਿਵਰਤ ਹੋ ਗਏ। ਬੜੀਆਂ ਭਾਰੀ ਖੁਸ਼ੀਆਂ ਤੋਂ ਬਾਅਦ ਰਹੱਸ ਸਿਧਾਂਤ ਪ੍ਰਾਪਤ ਹੋ ਗਿਆ, ਸਦੀਵੀ ਆਨੰਦ ਸੀਆ ਪ੍ਰਾਪਤ ਹੋ ਗਿਆ ਹੈ।
ਫਿਰ ਦਿਆਲ ਸਭ ਨਵਰੰਗੀਆ,
ਜਿਹੜਾ ਮੇਰਾ ਪਤੀ ਹੈ ਨਾ ਉਹ ਬੜਾ ਦਿਆਲੂ ਹੈ ਤੇ ਸਦਾ ਬਾਅਦ ਤੋਂ ਨਵਰੰਗੀਆ ਉਹ ਨੌਜਵਾਨ ਅਵਸਥਾ ਵਿੱਚ ਰਹਿਣ ਵਾਲਾ ਹੈ, ਨਾ ਕਿ ਉਹ ਬੂਟਾ ਨਾ ਕਿ ਉਹ ਬਾਲਾ ਨਾ ਇਸ ਦੁੱਖ ਨਹੀਂ ਜਮ ਜਾਲਾ। ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾ ਤਾਰ
ਵੱਡ ਭਾਗ ਪਾਇਆ
ਗੁਰਮਿਲਾ। ਤੈਨੂੰ ਕਿਵੇਂ ਮਿਲਿਆ? ਅੱਗੇ ਜਿਗਿਆਸੂ ਪੁੱਛੇ ਤਾਂ ਕਹਿੰਦੇ ਵੀ ਵੱਡਿਆਂ ਭਾਗਾਂ ਕਰਕੇ ਪਾ ਲਿਆ, ਕਿਵੇਂ ਮਿਲਿਆ? ਕਹਿੰਦੇ ਸਤਿਗੁਰੂ ਨਾਨਕ ਸਾਹਿਬ ਜੀ ਨੇ ਆਪਣਾ ਨਿਰਗੁਣ ਸਰੂਪ ਮਿਲਾ ਦਿੱਤਾ ਹੈ।
ਸਾਧਕਾ ਸਤਸੰਗੀਆ,
ਆਰੰਭ ਕਿੱਥੋਂ ਕੀਤਾ? ਕਹਿੰਦੇ ਸਤਸੰਗਤ ਤੋਂ। ਸਾਧਕਾ ਸਤਸੰਗੀਆ, ਪਹਿਲਾਂ ਸਤਸੰਗਤ ਵਿੱਚ ਆਉਣਾ ਆਰੰਭ ਕੀਤਾ, ਕਿਉਂਕਿ ਸਾਧ ਸੰਗਤ ਬਿਨ ਭਾਉ ਨਹੀਂ ਉਪਜਿਆ, ਸਤਸੰਗਤ ਬਿਨਾਂ ਪ੍ਰੇਮ ਨਹੀਂ ਪੈਦਾ ਹੁੰਦਾ। ਭਾਵ ਬਿਨ ਭਗਤ ਨਹੀਂ ਹੋਏ ਤੇਰੀ, ਭਾਵਨਾ ਸਭ ਦਾ ਪ੍ਰੇਮ ਤੋਂ ਬਿਨਾਂ ਭਗਤੀ ਨਹੀਂ ਹੋ ਸਕਦੀ, ਭਗਤੀ ਬਿਨਾਂ ਪਰਮੇਸ਼ਰ ਦੀ ਪ੍ਰਾਪਤੀ ਨਹੀਂ। ਭਗਤੀ ਤੋਫਤ ਦੀਨ ਕਿਰਪਾਲਾ ਗੁਣਾਂ ਨੇ ਕਿਤੇ ਹੀ ਹੈ ਤਿੱਗਾ। ਇਸ ਵਾਸਤੇ ਪਹਿਲਾਂ ਸਾਧ ਸੰਗਤ ਵਿੱਚ ਮਿਲੇ, ਸਾਧ ਸੰਗਤ ਵਿੱਚ ਮਿਲਣ ਤੋਂ ਸਤਿਗੁਰੂ ਜੀ ਦੀ ਸੋਝੀ ਹੋਈ, ਸਤਿਗੁਰੂ ਜੀ ਨੇ ਕਿਰਪਾ ਕਰਕੇ ਸ਼ਬਦ ਤੇ ਸੁਰਤ ਦਾ ਮਿਲਾਪ ਕਰਵਾ ਕੇ ਵਾਹਿਗੁਰੂ ਦੇ ਵਿੱਚ ਕਿਰਪਾ ਕਰਕੇ ਮਿਲਾ ਦਿੱਤਾ, ਵਧੀਆ ਭਾਗਾਂ ਨਾਲ ਦਾਤ ਪ੍ਰਾਪਤ ਹੋਈ ਹੈ।
ਆਸਾ ਮਨਸਾ ਸਗਲ ਪੂਰੀ,
ਆਸਾ ਲੰਮੇ ਸਮੇਂ ਤੋਂ ਲੈ ਕੇ ਸੀ ਵਾਹਿਗੁਰੂ ਦੇ ਮਿਲਣ ਦੀ, ਕਾਲ ਵਿਦਾਸ ਆਸ ਲੱਗ ਜੀ ਮੋ ਚਿਰ ਪੈ ਦਰਸ਼ਨ ਦੇਖੇ, ਮਨਸਾ ਵਾਸ਼ਿਆ ਸੀ ਬੁੱਧੀ ਦੇ ਅੰਦਰ, ਖਿਣ ਖਿਣ ਕਾਲ ਵਿੱਚ ਆਉਣ ਵਾਲੀ ਸਾਰੀਆਂ ਪੂਰੀਆਂ ਹੋ ਗਈਆਂ। ਜਦੋਂ
ਅੰਕ ਅੰਕ ਮਿਲਾਈ,
ਅੰਕ ਨਾਮ ਪ੍ਰੇਮ ਦਾ ਤੇ ਅੰਕ ਕੱਕੇ ਨੂੰ ਅੰਕੁੱਡ ਵਾਲਾ ਜਿਹੜਾ ਉਹ ਸਰੂਪ ਦਾ ਨਾਮ ਹੈ, ਪ੍ਰੇਮ ਤੇ ਸਰੂਪ ਦਾ ਵਾਚਕ ਹੁੰਦਾ ਤੇ ਗਲੱਪੜੀ ਦਾ ਨਾਮ ਹੁੰਦਾ, ਅੰਕ ਗੋਦ ਦਾ ਨਾਮ ਹੀ ਹੁੰਦਾ। ਪ੍ਰਿਆ ਅੰਕ ਪਿਆਰੇ ਪਰਮੇਸ਼ਰ ਨੇ ਅੰਕ ਪ੍ਰੇਮ ਦੁਆਰਾ ਅੰਕ ਆਪਣੇ ਸਰੂਪ ਦੇ ਵਿੱਚ ਆਪਣੇ ਵਾਸਤਵ ਸਰੂਪ ਦੇ ਵਿੱਚ ਕਿਰਪਾ ਕਰਕੇ ਮਿਲਾਈ, ਅਭੇਦ ਕਰ ਲਈ ਪ੍ਰੇਮ ਦੁਆਰਾ।
ਬਿਨਵੰਤ ਨਾਨਕ ਸੁਖ ਸੁਖੇਂਦੀ,
ਬੇਨਤੀ ਪੂਰਵ ਕਹਿੰਦੇ ਹੈ ਸਖੀਓ ਬ੍ਰਹਮ ਗਿਆਨੀਓ, ਜਿਹੜੀਆਂ ਸੁੱਖਾਂ ਮੈਂ ਸੁਖਦੀ ਸੀ
ਗੁਰਮਿਲ ਪਾਈ,
ਉਹ ਸਤਿਗੁਰੂ ਨਾਨਕ ਸਾਹਿਬ ਮਿਲ ਕਰਕੇ ਉਸ ਤਾਤ ਨੂੰ ਪ੍ਰਾਪਤ ਕਰ ਲਿਆ। ਵਾਹਿਗੁਰੂ ਅਕਾਲ ਪੁਰਖ ਵਿੱਚ ਅਭੇਦ ਹੋ ਗਏ, ਹੋ ਕਾਲ ਦਾ ਡਰ ਨਹੀਂ, ਜਮਦੂਤਾਂ ਦਾ ਡਰ ਨਹੀਂ, 84 ਦਾ ਗੇੜਾ ਨਹੀਂ ਆਵੇਗਾ। ਹੁਣ ਤਾਂ ਕਿਰਪਾ ਹੋ ਗਈ, ਜਿਉਂ ਜਲ ਮੈਂ ਜਲ ਆਏ ਖਤਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟਕਾ ਦਵਨ ਪਾਏ ਬਿਸਰਾਮ, ਨਾਨਕ ਪ੍ਰਭ ਕਹਿ ਸਭ ਪਰਿ ਦੀ ਪੜ। ਸਤਿਗੁਰੂ ਜੀ ਨੇ ਆਪਣਾ ਪਰਿਵਾਰ ਬਣਾਇਆ ਕਿਹੜਾ? ਸੇਵਕ ਸਿੱਖ ਸਭਾ, ਜਿੰਨੇ ਸਾਰੇ ਸੇਵਕ ਸਿੱਖ ਨੇ, ਇੱਕ ਦੋ ਤਿੰਨ ਚਾਰ ਨਹੀਂ, ਸੇਵਕ ਸਿੱਖ ਸਭਾ ਕਰਤਾਰਾ। ਹੇ ਕਰਤਾਰ ਵਾਹਿਗੁਰੂ, ਜਿੰਨੇ ਸਾਰੇ ਸੇਵਕ ਸਿੱਖ ਨੇ, ਜਿੰਨੇ ਸਾਰੇ ਨੇ ਸਾਡਾ ਇਹ ਪਰਿਵਾਰ ਹੈ, ਕਿਉਂਕਿ ਅਸੀਂ ਆਪਣਾ ਜਿਹੜਾ ਬਿੰਦੀ ਔਲਾਦ ਤੇ ਇੱਕ ਨਾਦੀ ਔਲਾਦ, ਦੋ ਔਲਾਦਾਂ ਹੁੰਦੀਆਂ ਨੇ। ਸੋ ਬਿੰਦੀ ਔਲਾਦ ਤਾਂ ਮਾਤਾ ਪਿਤਾ ਦੇ ਸੰਬੰਧ ਕਰਕੇ ਜਿਹੜੀ ਪੈਦਾ ਹੋਈ, ਬਿੰਦੀ ਔਲਾਦ ਕਹੀਦਾ। ਨਾਦੀ ਔਲਾਦ ਜਿਹੜੀ ਉਪਦੇਸ਼ ਲੈ ਕੇ ਅੱਗੇ ਪੈਰੋਕਾਰ ਚੇਲੇ ਸੇਵਕ ਸਿੱਖ ਪੁੱਤਰ ਬਣ। ਸੋ ਸਤਿਗੁਰੂ ਜੀ ਨੇ ਆਪਣੀ ਬਿੰਦੀ ਔਲਾਦ ਵਾਰ ਕੇ ਆਪਣੀ ਨਾਦੀ ਔਲਾਦ ਨੂੰ ਕਿਹਾ, ਇਹਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁੱਤ ਚਾਰ, ਚਾਰ ਮੂਹੇ ਤੋਂ ਕਿਹਾ ਪਾਇਆ ਜੀਵਤ ਲਾਖ ਹਜ਼ਾਰ। ਕੋਈ ਪੈਗੰਬਰ ਅਵਤਾਰਾ ਅੱਜ ਤੱਕ ਐਸਾ ਨਹੀਂ ਹੋਇਆ ਜਿਹਨੇ ਆਪਣਾ ਇੱਕ ਪੁੱਤ ਵੀ ਵਾਰ ਕੇ ਆਪਣੇ ਪੈਰੋਕਾਰਾਂ ਤੇ ਸੇਵਾਦਾਰਾਂ ਨੂੰ ਆਪਣਾ ਪੁੱਤਰ ਬਣਾਇਆ ਹੋਵੇ। ਇਹ ਤਾਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਨਾ ਸਾਰਾ ਹੀ ਪਰਿਵਾਰ ਵਾਰ ਕੇ, ਪੰਥ ਵਸੇ ਮੈਂ ਉਜੜਾਂ ਮਨ ਚਾਓ ਘਨੇਰਾ, ਬਚਨ ਕਹਿ ਕੇ ਸਫਲੇ ਕੀਤੇ ਸੱਚੇ ਪਾਤਸ਼ਾਹ ਜੀ ਨੇ। ਇਸ ਵਾਸਤੇ ਸਤਿਗੁਰੂ ਜੀ ਦਾ ਪਰਿਵਾਰ ਕਿਹੜਾ? ਹਜ਼ੂਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸੇਵਕ ਸਿੱਖ ਸਭਾ ਕਰਤਾਰਾ, ਮੋਰ ਅੱਛਾ ਨਿਜ ਕਰਦਾ ਕਰ ਗਿਆ ਸਭ ਬੈਰਨ ਕੋ ਆਇ ਸੰਘਾਈਆ। ਕਹਿੰਦੇ ਕਿ ਮਹਾਰਾਜ ਦਾ ਵੈਰੀ ਕੌਣ ਹੋਇਆ? ਹਜ਼ੂਰ ਕਹਿੰਦੇ ਵੈਰੀ ਉਹ ਜਿਹੜਾ ਧਰਮ ਦੇ ਵਿਰੁੱਧ ਹੈ। ਸਤਿਗੁਰੂ ਜੀ ਦਾ ਵੈਰੀ ਮੁਸਲਮਾਨ ਬਿਲਕੁਲ ਨਹੀਂ, ਜੇ ਮੁਸਲਮਾਨ ਵੈਰੀ ਹੁੰਦਾ ਤਾਂ ਪੀਰ ਬੁੱਧੂ ਸ਼ਾਹ ਨੂੰ ਆਪਣਾ ਕੇਸਾਂ ਵਾਲਾ ਕੰਘਾ ਪਹਿਲਾਂ ਸਿੰਘਾਂ ਤੋਂ ਮੰਗਾ ਲਿਆ, ਭਾਈ ਸਾਨੂੰ ਦੂਸਰਾ ਕੰਘਾ ਦਿਓ। ਹਜ਼ੂਰ ਨੇ ਆਪਣੇ ਕੋਲ ਰੱਖ ਕੇ ਕੰਘਾ, ਫਿਰ ਆਪਣੇ ਕੇਸਾਂ ਵਾਲਾ ਕੰਘਾ, ਸਣੇ ਕੇਸ ਜਿਹੜੇ ਵਿੱਚੋਂ ਨਿਕਲੇ ਸਨ ਕੰਘਾ ਕਰਨ ਤੋਂ, ਲੈ ਬੁੱਧੂ ਸ਼ਾਹ ਤੈਨੂੰ ਇਹ ਦਾਤ, ਸਭ ਤੋਂ ਵੱਡੀ ਦਾਤ ਅਸੀਂ ਦੇ ਦਿੰਦੇ ਹਾਂ, ਜੇ ਤੈਨੂੰ ਅਸੀਂ ਧਨ ਪਦਾਰਥ ਦਿੰਦੇ ਤੇਰੇ ਇਸ ਪੀੜ੍ਹੀ ਨੇ ਨਹੀਂ ਤੇ ਅਗਲੀ ਪੀੜ੍ਹੀ ਨੇ ਮੁਕਾ ਲੈਣਾ ਸੀ, ਪਰ ਇਹ ਤੈਨੂੰ ਐਸੀ ਦਾਤ ਦਿੱਤੀ ਹੈ ਜਦੋਂ ਤੱਕ ਤੇਰੀ ਕੋਲ ਰਹੇਗੀ ਖਾਲਸਾ ਤੁਹਾਡੀ ਰੱਖਿਆ ਤੇ ਸਹਾਇਤਾ ਕਰਦਾ ਰਹੇਗਾ, ਸੋ ਖਾਲਸਾ ਤੁਹਾਡੇ ਤੇ ਹੱਥ ਨਹੀਂ ਉਠਾਵੇਗਾ। ਸੋ ਗੁਰੂ ਪਿਆਰਿਓ, ਸੋ ਬੁੱਧੂ ਵਿਸ਼ਾ ਵਰਗੇ ਆਪਣੇ ਸਾਰੇ ਪੁੱਤਰਾਂ ਨੂੰ ਕੁਰਬਾਨ ਕਰਵਾ ਕੇ ਕਹਿ ਦੇਵੇ ਕਿ ਮੈਂ ਅੱਜ ਸਫਲਾ ਹੋਇਆ। ਸਤਿਗੁਰੂ ਜੀ ਨੇ ਸੈਦ ਖਾਂ ਸਵਾ ਲੱਖ ਦੇ ਜਰਨੈਲ ਨੂੰ ਮੈਦਾਨੇ ਜੰਗ ਜੋ ਸਤਿਗੁਰੂ ਜੀ ਨੂੰ ਕਹਿ ਰਿਹਾ ਸੀ ਮੇਰੇ ਨਾਲ ਜੰਗ ਕਰੋ, ਆਪਾਂ ਦੋ ਪਾਸਿਆਂ ਤੋਂ ਦੋਵੇਂ ਜਰਨੈਲ ਜੰਗ ਕਰਕੇ ਜਿੱਤ ਹਾਰ ਆਪਣੇ ਨਾਲ ਹੀ ਹੋਵੇ, ਉਹਨੂੰ ਬ੍ਰਹਮ ਗਿਆਨ ਦੀ ਦਾਤ ਬਖਸ਼ ਕੇ ਜੀਵਨ ਮੁਕਤ ਬਣਾ ਦਿੱਤਾ। ਇਸ ਵਾਸਤੇ ਸਤਿਗੁਰੂ ਜੀ ਦੇ ਵੈਰੀ ਨੇ ਧਰਮ ਦੇ ਵਿਰੋਧੀ ਜਿੰਨੇ ਵੀ ਪੁਰਸ਼ ਹਨ ਕੋਈ ਵੀ ਹੈ। ਸੋ ਇਸ ਵਾਸਤੇ ਹਜ਼ੂਰ ਫਰਮਾਉਂਦੇ ਹਨ, ਮੈਂ ਆਪਣਾ ਸੁੱਖ ਤੋਹੇ ਨਿਵਾਜਿਆ, ਪੰਥ ਪਰਚੁਰ ਕਰਵੇ ਸਭ ਕਉ ਸਾਜਿਆ। ਇਹ ਅਕਾਲ ਪੁਰਖ ਵਾਚ ਇਸ ਕੀਟ ਪ੍ਰਾਪਤ, ਅਕਾਲ ਪੁਰਖ ਹੁਕਮ ਦੇ ਰਹੇ ਨੇ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਜੀ, ਮੈਂ ਆਪਣਾ ਸੁੱਖ ਤੋਹੇ ਨਿਵਾਜਿਆ, ਪੰਥ ਪਰਚੁਰ ਕਰਵੇ ਕਉ ਸਾਜਿਆ। ਜਾਏ ਜਹਾਂ ਤੈਂ ਧਰਮ ਚਲਾਏ, ਅਬੁੱਧ ਕਰਮ ਤੇ ਲੋਕ ਹਟਾਏ। ਧਰਮ ਚਲਾਵਨ ਸੰਤ ਉਬਾਰਨ, ਦੁਸ਼ਟ ਸਭਨ ਕੋ ਮੂਲ ਉਪਾੜਨ, ਦੁਸ਼ਟ ਸਭਨ ਕੋ ਮੂਲ ਉਪਾੜਨ। ਫਿਰ ਉਹ ਦੁਸ਼ਟ ਜਿਹੜੇ ਨੇ ਉਹੀ ਵੈਰੀ ਨੇ ਗੁਰੂ ਘਰ ਦੇ। ਇੱਥੇ ਜਿਹੜੀਆਂ ਪੰਕਤੀਆਂ ਨੇ ਇਹਨਾਂ ਨੂੰ ਫਿਰ ਕੌਣ ਝੂਠਾ ਕਰੇਗਾ? ਭਲਾ ਤਾਂ ਕਹਿਤਾ ਲਿਖਿਆ ਜੀ ਕਵੀ ਉਬਾਚ, ਹਜ਼ੂਰ ਆਪ ਕਵੀ ਨੇ। ਜੇ ਸਤਿਗੁਰੂ ਤੀਸਰੇ ਪਾਤਸ਼ਾਹ ਕਹਿੰਦੇ ਨੇ ਨਾਨਕ ਸ਼ਾਇਰ ਏਵ ਕਹਿਤ ਹੈ, ਸੱਚੇ ਪਰਵਤਗਾਰਾ ਉਰਦੂ ਵਿੱਚ ਸ਼ਾਇਰ ਕਵੀ ਨੂੰ ਕਹੀਦਾ, ਕਹਿੰਦੇ ਅਸੀਂ ਇਹ ਬਚਨ ਕਹਿ ਰਹੇ ਹਾਂ ਸੱਚੇ ਪਰਵਤਗਾਰ ਦੇ ਬਾਰੇ, ਤੇ ਜੇ ਦਸਮ ਪਾਤਸ਼ਾਹ ਕਵੀ ਉਬਾਚ ਬੇਨਤੀ ਚੌਪੇ ਕਹਿ ਦਿੱਤਾ, ਇਹਦੇ ਵਿੱਚ ਕੀ ਭਲਾ ਹਰਜ ਹੋ ਗਿਆ? ਉਹ ਗਲਤ ਨੇ, ਉਹ ਲੋਕ ਸਾਡਾ ਨਿਸ਼ਚਾ ਡਲਾਉਣ ਦਾ ਯਤਨ ਕਰਦੇ ਨੇ, ਕਦੇ ਗੁਰੂ ਕੇ ਪਿਆਰੇ ਉਹਨਾਂ ਤੋਂ ਆਪਣੇ ਨਿਸ਼ਚੇ ਨੂੰ ਡੋਲਣ ਨਹੀਂ ਦੇਣਾ। ਸੋ ਹਜ਼ੂਰ ਕਹਿੰਦੇ ਨੇ ਦੁਸ਼ਟ ਸਭਨ ਕੋ ਮੂਲ ਉਪਾੜਨ, ਸਾਰੇ ਦੁਸ਼ਟਾਂ ਦੀਆਂ ਜੜਾਂ ਪੱਟਣ ਆਏ ਆ, ਜੜਾਂ ਪੱਟਣ। ਇਸ ਵਾਸਤੇ ਉਹਨਾਂ ਹੀ ਦੁਸ਼ਮਣਾਂ ਬਾਰੇ ਕਹਿ ਦਿੱਤਾ ਕਿ ਸਭ ਵੈਰਨ ਕੋ ਆਜ ਸੰਘਰੀ ਹੈ, ਉਹਨਾਂ ਵੈਰੀਆਂ ਨੂੰ ਕਿਹਾ, ਹੋਰ ਗੁਰੂ ਘਰ ਦਾ ਕੋਈ ਵੈਰੀ ਨਹੀਂ। ਸੋ ਇਸ ਵਾਸਤੇ ਇਹ ਚੌਪੀ ਸਾਹਿਬ ਇਹੀ ਹੈ ਅਮਰੀਕਨ ਵਹਾਵ ਤੇ ਰੱਖਿਆ, ਇਹ ਬੇਨਤੀ ਤੇ ਰੱਖਿਆ ਕਰਨ ਵਾਸਤੇ ਹੈ। ਆਨੰਦ ਸਾਹਿਬ ਜੀਵਨ ਮੁਕਤੀ ਦਾ ਰਸ ਮਾਨਣ ਵਾਸਤੇ ਸਤਿਗੁਰੂ ਜੀ ਨੇ ਕਿਰਪਾ ਕਰਕੇ ਬਖਸ਼ਿਆ, ਔਰ ਗੁਰਮੰਤਰ ਸਾਨੂੰ ਵਾਹਿਗੁਰੂ ਮੰਤਰ ਸਤਿਗੁਰੂ ਜੀ ਨੇ ਕਿਰਪਾ ਕਰਕੇ ਦਿੱਤਾ ਹੈ। ਭਾਈ ਗੁਰਦਾਸ ਸਾਹਿਬ ਜੀ
ਸੱਜਣ ਸੱਚਾ ਪਾਤ ਸਾਹੂ ਸਿਰਸਾ ਹੁੰਦਾ ਸਾਹੂ, ਜਿਸ ਪਾਸ ਬੈਠਿਆ ਸੋਹੀਆ ਸਭਨਾ ਪਾਵੇ ਸਾਹੂ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨ ਮਨ ਪ੍ਰਭਾਤ ਗੁਰੂ ਨਿਸ਼ਤਾ।
ਸਤਨਾਮ ਸ੍ਰੀ ਵਾਹਿਗੁਰੂ ਜੀ, ਜੈਤ ਸ੍ਰੀ ਮਹਲਾ ਪੰਜਵਾ, ਸ਼ੰਤ ਘਰ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸਲੋਕ ਦਰਸ਼ਨ ਪਿਆਸੀ ਦਿਨ ਸਰਾਤ, ਚਿਤਵਾ ਅਣ ਦਿਨ ਨੀਤ, ਖੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗ ਮੀਤ। ਦਰਸ਼ਨ ਪਿਆਸੀ ਦਿਨ ਸਰਾਤ, ਚਿਤਵਾ ਅਣ ਦਿਨ ਨੀਤ, ਖੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗ ਮੀਤ। ਸ਼ੰਤ ਸੁਣ ਯਾਰ ਹਮਾਰੇ ਸੱਜਣ, ਇੱਕ ਕਰਾਂ ਬੇਨੰਤੀਆ, ਇਸ ਮੋਹਨ ਲਾਲ ਪਿਆਰੇ ਹਾਂ ਫਿਰਾਂ ਖੋਜੰਤੀਆ, ਇਸ ਦਸ ਪਿਆਰੇ ਸਿਰ ਧਰੀ ਉਤਾਰੇ, ਇੱਕ ਭੋਰੀ ਦਰਸ਼ਨ ਦੀ ਜਾ, ਨੈਣ ਹਮਾਰੇ ਪਿਆਰੰਗ ਰੰਗਾਰੇ, ਇੱਕ ਤਿਲ ਭੀ ਨਾ ਇੱਕ ਤਿਲ ਭੀ ਨਾ ਧੀਰੀ ਜਾ, ਪਰਸਿਓ ਮਨ ਲੀਨਾ ਜਿਉ ਜਲ ਮੀਨਾ, ਚਾਤ੍ਰਿਕ ਜਿਵਾ ਤਿਸੰਤੀਆ, ਜਨ ਨਾਨਕ ਗੁਰ ਪੂਰਾ ਪਾਇਆ, ਸਗਲੀ ਤਿਖਾ ਬੁਝੰਤੀਆ। ਯਾਰ ਵੇ ਪੈਰ ਦੇ ਸਖੀਆਂ, ਮੂੰਹ ਕਹੀ ਨਾ ਜੇਹੀਆ, ਯਾਰ ਵੇ ਹਿਕ ਡੂੰ ਹਿਕ ਚਾਰਾ, ਹਾਂ ਕਿਸ ਚੇਤੇ ਹੀ ਆ, ਹਿਕ ਡੂੰ ਹਿਕ ਚਾਰੇ ਅਣਕ ਪਿਆਰੇ, ਨਿਤ ਕਰਦੇ ਭੋਗ ਬਿਲਾਸਾ, ਤਿਨਾ ਦੇਖ ਮਨ ਚਾਉ ਉਠੰਦਾ, ਹਾਂ ਕਰਤਾਈ ਗੁਣਤਾਸਾ। ਜਿੰਨੀ ਮੈਂਡਾ ਲਾਲੀ ਜਾਇਆ, ਹਾਂ ਤਿਸਿਆ ਗਾ ਮਨ ਡੇਹੀਆ, ਨਾਨਕ ਕਹਾ ਸੁਣ ਬਿਨਾ ਸੁਹਾਗਣ, ਮੂੰਹ ਦੱਸ ਦਿਖਾ ਫਿਰ ਕਹੀਆ। ਯਾਰ ਵੇ ਤੇਰੇ ਆਪਣ ਭਾਣਾ, ਕੇਸ਼ ਨੀ ਸੀ ਸ਼ੰਦਾ, ਯਾਰ ਵੇ ਤੈਂ ਰਾਜਾ ਲਾਲਣ, ਮੂੰਹ ਦੱਸ ਦਸੰਦਾ, ਲਾਲਨ ਤਾਪ ਦੁਆਇਆ ਜੈ ਤਨ ਭਾਗ ਮਥਾਣੇ ਬਾਣ ਪਕੜੇ ਠਾਕੁਰ ਹਉ ਕਿੱਦੀ ਗੁਣ ਅਵਗਣ ਨਾ ਪਛਾਣੇ ਗੁਣ ਹਾਰ ਕਾ ਪਾਇਆ ਰੰਗ ਲਾਲ ਬਣਾਇਆ ਕਿਸ ਹੱਦੋ ਕਿਸ ਸੁਹੰਦਾ ਜਨ ਨਾਨਕ ਧਨ ਸੁਹਾਗਣ ਸਾਈ ਜਿਸ ਸੰਗ ਪਧਾਰ ਵਸੰਦਾ ਯਾਰ ਵੇ ਨਿਤ ਸੁਖ ਸੁਖਿੰਦੀ ਸਾਹ ਪਾਈ ਵਾਰ ਲੁੜੀਂਦਾ ਆਇਆ ਵੱਜੀ ਵਾਰ ਆਈ ਮਹਾਮੰਗਲ ਰਸਥੀਆ ਫਿਰ ਦਿਆਲ ਸਭ ਨਵਰੰਗੀਆ ਵੱਡ ਭਾਗ ਪਾਇਆ ਗੁਰਮੇਰਾ ਸਾਧਤਾ ਸਤਸੰਗੀਆ ਆਸਾ ਮਨਸਾ ਸਗਲ ਪੂਰੀ ਅੰਕ ਅੰਕ ਮੇਰਾਈ ਬਿਨਵੰਤ ਨਾਨਕ ਸੁਖ ਸੁਖੇਂਦੀ ਸਾਵੇਂ ਗੁਰ ਮਿਲ ਪਾਈ ਸਤਸੰਗਤ ਆਸਾ ਮਨਸਾ ਸਗਲ ਪੂਰੀ ਪ੍ਰੈ ਅੰਕ ਅੰਕ ਮਿਲਾਈ ਬਿਨਵੰਤ ਨਾਨਕ ਸੁਖ ਸੁਖੇਂਦੀ ਸਾਵੇਂ ਗੁਰ ਮਿਲ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਤਿਗੁਰੂ ਗਰੀਬ ਨਿਵਾਜ ਪਤਤ ਪਾਵਨ ਭਗਤ ਵਛਲ ਕਿਰਪਾ ਦੇ ਖਜ਼ਾਨੇ ਸਤਿਗੁਰਾਂ ਦੀ ਸਾਜੀ ਨਿਵਾਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਬਹੁਤੇ ਵੱਡੇ ਭਾਗ ਜਾਗੇ ਹਨ ਆਪਾਂ ਨੂੰ ਪਰਮੇਸ਼ਰ ਨੇ 84 ਲੱਖ ਜੂਨ ਵਿੱਚ ਭੜਕਦਿਆਂ ਹੋਇਆਂ ਨੂੰ ਮਨੁੱਖਾ ਜਨਮ ਬਖਸ਼ਿਆ ਹੈ ਫਿਰ ਸਤਿਗੁਰੂ ਜੀ ਨੇ ਕਿਰਪਾ ਕੀਤੀ ਸਿੱਖੀ ਦੀ ਦਾਤ ਸਭ ਤੋਂ ਵੱਡੀ ਦਾਤ ਆਪ ਬਖਸ਼ੀ ਹੈ ਹੋਰ ਵੀ ਵੱਡੇ ਸਾਡੇ ਚੰਗੇ ਭਾਗ ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਤ ਹਰਿਆ ਵਿਸ਼ੇਸ਼ ਤੌਰ 'ਤੇ ਉਚੇਚੇ ਤੌਰ 'ਤੇ ਕੁਛ ਦਿਨਾਂ ਵਾਸਤੇ ਸਾਨੂੰ ਸੰਗਤ ਦੀ ਦਾਤ ਇਹ ਕਿਰਪਾ ਬਖਸ਼ਿਸ਼ ਸਤਿਗੁਰੂ ਜੀ ਨੇ ਕੀਤੀ ਹੈ ਕੀਰਤਨ ਰਸੀਏ ਨਾਮ ਰਸੀਏ ਬਾਣੀ ਦੇ ਰਸੀਏ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਉੱਚੇ ਸੁੱਚੇ ਜੀਵਨ ਵਾਲੇ ਕੁੜੈਤਾ ਤੋਂ ਬਚੇ ਹੋਏ ਬਾਣੀ ਦੇ ਨਿਤਨੇਮੀ ਪੰਜਾਂ ਕਿਤਾਰਾਂ ਦੀ ਰਹਿਤ ਵਿੱਚ ਤਿਆਰ ਪ੍ਰਤਿਆਰ ਇੱਕ ਗੁਰੂ ਗ੍ਰੰਥ ਸਾਹਿਬ 'ਤੇ ਦ੍ਰਿੜ ਨਿਸ਼ਚਾ ਰੱਖਣ ਵਾਲੇ ਅਨੇਕ ਪ੍ਰਕਾਰ ਦੇ ਪਖੰਡ ਅਤੇ ਕੁਰੀਤੀਆਂ ਤੋਂ ਬਚੇ ਹੋਏ ਗੁਰਮੁਖ ਪਿਆਰੇ ਗੁਰਸਿੱਖਾਂ ਦੇ ਆਪਾਂ ਦਰਸ਼ਨ ਦੀਦਾਰੇ ਔਰ ਉਹਨਾਂ ਦੀ ਅੰਮ੍ਰਿਤ ਰਸਨਾਂ ਤੋਂ ਅੰਮ੍ਰਿਤ ਭਰਿਆ ਕੀਰਤਨ ਸਰਵਣ ਕਰਨ ਦਾ ਸੁਭਾਗ ਆਪਾਂ ਨੂੰ ਪ੍ਰਾਪਤ ਹੋਇਆ ਹੈ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਪਾਸ ਬੇਨਤੀ ਕੀਤੀ ਸਿੱਖ ਸੰਗਤਾਂ ਨੇ ਹਜ਼ੂਰ ਆਪ ਬਾਣੀ ਪੜ੍ਹਨ ਬਾਰੇ ਉਪਦੇਸ਼ ਦਿੰਦੇ ਹੋ ਆਪ ਕੀਰਤਨ ਬਾਰੇ ਆਗਿਆ ਕਰਦੇ ਹੋ ਆਪ ਕਥਾ ਦੀ ਮਹਿਮਾ ਕਰਦੇ ਹੋ ਸੱਚੇ ਪਾਤਸ਼ਾਹ ਇਹਨਾਂ ਦੀ ਕਿੰਨੀ ਕੁ ਮਹਾਨਤਾ ਆਪ ਕਿਰਪਾ ਕਰਕੇ ਫਰਮਾਓ ਤਾਂ ਹਜ਼ੂਰ ਫਰਮਾਉਂਦੇ ਹਨ ਪਾਰ ਬ੍ਰਹਮ ਹੋਇਆ ਸਹਾਈ ਕਥਾ ਕੀਰਤਨ ਸੁਖਦਾਈ ਪਾਰ ਬ੍ਰਹਮ ਜਦੋਂ ਸਹਾਇਕ ਹੁੰਦਾ ਹੈ ਕਿਰਪਾਲੂ ਹੁੰਦਾ ਹੈ ਤਾਂ ਕੀਰਤਨ ਅਤੇ ਕਥਾ ਇਹ ਸੁਖ ਦੇ ਦੇਣ ਵਾਲੇ ਗੁਰੂ ਕੀ ਕਿਰਪਾ ਦੇ ਨਾਲ ਪ੍ਰਾਪਤ ਹੁੰਦੇ ਹਨ ਕਲਯੁੱਗ ਦੇ ਵਿੱਚ ਉਧਾਰ ਦਾ ਆਪਣੀ ਕਲਿਆਣ ਦਾ ਬ੍ਰਹਮ ਗਿਆਨ ਦੀ ਪ੍ਰਾਪਤੀ ਦਾ ਸੰਸਾਰ ਦੁੱਖ ਦੀ ਨਿਵਿਰਤੀ ਪਰਮਾਨੰਦ ਦੀ ਪ੍ਰਾਪਤੀ ਦਾ 84 ਲੱਖ ਜੂਨ ਦਾ ਗੇੜਾ ਕੱਟਣ ਦਾ ਵਾਹਿਗੁਰੂ ਵਿੱਚ ਅਭੇਦ ਹੋਣ ਦਾ ਸਭ ਤੋਂ ਵੱਡਾ ਅਤੇ ਮੁੱਖ ਸਾਧਨ ਗੁਰੂ ਕੀ ਬਾਣੀ ਦਾ ਅੰਮ੍ਰਿਤ ਕੀਰਤਨ ਹੈ ਹਜ਼ੂਰ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਕਲਯੁੱਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪਿਆ ਲਾਏ ਧਿਆਨਾ ਸਭ ਤੋਂ ਪ੍ਰਧਾਨ ਅਤੇ ਮੁਖੀ ਸਾਧਨ ਗੁਰੂ ਕੀ ਬਾਣੀ ਦਾ ਕੀਰਤਨ ਹੈ ਸੰਸਾਰ ਨੂੰ ਪਾਰਨ ਵਾਸਤੇ ਪਹਿਲੇ ਸਰੂਪ ਨੇ ਜਦੋਂ ਕਿਰਪਾਲੂ ਹੋ ਕੇ ਉੱਦਮ ਕੀਤਾ ਤਾਂ ਉਸ ਮੌਕੇ 'ਤੇ ਹੁਕਮ ਹੋਇਆ ਭਾਈ ਮਰਦਾਨਿਆਂ ਅਰਬਾਬ ਵਜਾ ਬਾਣੀ ਆਈ ਹੈ ਹੁਣੇ ਆਪਾਂ ਸੁਣ ਰਹੇ ਸੀ ਬਾਣੀ ਮੁੱਖੋਂ ਉਚਾਰੀਆ ਹੋਏ ਰੁਸ਼ਨਾਈ ਮਿਟਾ ਅੰਧਿਆਰਾ ਸਾਰੇ ਪ੍ਰਕਾਰ ਦਾ ਜ਼ੁਲਮ ਦਾ ਭਰਮ ਦਾ ਵਹਿਮ ਦਾ ਗਿਆਨ ਦਾ ਹਨੇਰਾ ਦੂਰ ਕਰਨ ਵਾਸਤੇ ਇੱਕੋ ਇੱਕ ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸਿਆ ਮਾਨਿਆ ਆਏ ਗੁਰੂ ਕੀ ਬਾਣੀ ਇਸ ਸੰਸਾਰ ਦੇ ਵਿੱਚ ਰੋਸ਼ਨ ਮੀਨਾਰਾ ਹੈ ਚਾਨਣ ਹੈ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਰਪਾ ਕਰਕੇ ਜੋ ਸਾਡੇ 'ਤੇ ਬਖਸ਼ਿਸ਼ ਕੀਤੀ ਹੈ ਰਹਿਮਤ ਕੀਤੀ ਹੈ ਸੋ ਗੁਰੂ ਪਿਆਰਿਓ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਇਹ ਸਾਡੇ 'ਤੇ ਰਹਿਮਤ ਕੀਤੀ ਇਸ ਬਾਣੀ ਦਾ ਕੀਰਤਨ ਆਪ ਜੀ ਨੇ ਕਿਰਪਾ ਕਰਕੇ ਆਪ ਸਾਰੀ ਅਵਸਥਾ ਵਿੱਚ ਕਰਕੇ ਬਾਬੇ ਤਾਰੇ ਚਾਰ ਚੱਕ ਨੌ ਖੰਡ ਪਿਛੋ ਸੱਚਾ ਢੋਆ ਗੁਰਮੁਖ ਕਲ ਵਿੱਚ ਪ੍ਰਗਟ ਹੋਇਆ ਸਤਿਗੁਰੂ ਸੱਚੇ ਪਾਤਸ਼ਾਹ ਦੀ ਬਾਣੀ ਦਾ ਕੀਰਤਨ ਸੁਣ ਕੇ ਪਸ਼ੂ ਪ੍ਰੇਤ ਮੁਗਧ ਪਾ ਉਤਾਰੇ ਪਾਹਮ ਪਾਰ ਉਤਾਰੇ ਗਾਲ ਤੇ ਉਧਰੇ ਸੁਣ ਤੇ ਉਧਰੇ ਬਿਨਸੇ ਪਾਪ ਘਨੇਰੇ ਐਡੀ ਵੱਡੀ ਭਾਰੀ ਦਾਤ ਸਤਿਗੁਰੂ ਸੱਚੇ ਪਾਤਸ਼ਾਹ ਦੀ ਬਾਣੀ ਦੇ ਕੀਰਤਨ ਦੀ ਹੈ। ਧੰਨ ਗੁਰਮੁਖ ਜਿਹੜੇ ਕੀਰਤਨ ਕਰਦੇ ਹਨ, ਧੰਨ ਗੁਰਮੁਖ ਜਿਹੜੇ ਕੀਰਤਨ ਸੁਣਦੇ ਹਨ। ਵੈਰ ਵਿਰੋਧ ਮਿਟਾ ਤੇ ਮਨ ਤੇ ਹਰ ਕੀਰਤਨ ਗੁਰਮੁਖ ਜੋ ਸੁਣਤੇ। ਸੋ ਪੁਰਾਣਾ ਵੈਰ ਨਵਾਂ ਵਿਰੋਧ ਉਹਨਾਂ ਦਾ ਮਿਟ ਜਾਂਦਾ ਹੈ ਜੋ ਗੁਰੂ ਕੇ ਪਿਆਰੇ ਗੁਰੂ ਕੀ ਬਾਣੀ ਦਾ ਕੀਰਤਨ ਸਰਵਣ ਕਰਦੇ ਹਨ। ਸਤਿਯੁਗ ਦੇ ਵਿੱਚ ਲੋਕੀ ਯੋਗਾ ਅਭਿਆਸ ਕਰਿਆ ਕਰਦੇ, ਚਿੱਤੀਆਂ ਬੱਤੀਆਂ ਕਰਨ ਤੋਂ ਕੋਈ ਕੋਈ ਯੋਗੀ ਕਾਮਯਾਬ ਹੁੰਦਾ, ਦਸਮ ਦੁਆਰ ਦੇ ਵਿੱਚ ਪਹੁੰਚ ਕੇ ਵੀ, ਪਰ ਮਨ ਪੂਰਾ ਨਿਰਮਲ ਨਾ ਹੁੰਦਾ। ਹਜ਼ੂਰ ਦੇ ਸ੍ਰੀ ਮੁਖਵਾਚ ਹਨ, ਮਨ ਨਿਰਮਲ ਨਹੀਂ ਦਸਵਾਂ ਦੁਆਰ, ਪਰਮ ਪਰਮ ਆਵੈ ਮੂੜਾ ਦਾਰੋ ਬਾਹਰ। ਪਰ ਗੁਰੂ ਘਰ ਦਾ ਪਵਿੱਤਰ ਯੋਗ ਚਿੱਤ ਦੀਆਂ ਬਿਰਤੀਆਂ ਇਕਾਗਰ ਕਰਨ ਵਾਸਤੇ ਸਤਿਗੁਰੂ ਜੀ ਨੇ ਇਹ ਕੀਰਤਨ ਦੀ ਦਾਤ ਬਖਸ਼ੀ ਹੈ। ਜਦੋਂ ਨਾਮ ਰਸੀਆਂ ਦੀ ਰਸਨਾ ਤੋਂ ਹੋ ਰਿਹਾ ਅੰਮ੍ਰਿਤ ਕੀਰਤਨ ਦੀ ਆਵਾਜ਼ ਸਾਡੇ ਕੰਨਾਂ ਵਿੱਚ ਪਵੇ ਤਾਂ ਉੱਥੇ ਹੀ ਸਾਡਾ ਮਨ ਸੁਤੇ ਸਿੱਧ ਇਕਾਗਰ ਹੋ ਜਾਂਦਾ ਹੈ, ਬਿਰਤੀਆਂ ਨਿਰੋਧ ਹੋ ਜਾਂਦੀਆਂ ਹਨ, ਮਨ ਕਿਸੇ ਆਕਾਰ ਰਸ ਵਿੱਚ ਝੂਲਣ ਲੱਗ ਜਾਂਦਾ ਹੈ। ਭਟਕਣਾ, ਭਰਮਣਾ, ਸੰਸਾ ਕਰਨਾ, ਸੋਚ ਤੇ ਫਿਕਰ ਤੇ ਚਿਤਵਨੀ ਕਰਨੀ, ਇਹ ਮਨ ਦਾ ਸੁਭਾਅ ਸਭ ਮਿਟ ਜਾਂਦਾ ਹੈ। ਉਸ ਮੌਕੇ ਕਿਸੇ ਅਕਾਹ ਆਨੰਦ ਦੇ ਵਿੱਚ ਝੂਲ ਉੱਠਦਾ ਹੈ ਔਰ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦਾ ਪਾਤਰ ਬਣ ਕੇ ਮਨ ਇਕਾਗਰ ਹੋ ਕੇ ਚਿਮ ਚਿਮ ਵਰਸਾ ਅੰਮ੍ਰਿਤ ਧਾਰਾ, ਮਨ ਪੀਵਾ ਸੁਣ ਸ਼ਬਦ ਵਿਚਾਰਾ, ਐਸੀ ਦਾਤ ਨੂੰ ਪ੍ਰਾਪਤ ਹੁੰਦਾ ਹੈ। ਸੋ ਕੀਰਤਨ ਦੇ ਨਾਲ ਇਹ ਦਾਤ ਪ੍ਰਾਪਤ ਹੋਈ, ਕਥਾ ਦੇ ਨਾਲ ਮਨ ਦੀ ਮੈਲ ਸਾਰੀ ਉੱਤਰ ਜਾਂਦੀ ਹੈ। ਸੁਣ ਹਰ ਕਥਾ ਉਤਾਰੀ ਮੈਲ, ਮਹਾਂਪੁਨੀਤ ਪੈ ਸੁਖ ਸੈਲ। ਸਤਿਗੁਰੂ ਅਰਜਨ ਸਾਹਿਬ ਦੇ ਚਰਨਾਂ ਵਿੱਚ ਬੇਨਤੀ ਕੀਤੀ, ਸਿੱਖ ਸੰਗਤਾਂ ਦੇ ਪ੍ਰਸੰਗ ਆਉਂਦੇ ਹਨ ਗੁਰੂ ਪ੍ਰਤਾਪ ਸੂਰਜ ਗ੍ਰੰਥ ਵਿੱਚ, ਸਤਿਗੁਰੂ ਜੀ ਬਾਣੀ ਪੜ੍ਹਨ ਦਾ ਕਿੰਨਾ ਕੁ ਮਹੱਤਵ ਹੈ। ਹਜ਼ੂਰ ਕਹਿਣਗੇ ਗੁਰਮੁਖ ਪਿਆਰੇ, ਜਿਵੇਂ ਆਪਣਾ ਖੂਹ ਹੋਵੇ, ਹਲਟ ਹੋਵੇ, ਅੱਜ ਕੱਲ੍ਹ ਟਿਊਬਵੈਲ ਕਹਿ ਲਈਏ, ਤੋ ਆਪਣੀ ਖੇਤੀ ਨੂੰ ਸਿੰਜਦਾ ਹੈ ਨੇੜੇ ਨੇੜੇ ਤੱਕ। ਜੇ ਕੋਈ ਗੁਆਂਢੀ ਦਾ ਵੀ ਅਤਿਅੰਤ ਨੇੜੇ ਖੇਤ ਹੋਵੇ ਤਾਂ ਇੱਕ ਦੋ ਚਾਰ ਖੇਤ ਉਹਦੇ ਵੀ ਸਿੰਜੇ ਜਾ ਸਕਦੇ ਹਨ, ਪਰ ਬਹੁਤਾ ਦੂਰ ਤੱਕ ਨਹੀਂ। ਇਸੇ ਤਰ੍ਹਾਂ ਜਿਹੜਾ ਗੁਰਬਾਣੀ ਦਾ ਪਾਠ ਆਪ ਗੁਰਮੁਖ ਪਿਆਰਾ ਕਰਦਾ, ਨਿਤਨੇਮ ਕਰਦਾ ਹੈ, ਉਸ ਦੀ ਸੁਭ ਗੁਣਾਂ ਦੀ ਖੇਤੀ ਹਰੀ ਭਰੀ ਹੁੰਦੀ ਹੈ, ਸਭ ਦਾ ਵੀ ਜੜ ਲੱਗਦੀ ਹੈ, ਪ੍ਰੇਮ ਦੇ ਅੰਕੁਰ ਪੈਦਾ ਹੁੰਦੇ ਨੇ। ਸੋ ਸਤ ਸੰਤੋਖ ਦੇ ਪੱਤਰੇ ਨਿਕਲਦੇ ਹਨ, ਕਲਣਾ ਮੋਤਾ ਮੈਤਰੀ ਅਪੇਖਿਆ ਦੀਆਂ ਟਹਿਣੀਆਂ ਨਿਕਲਦੀਆਂ ਹਨ, ਧਰਮ ਦਾ ਫੁੱਲ ਤੇ ਗਿਆਨ ਦਾ ਫਲ ਉਹਨਾਂ ਗੁਰੂ ਕੇ ਪਿਆਰਾਂ ਨੂੰ ਲੱਗਦਾ ਹੈ। ਸੋ ਉਹਨਾਂ ਦੀ ਤ੍ਰਿਸ਼ਨਾ ਤਪਸ਼ ਦੂਰ ਹੁੰਦੀ ਹੈ, ਹੰਤਾ ਦੀ ਗਰਦ ਨਹੀਂ ਉੱਡਦੀ, ਉਹਨਾਂ ਤੇ ਕਿਰਪਾ ਹੁੰਦੀ ਹੈ। ਜੇ ਕੋਈ ਹੋਰ ਗੁਰਮੁਖ ਉਹਨਾਂ ਦੇ ਪਾਸ ਬੈਠ ਕੇ ਉਹਨਾਂ ਦੀ ਰਸਨਾ ਤੋਂ ਬਾਣੀ ਸੁਣੇ ਤਾਂ ਉਹਦਾ ਚਿੱਤ ਵੀ ਹਰਿਆ ਭਰਿਆ ਹੋ ਜਾਂਦਾ, ਪਰ ਬਹੁਤਿਆਂ ਦਾ ਨਹੀਂ। ਸੋ ਜੋ ਗੁਰਬਾਣੀ ਦਾ ਕੀਰਤਨ ਹੈ, ਹਜ਼ੂਰ ਸੱਚੇ ਪਾਤਸ਼ਾਹ ਕਹਿਣ ਲੱਗੇ, ਇਹ ਬੱਦਲ ਤੇ ਵਰਖਾ ਦੀ ਨਿਆਈ ਹੈ। ਜਿਵੇਂ ਬੱਦਲ ਦੀ ਬਾਰਿਸ਼ ਦੂਰ ਦੂਰ ਤੱਕ ਪੈਂਦੀ ਹੈ, ਉੱਚੇ ਥਾਂ, ਨੀਵੇਂ ਥਾਂ, ਮਾੜੇ ਥਾਂ, ਚੰਗੇ ਥਾਂ, ਚਾਹੇ ਕੋਈ ਰਾਜਾ, ਚਾਹੇ ਕੋਈ ਪ੍ਰਜਾ, ਚਾਹੇ ਕੋਈ ਅਮੀਰ ਹੈ, ਚਾਹੇ ਕੋਈ ਗਰੀਬ ਹੈ। ਸੋ ਭਾਵੇਂ ਪਾਣੀ ਵਾਲਾ ਥਾਂ ਹੋਵੇ ਚਾਹੇ ਖੁਸ਼ਕ ਹੋਵੇ, ਭਾਵੇਂ ਭਿਆਨਕ ਜੰਗਲ ਹੋਵੇ ਚਾਹੇ ਮੈਦਾਨੀ ਇਲਾਕਾ ਹੋਵੇ, ਸਭ ਥਾਵਾਂ ਤੇ ਇੱਕ ਰਸ ਜਿਵੇਂ ਮੀਂਹ ਵਰਦਾ ਹੈ, ਦੂਰ ਦੂਰ ਤੱਕ ਉਹ ਬੜਾ ਭਾਰੀ ਮੀਂਹ ਪੈ ਕੇ ਸਭ ਥਾਵਾਂ ਤੇ ਹਰਿਆਵਲਤਾ ਪੈਦਾ ਕਰਦਾ ਹੈ। ਇਸੇ ਤਰ੍ਹਾਂ ਜੋ ਗੁਰੂ ਕੀ ਬਾਣੀ ਦਾ ਕੀਰਤਨ ਹੈ, ਸੋ ਇਹ ਦੂਰ ਦੂਰ ਤੱਕ ਜਿੱਥੋਂ ਜਿੱਥੋਂ ਤੱਕ ਕੰਨਾਂ ਵਿੱਚ ਆਵਾਜ਼ ਪੈਂਦੀ ਹੈ, ਜਿੱਥੋਂ ਤਿੱਥੋਂ ਤੱਕ ਮਨ ਖਿੜਿਆ ਹਰਿਆ ਬਾਗ, ਐਸੀ ਬਖਸ਼ਿਸ਼ ਪ੍ਰਾਪਤ ਹੋ ਜਾਂਦੀ ਹੈ। ਸੋ ਇਹ ਬੱਦਲ ਦੀ ਵਰਖਾ ਦੀ ਨਿਆਈ, ਪਰ ਜਿਹੜਾ ਜ਼ੋਰ ਦਾ ਮੀਂਹ ਪਵੇ, ਜਿਹੜਾ ਚੰਗੀ ਤਰ੍ਹਾਂ ਰੋੜੂ ਮੀਂਹ ਪਵੇ, ਹੜ ਆਵੇ ਜਿਸ ਦੇ ਵਿੱਚ, ਉਹ ਜਿਹੜਾ ਬਹੁਤਾ ਜ਼ੋਰ ਦਾ ਮੀਂਹ ਹੈ, ਉਹ ਗਲੀਆਂ ਦੇ ਵਿੱਚ ਜੋ ਕੱਖ ਕਾਂਤ ਤੇ ਗੰਦ ਪਿੱਲ ਹੋਵੇ ਸਭ ਹੂੰਝ ਕੇ ਲੈ ਜਾਂਦਾ, ਕੋਈ ਕਿਸੇ ਪ੍ਰਕਾਰ ਦੀ ਚੀਜ਼ ਨਹੀਂ ਰਹਿਣ ਦਿੰਦਾ, ਬੜੀ ਸਫਾਈ ਕਰ ਦਿੰਦਾ। ਇਸੇ ਤਰ੍ਹਾਂ ਜਿਹੜਾ ਇਹ ਹੱਲੇ ਦਾ ਕੀਰਤਨ ਹੈ ਜੋਟੀਆਂ ਦੇ ਨਾਲ ਗੁਰਮੁਖ ਪਿਆਰਿਆਂ ਨੇ ਕਰਨਾ, ਇਹ ਬੜਾ ਜ਼ੋਰਦਾਰ ਮੀਂਹ ਹੈ, ਜਿਸ ਤੇ ਅੱਗੇ ਕੋਈ ਸੰਕਲਪ ਦੁਨਿਆਵੀ, ਕੋਈ ਵਿਕਲਪ, ਕੋਈ ਫੁਰਨਾ, ਕੋਈ ਚਿੰਤਾ, ਕੋਈ ਸੋਗ, ਵਿਸ਼ੇ ਵਿਕਾਰਾਂ ਨੂੰ ਕੋਈ ਅੰਦਰ ਜੋ ਕਿਸੇ ਪ੍ਰਕਾਰ ਦੀ ਕੋਈ ਥੋੜ੍ਹੀ ਬਹੁਤੀ ਵੀ ਇੱਛਾ ਹੈ, ਇਹ ਸਭ ਇਹਨਾਂ ਨੂੰ ਹੂੰਝ ਕੂਝ ਕੇ ਲੈ ਜਾਂਦਾ। ਗੁਰਸਿੱਖਾਂ ਮਾਈਆਂ ਭਾਈਆਂ ਦੇ ਹਿਰਦਿਆਂ ਨੂੰ ਐਨ ਉੱਜਲ ਤੇ ਪਵਿੱਤਰ ਬਣਾ ਦਿੰਦਾ ਹੈ। ਸੱਚੇ ਪਾਤਸ਼ਾਹ ਸਮਝ ਆਈ ਕਿ ਇਕੱਲੇ ਬਾਣੀਪਨ ਦੇ ਨਾਲੋਂ ਗੁਰੂ ਕੀ ਬਾਣੀ ਦੇ ਕੀਰਤਨ ਦਾ ਮਹਾਨ ਮਹੱਤਵ ਹੈ, ਬਹੁਤਾ ਮਹੱਤਵ ਹੈ। ਸੱਚੇ ਪਾਤਸ਼ਾਹ ਨੂੰ ਕਥਾ ਦੇ ਬਾਰੇ ਵੀ ਦੱਸਦੇ ਹੋ, ਹਜ਼ੂਰ ਸੱਚੇ ਪਾਤਸ਼ਾਹ ਕਹਿਣ ਲੱਗੇ, ਕਥਾ ਇੱਕ ਝੜੀ ਦੇ ਮੀਂਹ ਦੀ ਨਿਆਈ ਹੈ। ਝੜੀ ਦਾ ਮੀਂਹ ਪੈਂਦਾ, ਥਿਮ ਥਿਮ ਕੇ ਬੂੰਦਾਂ ਪੈਂਦੀਆਂ ਨੇ ਛੋਟੀਆਂ ਛੋਟੀਆਂ, ਉਹ ਪਾਣੀ ਬਾਹਰ ਉਛੜ ਕੇ ਵੱਟਾਂ ਤੋੜ ਕੇ ਬਹੁਤਾ ਦੂਰ ਨਹੀਂ ਜਾਂਦਾ, ਉਹ ਖੇਤੀ ਆਪਣੇ ਵਿੱਚ ਹਜ਼ਮ ਕਰੀ ਜਾਂਦੀ ਹੈ, ਜਜ਼ਬ ਕਰੀ ਜਾਂਦੀ ਹੈ, ਉਹ ਪਾਣੀ ਵਿਅਰਥ ਨਹੀਂ ਜਾਂਦਾ, ਬਹੁਤ ਦੂਰ ਤੱਕ ਥੱਲੇ ਤੱਕ ਸਲਾਬ ਚਲੀ ਜਾਂਦੀ ਹੈ। ਇਸੇ ਤਰ੍ਹਾਂ ਗੁਰੂ ਕੀ ਬਾਣੀ ਦੀ ਕਥਾ ਦੇ ਜੋ ਨਿਰਣਾ ਹੋਣਾ ਹੈ, ਪਹਿਲਾਂ ਪਾਠ ਦਾ ਸ਼ੁੱਧ ਉਚਾਰਨ, ਫਿਰ ਉਸ ਦਾ ਅਰਥ, ਫਿਰ ਉਹ ਬਣਿਆ ਕਿੰਨਾ, ਉਸ ਦੀ ਜੋ ਆਪਣਾ ਵਿਤਪਤੀ ਹੈ ਚੰਗੀ ਤਰ੍ਹਾਂ ਕਰਨੀ, ਸੋ ਉਹ ਕਿੱਥੋਂ ਸ਼ਬਦ ਬਣਿਆ, ਉਸ ਦਾ ਅਰਥ ਕੀ ਹੈ, ਫਿਰ ਉਸ ਦੇ ਨਾਲ ਢੁਕਵੇਂ ਦ੍ਰਿਸ਼ਟਾਂਤ, ਪ੍ਰਮਾਣ, ਸਾਖੀਆਂ, ਉਦਾਹਰਣ ਸਾਰੇ ਚੰਗੀ ਤਰ੍ਹਾਂ ਜੋੜ ਕੇ ਫਿਰ ਉਹ ਕਥਾ ਬਣਦੀ ਹੈ। 6-7-8 ਚੀਜ਼ਾਂ ਜੇ ਮਿਲਣਾ ਇਕੱਠੀਆਂ ਤਾਂ ਫਿਰ ਗੁਰੂ ਕੀ ਬਾਣੀ ਦੀ ਇਹ ਕਥਾ ਜਿਹੜੀ ਹੈ ਝੜੀ ਦੇ ਮੀਂਹ ਦੀ ਨਹੀਂ ਆਈ। ਜੋ ਜੋ ਬਚਨ ਸੁਣਨਾ ਉਹ ਲੋੜਾਂ ਕਰਕੇ ਉਹਨੂੰ ਅੰਦਰ ਟਿਕਾਇਆ ਜਾਂਦਾ। ਉੱਤਮ ਅਧਿਕਾਰੀ ਜਿਹੜਾ ਜਿਗਿਆਸੂ ਹੈ, ਚੰਗਾ ਸਰਵਣ ਕਰਨ ਵਾਲਾ ਸ਼ਰਧਾਲੂ ਹੈ, ਉਹ ਜੋ ਜੋ ਬਚਨ ਸੁਣੇਗਾ ਉਹ ਆਪਣੇ ਹਿਰਦੇ ਅੰਦਰ ਚੰਗੀ ਤਰ੍ਹਾਂ ਵਸਾਈ ਜਾਂਦਾ, ਟਿਕਾਈ ਜਾਂਦਾ। ਨੇੜਾ ਕਰ ਕਰਕੇ ਅੰਦਰ ਨੇ ਸੰਸੇ ਫੁਰਨੇ ਸੰਸਕਾਰ ਵਾਸ਼ਨਾ ਇਹ ਸਭ ਆਪਣੀਆਂ ਮੇਟ ਕੇ ਬੜਾ ਭਾਰੀ ਆਨੰਦ ਉਹਨੂੰ ਪ੍ਰਾਪਤ ਹੁੰਦਾ ਹੈ। ਪਹਿਲੇ ਹਜ਼ੂਰ ਦੇ ਬਚਨ ਹਨ, ਆਵੋ ਸੰਤ ਮਿਲੋ ਮੇਰੇ ਭਾਈ, ਮਿਲ ਹਰ ਹਰ ਕਥਾ ਕਰੋ, ਹਰ ਹਰ ਨਾਮ ਬੋਲੇ ਤਹਿ ਕਲਯੁਗ ਖੇਵਤ ਗੁਰ ਸਬਦ ਤਰਹੋ। ਇਸ ਵਾਸਤੇ ਇਹ ਕਥਾ ਝੜੀ ਦੇ ਮੀਂਹ ਦੀ ਨਹੀਂ ਆਈ, ਕੀਰਤਨ ਜ਼ੋਰਦਾਰ ਮੀਂਹ ਦੀ ਨਹੀਂ ਆਈ, ਆਪ ਨਿਤਨੇਮ ਕਰਨਾ ਇਹ ਹਲਕ ਜਾਂ ਖੂਹ ਦੇ ਜਾਂ ਟਿਊਬਵੈਲ ਦੇ ਪਾਣੀ ਦੀ ਨਿਆਈ ਹੈ। ਸਿੱਖ ਸੰਗਤਾਂ ਨੇ ਬੇਨਤੀ ਕੀਤੀ, ਜੀ ਹਜ਼ੂਰ ਆਪ ਦੱਸੋ, ਹੋਰ ਵੀ ਦ੍ਰਿਸ਼ਟਾਂਤ ਦਿਓ। ਤਾਂ ਹਜ਼ੂਰ ਸੱਚੇ ਪਾਤਸ਼ਾਹ ਕਹਿਣ ਲੱਗੇ, ਕਥਾ ਮਾਤਾ ਦੀ ਨਿਆਈ ਹੈ, ਜਿਹੜੀ ਮਾਤਾ ਹੈ ਇਹ ਪੁੱਤਰ ਤੋਂ ਬਿਨਾਂ ਨੂੰ ਸੌਂਪਦੀ, ਚਾਹੇ ਉਹ ਕਿੱਡੀ ਵੀ ਅਮੀਰ ਘਰਾਣੇ ਦੀ ਸਪੁੱਤਰੀ ਹੋਵੇ, ਕਿੱਡੇ ਵੀ ਅਮੀਰ ਪਤੀ ਦੇ ਨਾਲ ਵਿਆਹੀ ਜਾਵੇ, ਅਨੇਕ ਪ੍ਰਕਾਰ ਦੇ ਖਾਣ ਪੀਣ ਭੋਗਣ ਦੇ ਕਾਰਨ ਸੁੱਖ ਨੂੰ ਪ੍ਰਾਪਤ ਹੋਣ, ਹਕੂਮਤ ਵੀ ਭਾਵੇਂ ਪਾਸ ਕਿਉਂ ਨਾ ਹੋਵੇ, ਪਰ ਜੇ ਗੋਦੀ ਵਿੱਚ ਲਾਲ ਨਹੀਂ ਤਾਂ ਉਹ ਮਾਤਾ ਕਦੇ ਫੱਬਦੀ ਅਤੇ ਸੋਭਦੀ ਨਹੀਂ। ਉਹਦੇ ਸਾਰੇ ਪਦਾਰਥ ਫਿੱਕੇ ਬੇਰਸੀ ਵਾਲੇ ਵਿਅਰਥੀ ਪ੍ਰਤੀਤ ਹੁੰਦੇ ਹਨ। ਜਿਵੇਂ ਘਰ ਦੇ ਵਿੱਚ ਕੋਈ ਦੀਵਾ ਨਾ ਬਲਦਾ ਹੋਵੇ, ਪ੍ਰਕਾਸ਼ ਨਾ ਹੋਵੇ, ਭਾਵੇਂ ਕਿੱਡਾ ਵੱਡਾ ਸੋਹਣਾ ਘਰ ਹੈ, ਉਹ ਫਿਰ ਵੀ ਰਾਤ ਨੂੰ ਡਰਾਉਣਾ ਜਿਹਾ ਲੱਗਦਾ। ਇਸੇ ਤਰ੍ਹਾਂ ਪੁੱਤਰ ਤੋਂ ਬਿਨਾਂ ਨਹੀਂ ਗੱਲ ਬਣ ਸਕਦੀ। ਸੋ ਜਿਵੇਂ ਮਾਤਾ ਦੀ ਗੋਦ ਪਿਤਾ ਦੇ ਨਾਲ ਹੀ ਪੁੱਤਰ ਦੇ ਨਾਲ ਹੀ ਸੋਭਦੀ ਹੈ, ਇਸੇ ਤਰ੍ਹਾਂ ਜਿਹੜੀ ਕਥਾ ਹੈ ਇਹ ਕੀਰਤਨ ਦੇ ਨਾਲ ਸੁਭਾਇਮਾਨ ਹੁੰਦੀ ਹੈ, ਐਵੇਂ ਨਹੀਂ। ਸੋ ਜਦੋਂ ਕੀਰਤਨ ਹੁੰਦਾ ਹੈ ਉਸ ਮੌਕੇ 'ਤੇ ਖਾਲਸਾ ਜੀ ਮਨ ਇਕਾਗਰ ਹੋ ਜਾਂਦੇ ਨੇ, ਮਨ ਢਲ ਜਾਂਦੇ ਹਨ। ਜਿਵੇਂ ਲੋਹੇ ਨੂੰ ਗਰਮ ਕਰੀਏ ਫਿਰ ਸੱਟ ਲਾ ਕੇ ਜਿਸ ਪਾਸੇ ਵੱਲ ਮਰਜ਼ੀ ਹੈ ਉਸਨੂੰ ਮੋੜ ਲਈਏ ਮੁੜ ਸਕਦਾ ਹੈ, ਪਰ ਜੇ ਠੰਡੇ ਲੋਹੇ ਨੂੰ ਕੋਈ ਚਾਰਕ ਮੈਂ ਮੋੜ ਲਵਾਂਗਾ ਤਾਂ ਟੁੱਟ ਭਾਵੇਂ ਜਾਵੇ ਉਹ ਮੁੜਦਾ ਨਹੀਂ। ਇਸੇ ਤਰ੍ਹਾਂ ਕੀਰਤਨ ਤੋਂ ਬਿਨਾਂ ਮਨ ਇਕਾਗਰ ਨਹੀਂ ਹੁੰਦਾ, ਮਨ ਦੀ ਇਕਾਗਰਤਾ ਤੋਂ ਬਿਨਾਂ ਕਥਾ ਵਿੱਚ ਜੋ ਕੋਈ ਪ੍ਰਚਾਰ ਜੋ ਕੋਈ ਵਿਆਖਿਆ ਕਰਨੀ ਹੈ ਉਸ ਦਾ ਪੂਰਾ ਅਸਰ ਕਦੇ ਮਨ 'ਤੇ ਨਹੀਂ ਪੈਂਦਾ। ਇਸ ਵਾਸਤੇ ਜੋ ਕਥਾ ਹੈ ਇਹ ਕੀਰਤਨ ਦੇ ਨਾਲ ਸੁਭਾਇਮਾਨ ਹੁੰਦੀ ਹੈ। ਅਤੇ ਜਿਹੜਾ ਪੁੱਤਰ ਹੈ ਉਹ ਮਾਤਾ ਦੀ ਗੋਦ ਵਿੱਚ ਬਹੁਤ ਅਸ਼ੋਭਾ ਪਾਉਂਦਾ ਹੈ, ਮਾਤਾ ਕਰਕੇ ਫਲਦਾ, ਪਿਤਾ ਕਰਕੇ ਫਲਦਾ ਹੈ। ਇਸ ਵਾਸਤੇ ਜਿਹੜਾ ਕੀਰਤਨ ਹੈ ਇਹ ਵੀ ਕਥਾ ਕਰਕੇ ਸੋਭਨੀਕ ਹੈ, ਜੋ ਵਿਆਖਿਆ ਵਿਸਥਾਰ ਸਹਿਤ ਕਰਨੀ ਹੋਵੇ ਉਹ ਕਥਾ ਵਿੱਚ ਕੀਤੀ ਜਾ ਸਕਦੀ ਹੈ। ਸੋ ਫਿਰ ਗੁਰੂ ਕੇ ਪਿਆਰੇ ਸਿੱਖ ਸੰਗਤਾਂ ਨੇ ਹਜ਼ੂਰ ਪਾਸ ਬੇਨਤੀ ਕੀਤੀ, ਜੀ ਹਜ਼ੂਰ ਆਪ ਜੀ ਨੇ ਜੋ ਇਹ ਦ੍ਰਿਸ਼ਟਾਂਤ ਦਿੱਤਾ ਹੈ ਕਿ ਕਥਾ ਮਾਤਾ ਹੈ ਔਰ ਕੀਰਤਨ ਪੁੱਤਰ ਹੈ, ਆਪ ਜੀ ਇਹ ਵੀ ਕਿਰਪਾ ਕਰਕੇ ਦੱਸੋ ਕਿ ਕਥਾ ਦਾ ਪਤੀ ਅਤੇ ਕੀਰਤਨ ਦਾ ਪਿਤਾ ਕੌਣ ਹੈ, ਉਹ ਵੀ ਨੋੜਾਂ ਚੰਗੀ ਤਰ੍ਹਾਂ ਹੋਣਾ ਚਾਹੀਦਾ। ਤਾਂ ਹਜ਼ੂਰ ਸੱਚੇ ਪਾਤਸ਼ਾਹ ਨੇ ਫਰਮਾਇਆ, ਗੁਰਮੁਖ ਪਿਆਰਿਓ ਉਹ ਹੈ ਪ੍ਰੇਮ, ਪ੍ਰੇਮ ਕਰਕੇ ਹੀ ਕਥਾ ਫੱਬਦੀ ਹੈ ਔਰ ਪ੍ਰੇਮ ਦੇ ਨਾਲ ਹੀ ਕੀਰਤਨ ਫੱਬਦਾ ਹੈ। ਜੇ ਪ੍ਰੇਮ ਨਹੀਂ ਤਾਂ ਫਿਰ ਮਨ ਕਰ ਕਦੂ ਨਾ ਹਰ ਗੁਣ ਗਾਇਓ, ਜੇ ਮਨ ਕਰਕੇ ਗੁਰੂ ਕੇ ਗੁਣ ਨਹੀਂ ਗਾਉਣੇ ਤਾਂ ਫਿਰ ਵੱਧਾ ਚੱਕੀ ਜੋ ਪਰੇ ਨਾ ਗੁਣ ਨਾ ਉਪਕਾਰ। ਜੇ ਤਾਂ ਵਾਜੇ 'ਤੇ ਚਾਰ ਪੈਸੇ ਕਿਸੇ ਨੂੰ ਰੱਖ ਦਿੱਤੇ ਫਿਰ ਤਾਂ ਉੱਚੀ ਉੱਚੀ ਆਵਾਜ਼ ਦੇ ਨਾਲ ਗਾਉਣਾ, ਅਤੇ ਜੇ ਜਰਾ ਨਰਮ ਜਿਹਾ ਰਿਹਾ ਕੰਮ ਤਾਂ ਫਿਰ ਗਲੇ ਵਿੱਚੋਂ ਆਵਾਜ਼ ਹੀ ਨਾ ਨਿਕਲਣੀ। ਸੋ ਉਹ ਕੀਰਤਨ ਫੱਬਦਾ ਹੀ ਨਹੀਂ, ਸੁਭਾ ਹੀ ਨਹੀਂ ਪਾਉਂਦਾ ਜਿਸ ਦੇ ਵਿੱਚ ਦਿਲੋਂ ਪਿਆਰ ਅਤੇ ਸਤਿਕਾਰ ਅਤੇ ਪ੍ਰੇਮ ਨਹੀਂ। ਇਹ ਕਥਾ ਕਰਨ ਵਾਲਾ ਵੀ ਜੇ ਕੇਵਲ ਘੜੀ ਵਾਲੀ ਤੱਕਦਾ ਰਹਿ, ਜੇ ਸਮੇਂ ਗੁਜ਼ਾਰਦਾ ਰਹਿ, ਉਰਲੀਆਂ ਪਰਲੀਆਂ ਵੀ ਮਾਰਦਾ ਰਹਿ, ਨਾ ਉਸ 'ਤੇ ਮਨ 'ਤੇ ਚਿੱਤ ਵਿੱਚ ਵੀ ਦਿਲੀ ਪਿਆਰ ਔਰ ਕਥਾ ਵਾਲੇ ਦੇ ਚਿੱਤ ਵਿੱਚ ਵੀ ਸਤਿਗੁਰ ਦਾ ਬਖਸ਼ਿਆ ਹੋਇਆ ਪ੍ਰੇਮ ਹੋਣਾ ਚਾਹੀਦਾ। ਸਾਚ ਕਹੋ ਸੁਣ ਲਿਓ ਸਵੈ, ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ। ਸੋ ਗੁਰੂ ਪਿਆਰਿਓ ਜਦੋਂ ਤੱਕ ਕਰਨੀ ਨਹੀਂ ਕੇਵਲ ਕਥਨੀ ਗੁਰੂ ਘਰ ਵਿੱਚ ਪ੍ਰਧਾਨ ਨਹੀਂ, ਗੁਰੂ ਘਰ ਵਿੱਚ ਗੁਰਕਰਨੀ ਪ੍ਰਧਾਨ, ਗੁਰੂ ਘਰ ਦੇ ਵਿੱਚ ਕਮਾਈ ਅਤੇ ਅਮਲੀ ਜੀਵਨ ਇਸ ਦੀ ਪ੍ਰਧਾਨਤਾ ਹੈ। ਜ਼ਬਾਨੀ ਜ਼ਬਾਨੀ ਗੱਲਾਂ ਕਰਨ ਵਾਲੇ ਸਾਨੂੰ ਬਹੁਤ ਮਿਲਣਗੇ। ਇਸ ਵਾਸਤੇ ਜੇ ਕਥਾ ਕਰਨ ਵਾਲੇ ਦਾ ਆਪਣਾ ਜੀਵਨ ਨਹੀਂ, ਆਪ ਅੰਮ੍ਰਿਤਧਾਰੀ ਨਹੀਂ, ਰਹਿਤ ਮਰਜਾਦਤ ਪ੍ਰਪੱਕ ਨਹੀਂ, ਬਾਣੀ ਦਾ ਨਿਤਨੇਮੀ ਨਹੀਂ, ਅਭਿਆਸੀ ਨਹੀਂ, ਕਿਸੇ ਅਵਸਥਾ ਦੀ ਪ੍ਰਾਪਤੀ ਵਾਲਾ ਨਹੀਂ, ਫਿਰ ਸਾਨੂੰ ਜੋ ਮਰਜ਼ੀ ਉਹ ਕਥਾ ਕਰ ਕਰਕੇ ਸੁਣਾਈ ਜਾਵੇ ਸਾਡੇ ਮਨ 'ਤੇ ਉਸ ਦਾ ਪ੍ਰਭਾਵ ਨਹੀਂ ਪੈ ਸਕਦਾ। ਜੇ ਕੀਰਤਨ ਵਾਲਾ ਆਪ ਉਸ ਦਾ ਮਨ ਕੀਰਤਨ ਵਿੱਚ ਨਹੀਂ ਢਲਦਾ, ਮਨ ਇਕਾਗਰ ਹੋ ਕੇ ਕਿਸੇ ਆਕਾਰਾਸ ਵਿੱਚ ਨਹੀਂ ਝੂੰਮਦਾ, ਤਾਂ ਉਹਦੇ ਕੀਰਤਨ ਦਾ ਪ੍ਰਭਾਵ ਸਾਡੇ ਮਨਾਂ 'ਤੇ ਬਹੁਤ ਘੱਟ ਪਵੇਗਾ। ਇਸ ਵਾਸਤੇ ਗੁਰੂ ਘਰ ਦੇ ਵਿੱਚ ਇਹ ਮਰਿਆਦਾ ਹੈ, ਪਰਥਮੈ ਮਨ ਪ੍ਰਬੋਧ ਹੈ ਆਪਣਾ ਪਾਸ਼ਾ ਅਵਰੇਰੀ ਜਹਾਵੈ, ਸਭ ਤੋਂ ਪਹਿਲਾਂ ਗੁਰੂ ਕਾ ਸਿੱਖ ਆਪਣੇ ਮਨ ਨੂੰ ਸਮਝਾਵੇ, ਫਿਰ ਦੂਸਰੇ ਨੂੰ ਸਮਝਾਉਣ ਦਾ, ਦੂਸਰੇ ਨੂੰ ਪ੍ਰਚਾਰ ਅਤੇ ਉਪਦੇਸ਼ ਸੁਣਾਉਣ ਦਾ ਯਤਨ ਕਰੇ। ਸੋ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ, ਕਥਾ ਵਾਲਿਆਂ ਨੂੰ ਇਹ ਦਾਤ ਬਖਸ਼ਣ ਕਿ ਪਹਿਲਾਂ ਜੀਵਨ ਸਾਡਾ ਉਹੋ ਜਿਹਾ ਬਣੇ ਜੋ ਅਸੀਂ ਜ਼ਬਾਨੀ ਮੂੰਹ ਬੋਲ ਕੇ ਕਹਿਣਾ ਹੈ। ਕੀਰਤਨ ਵਾਲੇ ਗੁਰਮੁਖ ਪਿਆਰੇ ਉਹ ਆਪਾਂ ਨੂੰ ਮਿਲੇ ਨੇ ਜਿਹਨਾਂ ਦਾ ਆਪਣਾ ਜੀਵਨ ਉਹੋ ਜਿਹਾ ਹੈ ਜਿਹੋ ਜਿਹਾ ਆਪਾਂ ਨੂੰ ਬੋਲ ਬੋਲ ਕੇ ਸੁਣਾਉਂਦੇ ਹਨ। ਅੰਦਰੋਂ ਤੇ ਬਾਹਰੋਂ ਨਿਗਰ ਤੇ ਠੋਸ ਜੀਵਨ, ਵਿਖਾਲੇ ਵਾਲਾ ਨਹੀਂ, ਬਣੌਤੀ ਨਹੀਂ, ਨਕਲੀ ਨਹੀਂ। ਸੋ ਸਤਿਗੁਰੂ ਗ੍ਰੰਥ ਸਾਹਿਬ ਤੇ ਦ੍ਰਿੜ ਨਿਸ਼ਚਾ ਹੈ, ਦ੍ਰਿੜ ਭਰੋਸਾ ਹੈ, ਕਿਤੇ ਵੀ ਕੀਰਤਨ ਕਰਦਿਆਂ ਕੋਈ ਪੰਕਤੀ ਜਿਸ ਦੇ ਅਰਥ ਬਾਰੇ ਜਰਾ ਵੀ ਸ਼ੰਕਾ ਪਵੇ, ਖਿਆਲ ਦੇ ਨਾਲ ਸੁਣਿਆ ਕਰੋ, ਚਾਟੀ ਭਾਈ ਸਾਹਿਬ ਉਸੇ ਮੌਕੇ ਤੇ ਉਹਦੀ ਸਪਸ਼ਟਤਾ ਵਾਸਤੇ ਨਾਲ ਹੀ ਦ੍ਰਿਸ਼ਟਾਂਤ ਦੇ ਦੇਣਗੇ, ਨਾਲ ਹੀ ਪ੍ਰਮਾਣ ਦੇ ਦਿੰਦੇ ਨੇ, ਉਸ ਨਾਲ ਢੁਕਵੀਂ ਹੋਰ ਪੰਕਤੀ ਚਾਟੀ ਸੁਣਾ ਦਿੰਦੇ ਨੇ। ਸੋ ਆਇਆ ਸੀ ਕਿ ਸਾਧੂਆਂ ਦੇ ਚਰਨ ਜਿਹੜੇ ਹਨ, ਸੋ ਇਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਸੇਵੀਏ। ਚਾਟੀ ਉਸ ਮੌਕੇ ਤੇ ਕਹਿ ਦਿੱਤਾ ਸੀ ਧੰਨ ਗੁਰੂ ਧੰਨ ਪੰਜ ਪਿਆਰੇ, ਧੰਨ ਗੁਰੂ ਧੰਨ ਪੰਜ ਪਿਆਰੇ। ਇਸ ਵਾਸਤੇ ਸਰੋਤੇ ਦੇ ਵਿੱਚ 14 ਗੁਣ ਹੋਣੇ ਚਾਹੀਦੇ, 14 ਗੁਣ ਤਾਂ ਕੋਈ ਕੀਰਤਨ ਜਾਂ ਕਥਾ ਸੁਣਦਾ ਅਧਿਕਾਰੀ ਨਹੀਂ ਤਾਂ ਅਧਿਕਾਰੀ ਨਹੀਂ, ਤੇ 14 ਗੁਣ ਕੀਰਤਨ ਵਾਲੇ ਵਿੱਚ ਜਾਂ ਕਥਾ ਵਾਲੇ ਵਿੱਚ ਹੋਣੇ ਚਾਹੀਦੇ ਨੇ ਤਾਂ ਉਹ ਕੀਰਤਨ ਤੇ ਕਥਾ ਕਰ ਸਕਦਾ, ਐਵੇਂ ਨਹੀਂ। ਇਸ ਵਾਸਤੇ ਕੀਰਤਨ ਸੁਣ ਲੱਗਿਆ ਜੇ ਪੂਰਾ ਚੇਤਾ ਕਾਗਰ ਹੋਵੇ ਤਾਂ ਜੋ ਵੀ ਇਹ ਭਾਈ ਸਾਹਿਬ ਜੀ ਦੀ ਰਚਨਾ ਤੋਂ ਕਈ ਵਾਰ ਕੀਰਤਨ ਸੁਣਿਆ ਹੈ, ਇਹ ਪ੍ਰਕਰਣ ਵਾਰ ਕੀਰਤਨ ਸੁਣਾਉਂਦੇ ਨੇ। ਪ੍ਰਕਰਣ ਵਾਰ ਜਿਹੜਾ ਇੱਕ ਪ੍ਰਕਰਣ ਆਰੰਭ ਕਰ ਲੈਂਦੇ ਨੇ ਉਹਨੂੰ ਸਿਰੇ ਤੋੜ ਤੱਕ ਨਿਭਾਉਂਦੇ ਹਨ, ਵੱਧ ਤੋਂ ਵੱਧ 2 ਘੰਟਿਆਂ ਵਿੱਚ 2 ਪ੍ਰਕਰਣ ਆਪਾਂ ਨੂੰ ਸੁਣਾਉਂਦੇ ਹਨ, ਜਾਂ ਇੱਕ ਪ੍ਰਕਰਣ ਤੇ ਨਹੀਂ ਕਿ ਇੱਕ ਸ਼ਬਦ ਕਿਸੇ ਪਾਸੋਂ ਇੱਕ ਹੋਰ ਕਿਸੇ ਪਾਸੋਂ ਪੜ੍ਹ ਲਿਆ, ਨਹੀਂ, ਐਨ ਜਿਸ ਪ੍ਰਕਰਣ ਨੂੰ ਆਰੰਭ ਕਰਨਾ ਹੈ ਉਹਨੂੰ ਹੀ ਸਾਰੇ ਆਪਣੇ ਉਸ ਸਮੇਂ ਦੇ ਵਿੱਚ ਨਿਭਾਉਣਾ। ਇਹ ਬਾਤ ਹਰੇਕ ਦੇ ਪਾਸ ਨਹੀਂ, ਇਹ ਸਤਿਗੁਰੂ ਜੀ ਨੇ ਕਿਰਪਾ ਕਰਕੇ ਵਿਰਲੇ ਵਿਰਲੇ ਗੁਰਮੁਖ ਪਿਆਰਿਆਂ ਨੂੰ ਇਹ ਕਿਰਪਾ ਕਰਕੇ ਬਖਸ਼ੀ ਹੈ। ਕਥਾ ਦਾ ਵੀ ਇਹੀ ਸੁਭਾਅ ਹੋਣਾ ਚਾਹੀਦਾ ਹੈ, ਜੋ ਪ੍ਰਕਰਣ ਸ੍ਰੀ ਮੁਖਵਾਕ ਦੇ ਵਿੱਚ ਆਇਆ ਉਸ ਪ੍ਰਕਰਣ ਦੇ ਵਿੱਚ ਰਹਿ ਰਹਿ ਕੇ ਉਹਦੀ ਵਿਆਖਿਆ ਕਰਨੀ ਹੈ, ਬਾਹਰੋਂ ਨਹੀਂ। ਕਥਾ ਦੇ ਵਿੱਚ ਹੁਕਮ ਹੋਰ ਹੈ ਕਿ ਕਥਾ ਆਰੰਭ ਕਰਨ ਲੱਗਿਆ ਲੈਕਚਰ ਆਪਣੇ ਕੋਲੋਂ ਸ਼ੁਰੂ ਕਰ ਲੈਣਾ, ਪ੍ਰਚਾਰ ਆਪਣੇ ਕੋਲੋਂ ਸ਼ੁਰੂ ਕਰ ਲੈਣਾ, ਉਹਨੂੰ 30-40-45 ਮਿੰਟਾਂ ਤੱਕ ਉਸ ਨੂੰ ਸੁਣਾਈ ਜਾਣਾ, ਹੋਵੇ ਭਾਵੇਂ ਗੁਰਮਤ ਅਨੁਸਾਰ, ਪਰ ਜੋ ਗੁਰੂ ਕੇ ਸ੍ਰੀ ਮੁਖਵਾਕ ਦੇ ਵਿੱਚ ਪ੍ਰਕਰਣ ਹੈ ਉਹਨੂੰ ਮਗਰੋਂ ਕੇਵਲ ਅਰਥ ਆਪਣਾ ਪੜ੍ਹਨ ਮਾਤਰ ਸ਼ਬਦ ਨੂੰ ਪੜ੍ਹ ਦੇਣਾ ਤੇ ਮਗਰੋਂ ਕਹਿ ਦੇਣਾ ਸ਼ਬਦ ਦੀ ਵਿਆਖਿਆ, ਉਹ ਸ਼ਬਦ ਦੀ ਕਥਾ ਨਹੀਂ ਹੁੰਦੀ, ਉਹ ਆਪਣਾ ਲੈਕਚਰ ਹੁੰਦਾ, ਉਹ ਆਪਣਾ ਪ੍ਰਚਾਰ ਹੁੰਦਾ, ਆਪਣੇ ਵੱਲੋਂ ਉਪਦੇਸ਼ ਹੁੰਦਾ ਉਸ ਗੁਰਮੁਖ ਦਾ। ਇਸ ਵਾਸਤੇ ਇਹ ਕਥਾ ਦੇ ਵਿੱਚ ਇਹ ਕਮੀ ਆ ਰਹੀ ਹੈ। ਆਮ ਤੌਰ ਤੇ ਅੱਜ ਗੁਰਮੁਖ ਵੀਰ ਵਿਆਖਿਆ ਬੜੀ ਸੋਹਣੀ ਕਰਦੇ ਹਨ, ਪਰ ਜੋ ਸਿਧਾਂਤ ਗੁਰੂ ਕੇ ਸ਼ਬਦ ਵਿੱਚ ਹੋਵੇ ਉਸ ਦੇ ਦਾਇਰੇ ਤੋਂ ਬਾਹਰ ਨਿਕਲਣ ਦਾ ਵੀ ਯਤਨ ਕਰਦੇ ਹਨ। ਪਰ ਇਹ ਟਕਸਾਲੀ ਮਰਿਆਦਾ ਨਹੀਂ, ਟਕਸਾਲ ਦੀ ਮਰਿਆਦਾ ਹੈ ਕਿ ਜੋ ਪ੍ਰਕਰਣ, ਜੇ ਵੈਰਾਗ ਦਾ ਪ੍ਰਕਰਣ ਗੁਰੂ ਕੇ ਸ਼ਬਦ ਵਿੱਚ ਆਇਆ ਤਾਂ ਵੈਰਾਗ ਦਾ ਹੀ ਕਥਨ ਕਰੋ, ਜੇ ਪ੍ਰੇਮ ਦਾ ਆਇਆ ਤਾਂ ਪ੍ਰੇਮ ਹੀ ਪੈਦਾ ਸੁਣਾਓ, ਜੇ ਜਗਿਆਸਾ ਦਾ ਸਦਾ ਕਥਨ ਕੀਤਾ ਤਾਂ ਜਗਿਆਸੇ ਪੁਣਾ ਨੂੰ ਉੱਥੇ ਵਿਆਖਿਆ ਕਰੋ, ਜੇ ਪ੍ਰਾਪਤੀ ਵਾਲੇ ਸ਼ਬਦ ਹਨ ਤਾਂ ਪ੍ਰਾਪਤੀ ਵਾਲੇ, ਜੇ ਵਿਯੋਗ ਵਾਲੇ ਹਨ ਤਾਂ ਵਿਯੋਗ ਵਾਲੇ ਗਾਉਣੇ ਚਾਹੀਦੇ ਹਨ। ਸੋ ਉਸੇ ਪ੍ਰਕਾਰ ਨੂੰ ਨਿਭਾਉਣਾ ਚਾਹੀਦਾ। ਸੋ ਇਸ ਵਾਸਤੇ ਸਤਿਗੁਰੂ ਜੀ ਕਿਰਪਾ ਕਰਨ, ਆਪਣੇ ਤੇ ਬੜੀ ਭਾਰੀ ਬਖਸ਼ਿਸ਼ ਤੇ ਰਹਿਮਤ ਹੋਈ ਹੈ ਗੁਰੂ ਕੇ ਪਿਆਰਿਓ, ਜਿਹੜੇ ਇਹ ਦਿਨ ਆਪਾਂ ਨੂੰ ਮਿਲੇ ਨੇ ਬਹੁਤ ਬੇਕੀਮਤੇ ਹਨ, ਇੱਕ ਇੱਕ ਘੜੀ ਘੜੀ, ਇੱਕ ਇੱਕ ਪਲ ਪਲ ਬੜਾ ਬੇਕੀਮਤਾ ਹੈ। ਮੈਂ ਆਪਣੇ ਬਾਰੇ ਕਹਿਣ ਲੱਗਾ ਬਹੁਤ ਸ਼ਰਮ ਕਰਦਾ ਹਾਂ, ਪਰ ਇਹ ਕਹਿਣ ਨੂੰ ਰਿਹਾ ਵੀ ਨਹੀਂ ਜਾਂਦਾ। ਅੱਜ ਖਿਆਲ ਸੀ ਕਿ ਜਦੋਂ ਤੋਂ ਲੈ ਕੇ ਇਹ ਸਿਮਰਨ ਸ਼ੁਰੂ ਹੋਇਆ, ਪਰ ਉਹ ਤੋਂ ਲੈ ਕੇ ਜਦੋਂ ਕੀਰਤਨ ਸ਼ੁਰੂ ਹੋਣਾ ਤਾਂ ਅੱਧਾ ਘੰਟਾ ਕੀਰਤਨ ਸੁਣ ਕੇ ਤੇ ਫਿਰ ਬਾਹਰ ਜਾ ਕੇ ਹੋਰ ਬਾਣੀ ਪੜ੍ਹਨੀ ਹੈ। ਪਰ ਜਦੋਂ ਕੀਰਤਨ ਸ਼ੁਰੂ ਕੀਤਾ ਭਾਈ ਸਾਹਿਬ ਜੀ ਨੇ, ਸੋ ਮਨ ਗੁਰੂ ਕੀ ਕਿਰਪਾ ਐਸੀ ਹੋਈ, ਜਦੋਂ ਤੱਕ ਰਾਹ ਰਾਜ ਸਾਹਿਬ ਦੇ ਪਾਠ ਦਾ ਭੋਗ ਨਹੀਂ ਪੈ ਗਿਆ ਤਦੋਂ ਤੱਕ ਉੱਠਣ ਨੂੰ ਚਿੱਤ ਨਹੀਂ ਕੀਤਾ, ਕੀਰਤਨ ਵਿੱਚ ਤੇ ਰਸਨਾ ਵਿੱਚ ਰਸ ਹੀ ਐਸਾ ਸੀ, ਫਿਰ ਖਿਆਲ ਆਇਆ ਕਿ ਸਰੀਰਕ ਕਿਰਿਆ ਵੀ ਸੋਧਣੀ ਹੈ, ਜਾਣਾ ਚਾਹੀਦਾ, ਟਾਈਮ 13:30 ਵਜੇ ਪਹੁੰਚਣ ਦਾ। ਸੋ ਇਸ ਵਾਸਤੇ ਮਜਬੂਰ ਨਹੀਂ ਉੱਠ ਕੇ ਜਾਣਾ ਪਿਆ, ਨਹੀਂ ਤਾਂ ਗੁਰੂ ਕੀ ਕਿਰਪਾ ਸੀ। ਸੋ ਗੁਰੂ ਪਿਆਰੇ ਦਾਸਤਾ ਕਹਿਣ ਤੋਂ ਭਾਲ ਕੇ ਘੜੀ ਘੜੀ ਤੇ ਪਲ ਪਲ ਜੋ ਆਪਾਂ ਨੂੰ ਮਿਲੇ ਨੇ, ਸੋ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਇਹਨਾਂ ਦੀ ਕਦਰ ਤੇ ਕੀਮਤ ਪਾਉਣੀ ਹੈ, ਫਿਰ ਬਹੁਤ ਵੱਡੀਆਂ ਭਾਰੀ ਝੋਲੀਆਂ ਭਰ ਜਾਣਗੀਆਂ, ਖਜ਼ਾਨਾ ਮਿਲ ਜਾਵੇਗਾ, ਬਹੁਤ ਸਮੇਂ ਤੱਕ ਖਾਂਦੇ ਖਰਚ ਦੇ ਰਹੀਏ ਮੁੱਕਣ ਵਾਲਾ ਨਹੀਂ ਹੈ। ਸੋ ਇਹ ਜੋ ਇਹ ਸਮਾਗਮ ਰਚਿਆ ਉਸ ਦੇ ਆਰੰਭ ਵਿੱਚ ਦਾਸ ਨੇ ਤੁਹਾਨੂੰ ਇਹ ਵਧਾਈ ਵਜੋਂ ਇੰਨੀ ਬੇਨਤੀ ਕੀਤੀ ਹੈ ਕਿ ਸਤਿਗੁਰੂ ਜੀ ਨੇ ਕਿਰਪਾ ਕੀਤੀ, ਆਪਾਂ ਨੂੰ ਇਸ ਭਾਗ ਬਖਸ਼ਿਆ, ਕੀਰਤਨ ਵਾਲੇ ਗੁਰਮੁਖ ਪਿਆਰੇ ਜੁੜੇ ਹਨ, ਆਪਾਂ ਨੂੰ ਗੁਰੂ ਕੇ ਸ਼ਬਦ ਦੀ ਵਿਚਾਰ ਜਿਹੋ ਜਿਹੇ ਸਤਿਗੁਰੂ ਜੀ ਬੁੱਧ ਬਖਸ਼ਣਗੇ। ਗੁਰੂ ਕੀ ਬਾਣੀ ਦਾ ਅੰਤ ਨਹੀਂ ਕੋਈ ਪਾ ਸਕਦਾ, ਜਿੰਨਾ ਵੱਡਾ ਮਰਜ਼ੀ ਕੋਈ ਗਿਆਨੀ ਬਣ ਜਾਵੇ, ਜਿੰਨਾ ਮਰਜ਼ੀ ਕੋਈ ਕਥਾਕੜ ਬਣ ਜਾਵੇ, ਜਿੰਨਾ ਮਰਜ਼ੀ ਯਤਨ ਕਰੇ, ਕੋਈ ਨਹੀਂ ਇਹ ਕਹਿ ਸਕਦਾ ਕਿ ਮੈਂ ਗੁਰੂ ਕੀ ਬਾਣੀ ਦੇ ਬੋਝ ਅਰਥਾਂ ਨੂੰ ਸਹੀ ਜਾਣਦਾ ਹਾਂ ਔਰ ਸਮਗਰ ਰੂਪ ਵਿੱਚ ਜਾਣਦਾ ਹਾਂ, ਸਾਰੇ ਜਾਣਦਾ ਹਾਂ ਬਿਲਕੁਲ ਨਹੀਂ। ਇੰਨਾ ਜ਼ਰੂਰ ਹੈ ਕਿ ਆਕਾਸ਼ ਵਿੱਚ ਪੰਛੀ ਉੱਡਦਾ ਹੈ, ਉਹ ਆਕਾਸ਼ ਦਾ ਅੰਤ ਨਹੀਂ ਪਾ ਸਕਦਾ, ਪਰ ਆਕਾਸ਼ ਵਿੱਚ ਉਡਾਰੀਆਂ ਲਾ ਕੇ ਆਨੰਦ ਜ਼ਰੂਰ ਮਾਣ ਸਕਦਾ। ਮੱਛੀ ਪਾਣੀ ਦੇ ਵਿੱਚ ਸਮੁੰਦਰ ਦੇ ਵਿੱਚ ਉਹ ਤੈਰਦੀ ਹੈ, ਭਾਵੇਂ ਉਹ ਸਮੁੰਦਰ ਦੇ ਪਾਣੀ ਦਾ ਅੰਤ ਨਹੀਂ ਪਾ ਸਕਦੀ, ਪਰ ਜਿੱਡੀ ਬਹੁਤੀ ਵੱਡੀ ਤਾਰੀ ਮਾਰੇਗੀ ਆਨੰਦ ਉਸ ਨੂੰ ਜ਼ਰੂਰ ਪ੍ਰਾਪਤ ਹੋ ਸਕਦਾ। ਸੋ ਕੇਵਲ ਆਨੰਦ ਨਾਲ ਲੈਣ ਵਾਲੀ ਗੱਲ ਹੈ, ਜਿੰਨਾ ਕੋਈ ਸਤਿਗੁਰੂ ਜੀ ਬਖਸ਼ਣ, ਤਰਸ ਕਰਨ, ਰਹਿਮਤ ਕਰਨ, ਰਸਨਾ ਤੇ ਵਸਣ, ਹਿਰਦੇ ਵਿੱਚ ਵਸਣ, ਉਹਨਾਂ ਆਨੰਦ ਆਪਾਂ ਜ਼ਰੂਰ ਲੈ ਸਕਦੇ ਹਾਂ। ਗੁਰਬਾਣੀ ਦਾ ਅੰਤ ਪਾਉਣ ਵਾਲਾ ਕਦੇ ਵੀ ਨਾ ਕੋਈ ਹੋਇਆ ਤੇ ਨਾ ਕੋਈ ਹੋਵੇਗਾ। ਗੁਰੂ ਕੀ ਬਾਣੀ ਨੂੰ ਸਤਿਗੁਰੂ ਜੀ ਆਪ ਹੀ ਜਾਣਦੇ ਹਨ ਜਾਂ ਅਕਾਲ ਪੁਰਖ ਆਪ ਜਾਣਦਾ ਹੈ। ਸੋ ਆਪਣੀ ਕਲਿਆਣ ਵਾਸਤੇ ਸਤਿਗੁਰੂ ਜੀ ਨੇ ਇਹ ਕਿਰਪਾ ਕੀਤੀ ਹੈ। ਸੋ ਪਵਿੱਤਰ ਸ੍ਰੀਮੁਖ ਰਾਜ ਆਪਾਂ ਸੋ ਗੁਰਮੁਖ ਪਿਆਰਿਆਂ ਦੀ ਰਸਨਾ ਤੋਂ ਸਰਵਣ ਕੀਤਾ ਹੈ। ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਨੇ ਇਹ ਪਵਿੱਤਰ ਸ਼ਬਦ ਉਚਾਰਨ ਕੀਤਾ ਹੈ। ਗੁਰਮੁਖ ਪਿਆਰਿਓ, ਇਹ ਸ਼ਬਦ ਦੇ ਵਿੱਚ ਜਗਿਆਸੂ ਵੱਲੋਂ ਬੇਨਤੀ ਹੈ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਥਵਾ ਬ੍ਰਹਮ ਗਿਆਨੀ ਗੁਰਮੁਖ ਪਿਆਰਿਆਂ ਦੇ ਚਰਨਾਂ ਦੇ ਵਿੱਚ। ਇਹ ਗੁਰੂ ਪਿਆਰਿਓ, ਜਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਖਾਲਸਾ ਜੀ ਇਹ ਤੁਰਕੀ ਬਾਣੀ ਤਿੰਨ ਚਾਰ ਪੰਜ ਪ੍ਰਕਰਣਾਂ ਨਾਲ ਉਚਾਰਨ ਕੀਤੀ ਹੈ। ਕਿਤੇ ਤਾਂ ਪਰਮੇਸ਼ੁਰ ਨੂੰ ਪਤੀ ਰੂਪ ਕਰਕੇ ਬੇਨਤੀ ਕੀਤੀ ਹੈ, ਪਰਮੇਸ਼ੁਰ ਨੂੰ ਪਤੀ ਰੂਪ ਕਰਕੇ, ਕਿਤੇ ਪਰਮੇਸ਼ੁਰ ਨੂੰ ਆਪਣਾ ਸੱਜਣ ਕਰਕੇ ਕਿਹਾ ਸੱਜਣ ਸੱਚਾ ਪਾਤ ਸਾਹੋ ਸਿਰ ਸਾਹਾਂ ਦਾ ਸਾਹੋ, ਤੇ ਕਿਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਆਪਣਾ ਮਿੱਤਰ ਕਿਹਾ ਹੈ, ਤੇ ਕਿਤੇ ਪਰਮੇਸ਼ੁਰ ਨੂੰ ਪਤੀ ਰੂਪ ਕਰਕੇ ਤੇ ਆਪ ਪੁੱਤਰ ਬਣ ਕੇ ਅਰਦਾਸ ਕੀਤੀ ਹੈ। ਨਾਨਕ ਜਨ ਨਾਨਕ ਨਾਨਕ ਸੱਚੇ ਪਾਤਸ਼ਾਹ ਅਸੀਂ ਤੇਰੇ ਬਾਲਕ ਹਾਂ, ਸੋ ਤੁਸੀਂ ਸਾਡੇ ਮਾਤਾ ਪਿਤਾ ਹੋ। ਨਾਨਕ ਬਾਲਕ ਮਾਤ ਪਿਤਾ ਮੁੱਖ ਨਾਮ ਤੁਮਾਰੋ ਖੀਰਾ, ਅਸੀਂ ਤੁਹਾਡੇ ਬਾਲਕ ਹਾਂ, ਤੁਸੀਂ ਮਾਤਾ ਪਿਤਾ ਦੀ ਨਿਆਏ ਹੋ, ਤੁਹਾਡਾ ਨਾਮ ਇਹ ਦੁੱਧ ਹੈ ਸੱਚੇ ਪਾਤਸ਼ਾਹ, ਜੋ ਤੁਸੀਂ ਕਿਰਪਾ ਕਰਕੇ ਸਾਨੂੰ ਬਖਸ਼ਦੇ ਹੋ ਜਿਸ ਕਰਕੇ ਅਸੀਂ ਪਲ ਰਹੇ ਹਾਂ। ਸੋ ਇਹ ਪ੍ਰਕਰਣ ਹਨ। ਇੱਕ ਸਖੀ ਤੇ ਸਖੀ ਦੇ ਸੰਵਾਦ ਰੂਪ ਦੇ ਵਿੱਚ ਵੀ ਇਹ ਬਾਣੀ ਉਚਾਰਨ ਕੀਤੀ ਹੈ। ਜਿਵੇਂ ਇੱਕ ਸਹੇਲੀ ਦੂਜੀ ਸਹੇਲੀ ਦੇ ਪਾਸੋਂ ਪੁੱਛਦੀ ਹੈ, ਸਹੇਲੀਏ ਤੂੰ ਦੱਸ ਮੈਂ ਆਪਣੇ ਪਤੀ ਦੀ ਪ੍ਰਸੰਨਤਾ ਕਿਵੇਂ ਪ੍ਰਾਪਤ ਕਰ ਸਕਾਂ, ਅਥਵਾ ਜਿਵੇਂ ਇੱਕ ਅੱਲੜ ਬੀਬੀ, ਸੋ ਜਿਵੇਂ ਇੱਕ ਮੁੰਦ ਅਗਿਆਤ ਯੋਗਨ ਜਿਸ ਨੂੰ ਕਿਹਾ ਹੈ, ਸੋ ਉਹ ਇੱਕ ਉਸ ਬਿਰਧ ਮਾਤਾ ਦੇ ਪਾਸੋਂ ਪੁੱਛੇ ਜਿਸ ਨੇ ਸਾਰੀ ਉਮਰ ਤਕੱਬਰਤਾ ਧਰਮ ਵਿੱਚ ਕਾਇਮ ਰਹਿ ਕੇ ਜਸ ਸੱਪ ਵਿੱਚ ਕਾਇਮ ਰਹਿ ਕੇ ਜਸ ਖੱਟਿਆ ਹੋਵੇ, ਉਸ ਦੇ ਪਾਸੋਂ ਬੀਬੀ ਪੁੱਛਦੀ ਹੈ, ਹੇ ਮਾਤਾ ਮੇਰੇ ਸਰੀਰ ਤੇ ਜਵਾਨੀ ਹੈ, ਮੇਰੀ ਸ਼ਾਦੀ ਹੋਣ ਵਾਲੀ ਹੈ, ਮਾਤਾ ਮੈਂ ਤੇਰੇ ਪਾਸ ਅਰਦਾਸ ਕਰਕੇ ਪੁੱਛਦੀ ਹਾਂ, ਮੈਨੂੰ ਦੱਸ ਮੈਂ ਪਤੀ ਦੀ ਸੇਵਾ ਕਿਵੇਂ ਕਰਾਂ, ਉਸ ਦੀ ਪ੍ਰਸੰਨਤਾ ਮੈਨੂੰ ਕਿਵੇਂ ਪ੍ਰਾਪਤ ਹੋਵੇ, ਮੈਂ ਨਾਨਕੇ ਬਾਦ ਕੇ ਸਹੁਰੇ ਘਰ ਦੇ ਵਿੱਚ ਕਿਵੇਂ ਜਸ ਖੱਟਾਂ। ਇਹ ਜਿਵੇਂ ਸਖੀ ਸਖੀ ਦੇ ਪਾਸ ਬੇਨਤੀ ਕਰਦੀ ਹੈ, ਇਸੇ ਤਰ੍ਹਾਂ ਇਸ ਪ੍ਰਕਰਨ ਦੁਆਰਾ ਵੀ ਸਤਿਗੁਰੂ ਜੀ ਨੇ ਬਾਣੀ ਉਚਾਰਨ ਕੀਤੀ ਹੈ। ਆਵੋ ਭੈਣੇ ਗਲ ਮਿਲਾ ਅੰਕ ਸਹੇਲੜੀਆਂ, ਮਿਲਕਾ ਕਰਾਂ ਕਹਾਣੀਆਂ ਸਮਰੱਥਕ ਅੰਤ ਕੀਆਂ। ਇਸ ਪ੍ਰਕਾਰ ਭੈਣ ਨੂੰ ਭੈਣ ਜਿਵੇਂ ਮਿਲ ਕੇ ਪਤੀ ਦੇ ਗੁਣ ਗਾਉਣ, ਇਸੇ ਤਰ੍ਹਾਂ ਗੁਰਮੁਖ ਸਖੀ ਸਹੇਲੀ ਮੇਰੀ, ਹੇ ਗੁਰਮੁਖੋ ਮੇਰੀਓ ਸਖੀਓ ਮੇਰੀਓ ਸਹੇਲੀਓ, ਸਖੀਆਂ ਉਹ ਹੁੰਦੀਆਂ ਜਿਹੜੀਆਂ ਸਰਧਾ ਵਾਲੀਆਂ ਹੋਣ, ਸਹੇਲੀਆਂ ਜਿਹੜੀਆਂ ਭਗਤੀ ਵਾਲੀਆਂ ਰੂਹਾਂ ਹੋਣ, ਉਹਨਾਂ ਨੂੰ ਸਖੀਆਂ ਤੇ ਸਹੇਲੀਆਂ ਕਹਿ ਕੇ ਸਤਿਗੁਰੂ ਜੀ ਨੇ ਯਾਦ ਕੀਤਾ ਹੈ। ਇਸ ਵਾਸਤੇ ਸਖੀਆਂ ਸਹੇਲੀਆਂ ਦੁਆਰਾ ਭਰਾ ਵੀ ਕਿਤੇ ਸਤਿਗੁਰੂ ਜੀ ਨੇ ਸਾਨੂੰ ਬਣਾਇਆ ਹੈ, ਜੋ ਗੁਰ ਕੇ ਸਿੱਖ ਮੇਰੇ ਭਾਈ, ਅਸੀਂ ਸਾਰਾ ਇੱਕੋ ਇੱਕ ਪਰਿਵਾਰ, ਇੱਕੋ ਗੁਰੂ ਕੇ ਇੱਕੇ ਪਿਤਾ ਦੇ ਅਸੀਂ ਪੁੱਤਰ ਪੁੱਤਰੀਆਂ ਹਾਂ, ਤਾਂ ਇੱਕੇ ਮਾਤਾ ਦੇ ਗੋਦ ਦੇ ਅਸੀਂ ਸ਼ਿੰਗਾਰ ਹਾਂ। ਏਕ ਪਿਤਾ ਏਕ ਸਕੇ ਹਮ ਬਾਰਕ, ਤੂੰ ਮੇਰਾ ਗੁਰਹਾਈ, ਸਾਡਾ ਇੱਕੋ ਗੁਰੂ, ਇੱਕੋ ਹੀ ਸਾਨੂੰ ਉਪਦੇਸ਼ ਤੇ ਇੱਕੋ ਹੀ ਸਿੱਖਿਆ, ਇੱਕੋ ਹੀ ਦੇਖਿਆ। ਸੋ ਏਕਤਾ ਬਾਣੀ, ਇੱਕ ਗੁਰ ਇੱਕੋ ਸ਼ਬਦ ਵਿਚਾਰ। ਸੋ ਗੁਰੂ ਪਿਆਰਿਓ, ਇੱਥੇ ਇਹ ਜਿਹੜਾ ਸ਼ਬਦ ਆਇਆ, ਇਸ ਦੇ ਵਿੱਚ ਸਖੀ ਤੇ ਸਖੀ ਦੇ ਸੰਵਾਦ ਰੂਪ ਵਿੱਚ ਵੀ, ਅਥਵਾ ਜਿਵੇਂ ਸੱਜਣ ਮਿੱਤਰ ਦੋਸਤ ਆਪਣੇ ਵੱਡੇ ਮਿੱਤਰ ਦੇ ਪਾਸੋਂ ਪੁੱਛਦਾ ਹੈ, ਭਾਈ ਤੈਨੂੰ ਪ੍ਰਾਪਤੀ ਹੋ ਚੁੱਕੀ ਹੈ ਬ੍ਰਹਮ ਗਿਆਨੀ ਤੱਤ ਵੇਤਿਆ ਰੱਬ ਦੇ ਪਿਆਰਿਆ, ਮੈਨੂੰ ਵੀ ਦੱਸ ਮੈਂ ਕਿਵੇਂ ਪਰਮੇਸ਼ਰ ਦੇ ਨਾਲ ਜੁੜ ਸਕਾਂ, ਅਥਵਾ ਸਤਿਗੁਰਾਂ ਨੇ ਆਪਣਾ ਸੱਜਣ ਮਿੱਤਰ ਤੇ ਯਾਰ ਕਹਿ ਕੇ ਇੱਥੇ ਬੁਲਾਇਆ ਹੈ। ਸੋ ਯਾਰ ਵੇ ਬਹੁਤੇ ਲਾਰ ਦੇ ਨਾਲ ਕਿਸੇ ਨੂੰ ਬੁਲਾਈਏ, ਤੁਹਾਨੂੰ ਵੇ ਕਹਿ ਕੇ ਬੁਲਾਈਦਾ, ਯਾਰ ਕਹਿ ਕੇ ਬੁਲਾਈਦਾ, ਮਿੱਤਰ ਕਹਿ ਕੇ ਬੁਲਾਈਦਾ, ਠੇਠ ਪੰਜਾਬੀ ਸਤਿਗੁਰੂ ਜੀ ਨੇ ਇੱਥੇ ਉਚਾਰਨ ਕੀਤੀ ਹੈ। ਸੋ ਤੂੰ ਸ਼ਬਦ ਜਿਹੜਾ ਕਹਿਣਾ, ਇਹ ਵੀ ਇੱਕ ਬਹੁਤੇ ਪਿਆਰ ਦਾ ਵਾਚਕ ਹੈ, ਸੂਚਕ ਹੈ। ਤੂੰ ਕਹਿਣਾ, ਤੂੰ ਇੱਕੋ ਇੱਕ ਦਾ ਵਾਚਕ ਹੈ, ਜਿਵੇਂ ਕਿਹਾ ਤੂੰ ਮੇਰੇ ਮੇਰ ਪਰਬਤ ਸਵਾਮੀ, ਓਟ ਗਹੀ ਮੈਂ ਤੇਰੀ, ਨਾ ਤੁਮ ਡੋਲੋ ਨਾ ਹਮ ਗਿਰਤੇ, ਰੱਖ ਲੀ ਨੀ ਹਰ ਮੇਰੀ, ਕਿਸ ਹੀ ਕੋਈ ਕੋਏ, ਮੰਜ ਨਿਮਾਣੀ ਇੱਕ ਤੂੰ। ਤੂੰ ਇੱਕੋ ਇੱਕ ਜਿਹੜਾ ਵਾਹਦ, ਤੇਰੇ ਤੋਂ ਬਿਨਾਂ ਹੋਰ ਕੋਈ ਵੀ ਨਹੀਂ ਸਾਡਾ, ਜਿਸ ਨੂੰ ਕਹਿ ਦੇਣਾ ਹੋਵੇ ਤੇਰਾ ਹੀ ਕੇਵਲ, ਤੇਰੀ ਹੀ ਦਾਸੀ ਕੇਵਲ। ਸੋ ਇੱਕੋ ਇੱਕ ਦਾ ਇਹ ਜਨਾਇਕ ਜਿਹੜਾ ਤੂੰ ਕਹਿਣਾ, ਇਹ ਵੀ ਇੱਕ ਬਹੁਤਾ ਨਿਸ਼ਚਾ ਤੇ ਭਰੋਸੇ ਤੇ ਦ੍ਰਿੜਤਾ ਦਾ ਵਾਚਕ ਹੈ। ਇਸ ਵਾਸਤੇ ਸੋ ਇੱਕ ਕੁਆਰੀ ਬੀਬੀ ਹੁੰਦੀ ਹੈ, ਸੋ ਇੱਕ ਕਿਸ਼ੋਰ ਅਵਸਥਾ ਬਾਲਕੀ ਹੁੰਦੀ ਹੈ, ਇੱਕ ਕਿਸ਼ੋਰ ਅਵਸਥਾ ਵਾਲੀ ਹੁੰਦੀ ਹੈ। ਇੱਕ ਨੌਜਵਾਨ ਬੀਬੀ ਹੁੰਦੀ ਹੈ ਪਰ ਕੁਆਰੀ, ਸੋ ਇੱਕ ਦੇ ਸਰੀਰ ਤੇ ਜਵਾਨੀ ਹੁੰਦੀ ਹੈ, ਉਸ ਦਾ ਮੰਗਣਾ ਪਾਣੀ ਹੋਇਆ ਹੋਵੇ ਪਰ ਸ਼ਾਦੀ ਨਹੀਂ ਹਾਲੇ ਹੋਈ, ਸੋ ਉਹ ਪਤੀ ਦੀ ਸੇਵਾ ਦਾ ਚਾਅ ਉਸਦੇ ਮਨ ਵਿੱਚ ਹੈ ਪਰ ਪਤੀ ਦੀ ਸੇਵਾ ਕਰਨ ਦੀ ਜਾਚ ਪੂਰੀ ਨਹੀਂ, ਉਹਨੂੰ ਕਹੀਦਾ ਮੁੰਦ। ਉਹਨੂੰ ਕਿਹਾ ਸਤਿਗੁਰੂ ਜੀ ਨੇ ਅਗਿਆਤ ਜੋਗਨ ਮੁੰਦ। ਸੋ ਇਸੇ ਤਰ੍ਹਾਂ ਇੱਕ ਉਹ ਬੀਬੀ ਹੈ ਜਿਹੜੀ ਵਿਆਹੀ ਹੋਈ ਹੈ, ਇੱਕ ਉਹ ਹੈ ਜਿਹੜੀ ਪਤੀਵਰਤਾ ਧਰਮ ਵਿੱਚ ਕਾਇਮ ਰਹਿ ਕੇ ਪਤੀ ਦੀ ਪ੍ਰਸੰਨਤਾ ਪ੍ਰਾਪਤ ਕਰ ਰਹੀ ਹੈ, ਉਹ ਹੈ ਸੁਹਾਗਵੰਤੀ। ਇੱਕ ਹੈ ਦੁਹਾਗਣ, ਜਿਹੜੀ ਵਿਆਹੀ ਹੋਵੇ ਪਤੀ ਜਿਉਂਦਾ ਹੋਵੇ ਪਰ ਔਗਣਾਂ ਵਾਲੀ ਜਾਣ ਕੇ ਉਹ ਛੁੱਟੜ ਕਰ ਦੇਵੇ, ਸੋ ਉਹ ਪਤੀ ਦੇ ਹੁੰਦਿਆਂ ਸੁਣਦਿਆਂ ਜਿਹੜੀ ਛੁੱਟੜ ਹੋਈ ਹੋਵੇ ਉਹਨੂੰ ਦੁਹਾਗਣ ਕਹੀਦਾ। ਇੱਕ ਹੁੰਦੀ ਹੈ ਰੰਡੀ, ਜਿਸ ਦਾ ਪਤੀ ਮਰ ਚੁੱਕਾ ਹੋਵੇ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਸਾਰੇ ਪ੍ਰਕਰਣ ਗੁਰੂ ਕੀ ਬਾਣੀ ਵਿੱਚ ਦੱਸੇ ਹਨ। ਬਾਲਕੀ ਉਹ ਹੈ ਜਿਸ ਨੂੰ ਹਾਲੇ ਸ਼ਾਸਤਰ ਗਿਆਨ ਦਾ ਪਤਾ ਨਹੀਂ। ਅਸੀਂ ਸਾਰੇ ਜੀਵ ਰੂਪੀ ਇਸਤਰੀਆਂ ਹਾਂ, ਸਾਰੀਆਂ ਜਿੰਨੇ ਜੀਵ ਹਾਂ। ਬੇਨਤੀ ਹੈ ਥੋੜ੍ਹੀ ਜਿਹੀ, ਮੈਨੂੰ ਗਰਮੀ ਜ਼ਿਆਦਾ ਜਿਹੜਾ ਲੱਗਦੀ ਹੈ, ਪੱਖੇ ਵਾਲਾ ਸਿੰਘ ਜਿਹੜਾ ਸਾਫ ਤਾਂ ਰਵੇ। ਸੋ ਗੁਰੂ ਪਿਆਰਿਓ, ਸੋ ਉਹ ਪਹਿਲਾਂ ਜਿਸ ਨੂੰ ਸ਼ਾਸਤਰ ਗਿਆਨ ਦਾ ਪਤਾ ਨਹੀਂ, ਉਹ ਕੁਮਾਰ ਅਵਸਥਾ ਵਾਲੀ ਬਾਲੀ ਹੈ। ਸੋ ਇਸ ਪ੍ਰਕਾਰ ਬਾਲੀ ਬਾਲਾ ਹੇਤੇ ਹਜ਼ੂਰ ਨੇ ਬਚਨ ਕੀਤੇ ਨੇ, ਤੇ ਕਿਸ਼ੋਰ ਅਵਸਥਾ ਵਾਲੇ ਉਹ ਨੇ ਜਿਨ੍ਹਾਂ ਦੇ ਅੰਦਰ ਜਗਿਆਸਾ ਹੈ, ਗਿਆਨ ਦੀ ਪ੍ਰਾਪਤੀ ਦੀ ਇੱਛਾ ਮਨ ਵਿੱਚ ਫੁਰੀ ਹੋਵੇ, ਉਹਨਾਂ ਨੂੰ ਜਗਿਆਸੂ ਕੁਮਾਰ ਅਵਸਥਾ ਵਾਲੇ ਕਿਹਾ ਹੈ। ਤੇ ਜਵਾਨ ਅਵਸਥਾ ਵਾਲੀ ਅਗਿਆਤ ਜੋਗਨ ਮੁੰਡ ਉਹ ਹੈ ਜਿਸ ਦੇ ਮਨ ਦੇ ਵਿੱਚ ਪਤੀ ਪਰਮੇਸ਼ਰ ਦੀ ਪ੍ਰਾਪਤੀ ਦਾ ਸ਼ੌਕ ਬੜਾ ਭਾਰੀ ਹੋਵੇ, ਪ੍ਰੇਮ ਬੜਾ ਹੋਵੇ ਪਰ ਪ੍ਰੇਮ ਨਿਭਾਉਣ ਦੀ ਹਾਲੇ ਜਾਚ ਨਾ ਹੋਵੇ। ਸੋ ਸਤਿਗੁਰੂ ਜੀ ਦੇ ਪਾਸੋਂ ਜਾਚ ਪੁੱਛਣੀ, ਪੰਜਾਂ ਪਿਆਰਿਆਂ ਦੇ ਪਾਸੋਂ ਅਰਦਾਸ ਜਾਚ ਪੁੱਛਣੀ। ਕੋਈ ਜਨ ਹਰਸਿਓ ਦੇਵ ਹੈ ਜੋ ਚਰਨ ਗਹੋਂ ਬਤੋ ਸੁਦਰਸਨਾ ਦੀਜਾ ਪ੍ਰਾਣ ਅਕੋਰ। ਇਸ ਪ੍ਰਕਾਰ ਉਹ ਹੈ ਮੁੰਦ ਅਗਿਆਤ ਜੋਗਨ, ਤੇ ਛਾਦੀ ਵਾਲੀ ਉਹ ਇਸਤਰੀ ਹੈ, ਬੀਬੀ ਹੈ। ਸੋ ਇਹ ਤਾਂ ਜਿਹੜਾ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛੱਕ ਕੇ ਗੁਰਮੰਤਰ ਦੀ ਪ੍ਰਾਪਤੀ ਜਿਸ ਨੇ ਕਰ ਲਈ ਹੈ ਨਾ, ਉਹ ਛਾਦੀ ਹੋਈ ਹੋਈ ਉਸ ਬੀਬੀ ਦੀ ਸਮਝ ਲਓ, ਉਹ ਰੂਹ ਪਰਮੇਸ਼ਰ ਨਾਲ ਵਿਆਹੀ ਹੋਈ ਹੈ। ਫਿਰ ਅੱਗੇ ਜੇ ਅਭਿਆਸ ਕਰੇਗੀ ਤਾਂ ਪਰਮੇਸ਼ਰ ਦੀ ਅਪੇਤਾ ਦਾ ਆਨੰਦ ਉਹਨਾਂ ਹੀ ਮਾਣੇਗੀ ਜਿੰਨਾ ਅਭਿਆਸ ਕਰਨਾ, ਜਿਨ੍ਹਾਂ ਨੇ ਪ੍ਰੇਮ ਕਰਨਾ, ਜਿੰਨਾ ਸਿਮਰਨ ਵੱਧ ਤੋਂ ਵੱਧ ਕਰਨਾ, ਕੀਰਤਨ ਦਾ ਆਨੰਦ ਮਾਣਨਾ, ਬਾਣੀ ਦਾ ਆਨੰਦ ਜਿਨ੍ਹਾਂ ਜਿਨ੍ਹਾਂ ਕੋਲ ਵੱਧ ਮਾਣੇਗਾ। ਸੋ ਰਸ ਰਸ ਭੋਗ ਕਰੇ ਪ੍ਰਭ ਮੇਰਾ। ਸੋ ਜਿਵੇਂ ਜਿਵੇਂ ਆਪਣੇ ਮਨ ਨੂੰ ਵਸਾਵੇਗਾ, ਜਿਵੇਂ ਜਿਵੇਂ ਬ੍ਰਹਮ ਗਿਆਨ ਦੀ ਪ੍ਰਾਪਤੀ ਹੋਵੇਗੀ, ਤਿਵੇਂ ਤਿਵੇਂ ਉਹ ਸੁਹਾਗਵੰਤੀਆਂ ਬੀਬੀਆਂ ਹਨ। ਸੋ ਉਹਨਾਂ ਦਾ ਨਾਨਕਾ ਦਾਤਾ ਤੇ ਸਹੁਰਾ ਘਰ ਜਿਹੜਾ ਉਹ ਉੱਜਲ ਹੁੰਦਾ ਹੈ। ਨਾਨਕਾ ਕਰਕੇ ਜਿਹੜਾ ਜਿਹੜੀ ਮਾਤਾ ਦੀ ਕੁੱਖ ਹੈ, ਮਾਤਾ ਦਾ ਉਦਰ, ਇਹ ਹੈ ਖਾਲਸਾ ਜੀ ਨਾਨਕਾ ਘਰ। ਤੇ ਸਾਡਾ ਦਾਦਕਾ ਘਰ ਹੈ ਜਿਹੜਾ ਆ ਸੰਸਾਰ ਹੈ, ਇਹ ਪੇਕਾ ਘਰ ਹੈ ਸਾਡਾ, ਤੇ ਸਾਡਾ ਸਹੁਰਾ ਘਰ ਪ੍ਰਲੋਕ ਹੈ। ਉਹਨਾਂ ਗੁਰੂ ਕੇ ਪਿਆਰੇ ਦੇ ਤਿੰਨੇ ਉਜਲੇ ਨੇ, ਉਹਨਾਂ ਦੇ ਮਾਤਾ ਪਿਤਾ ਨੂੰ ਕਿਹਾ ਗਿਆ ਹੈ, ਤੈਨ ਧਨ ਜਨਨ ਦੀ ਮਾਂ ਆਏ ਸਫਲ ਸੇ, ਧਨ ਜਨਨੀ ਜਨ ਜਾਇਆ ਧਨ ਪਿਤਾ ਪ੍ਰਧਾਨ। ਸੋ ਦੂਜਿਆਂ ਨੂੰ ਕਲੰਕ ਲੱਗਦਾ, ਕਹਿੰਦੇ ਨੇ ਜਿਨ ਹਰ ਹਿਰਦਾ ਨਾਮ ਨਾ ਬਸਿਓ, ਤਿਨ ਮਾਤ ਕੀਜਾ ਹਰ ਬਾਂਝਾ, ਤਿਨ ਸੁਈ ਦੇਹ ਫਿਰਾ ਬਿਨ ਨਾਵਾ, ਉਹ ਖਪ ਖਪ ਮੋਏ ਕਰਾਂਝਾ। ਉਹਨਾਂ ਦੀ ਮਾਤਾ ਨੂੰ ਵੀ ਕਲੰਕ ਲੱਗਦਾ ਹੈ। ਸੋ ਇਸੇ ਤਰ੍ਹਾਂ ਇਸ ਸ਼ਲੋਕ ਵਿੱਚ ਵੀ ਉਹਨਾਂ ਬਾਰੇ ਬਚਨ ਹਨ। ਸੋ ਜੋ ਸੱਜਣ ਕੋਏ ਪਾਰ ਥੀਏ ਸੇ ਕਿਉਂ ਆਵੇ ਅੱਜ, ਇੱਥੇ ਕਿਉਂ ਆਏ ਨੇ ਜਿਹੜੇ ਕੇਵਲ ਧਰਤੀ ਤੇ ਭਾਰ ਬਣ ਕੇ ਹੀ ਫਿਰ ਰਹੇ ਸਨ, ਤੇ ਖਾ ਪੀ ਕੇ ਜਿਵੇਂ ਐਵੇਂ ਵਿਅਰਥ ਗਵਾ ਲਿਆ, ਤ੍ਰਿਗ ਤ੍ਰਿਗ ਖਾਇਆ, ਤ੍ਰਿਗ ਤ੍ਰਿਗ ਸੋਇਆ, ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ, ਤ੍ਰਿਗ ਸਰੀਰ ਗ੍ਰਹਿ ਕੁਟੰਬ ਸਿਉ ਜਿੱਤ ਹੁਣ ਖਸਮ ਨਾ ਪਾਇਆ। ਇੱਥੇ ਲਾਹਣਤਾਂ ਮਿਲਦੀਆਂ ਨੇ ਤੇ ਅੱਗੇ ਪ੍ਰਲੋਕ ਵਿੱਚ ਗਿਆਨ ਧਰਮ ਰਾਜਾ। ਸੋ ਉਹ ਨਰਕਾਂ ਵਿੱਚ ਪਾ ਕੇ ਬੁਰੀ ਹਾਲਤ ਕਰਦਾ ਹੈ। ਗੁਰਮੁਖ ਦਰਗੇ ਸੁਰਖਰੂ ਵੇਮੁਖ ਮੁਖ ਕਾਲਾ, ਉਹਨਾਂ ਦਾ ਪ੍ਰਲੋਕ ਵੀ ਕਾਲਾ, ਇਸ ਲੋਕ ਵਿੱਚ ਵੀ ਲਾਹਣਤਾਂ, ਮਾਤਾ ਦੇ ਗਰਭ ਨੂੰ ਵੀ ਉਹਨਾਂ ਦੇ ਮਾਤਾ ਤੇ ਪਿਤਾ ਨੂੰ ਵੀ ਲੋਕੀ ਉਲਾਮੇ ਦਿੰਦੇ ਹਨ। ਪਰ ਤੁਹਾਨੂੰ ਗੁਰਮੁਖ ਜਿਹੜੇ ਐਸੇ ਹਨ, ਸੁਹਾਗਵੰਤੀ ਬੀਬੀਆਂ ਦੀ ਨਿਆਈ, ਉਹਨਾਂ ਦੇ ਤਿੰਨੇ ਲੋਕ ਉਜਲੇ ਹਨ। ਇਸੇ ਤਰ੍ਹਾਂ ਗੁਰੂ ਪਿਆਰਿਓ, ਦੁਹਾਗਣ ਉਹ ਹੈ ਜਿਸ ਨੇ ਅੰਮ੍ਰਿਤ ਤਾਂ ਛਕ ਲਿਆ ਹੋਵੇ ਪਰ ਬਦਕਿਸਮਤੀ ਦੇ ਨਾਲ ਚਾਰ ਕੁਰਹਿਤਾਂ ਕਰਨੀਆਂ ਹੋਣ, ਜਾਂ ਕਿਸੇ ਕਬਰ ਨੂੰ, ਕਿਸੇ ਮੜੀ ਨੂੰ। ਹਾਂ, ਉਹ ਹੈ ਦੁਹਾਗਣ ਤੇ ਛੁੱਟੜ, ਗੁਰੂ ਭਗਤ ਬੇਮੁਖ ਪਤਤ ਜਿਹੜੇ ਹਨ, ਸੋ ਉਹ ਦੁਹਾਗਣਾਂ ਦੀ ਨਿਆਈ ਹਨ। ਤੇ ਇੱਕ ਵਿਭਚਾਰਨ ਹੁੰਦੀ ਹੈ, ਵਿਭਚਾਰਨਾਂ ਦੀ ਨਿਆਈ ਉਹ ਨੇ, ਕਿਸੇ ਕਬਰ ਨੂੰ ਮੰਨ ਲਿਆ, ਕਿਸੇ ਮੜੀ ਨੂੰ ਮੰਨ ਲਿਆ, ਕਿਸੇ ਮਤ ਨੂੰ ਮੰਨ ਲਿਆ, ਕਿਸੇ ਜੰਤਰੀ ਮੰਤਰੀ ਨੂੰ ਮੰਨ ਲਿਆ, ਕੋਈ ਦੇਹਧਾਰੀ ਉਹ ਬੰਦਾ ਮਿਲਿਆ ਉਹਨੂੰ ਵੀ ਮੱਥਾ ਟੇਕ ਲਿਆ, ਤੀਜੇ ਕੋਲੋਂ ਵੀ ਕੰਨਾਂ ਵਿੱਚ ਫੂਕ ਨਹੀਂ ਆ ਰਹੀ, ਚੌਥੇ ਕੋਲੋਂ ਵੀ ਗੁਰਮੰਤਰ ਲੈ ਲਿਆ ਮੈਂ, ਪੰਜਵੇਂ ਕੋਲੋਂ ਵੀ ਹੱਥ ਹੌਲਾ ਕਰਾ ਲਿਆ, ਕੋਈ ਹੰਨੇ ਦੀ, ਕੋਈ ਬੰਨੇ ਦੀ, ਕੋਈ ਪਹਾੜਾਂ ਵਾਲੀ ਰੰਨੇ ਦੀ, ਕੋਈ ਉਲਟ ਮੱਕਾ ਸਰਵਰ ਦਾ ਵਰਪਾਲ ਸੁਰ ਪਹਾੜਾਂ 'ਚ ਜਾ ਮੱਥੇ ਮਾਰੇ, ਉਹ ਵਿਭਚਾਰਨਾਂ ਦੀ ਨਿਆਈ ਹੈ। ਉਹ ਇੱਕ ਆਪਣੀ ਪਤੀ ਪਰਮੇਸ਼ਰ ਤੇ ਜਿਸ ਦਾ ਨਿਸ਼ਚਾ ਨਹੀਂ, ਸੋ ਇੱਕ ਉਹ ਹੈ ਜਿਹੜੇ ਰੰਡੀਆਂ ਹੁੰਦੀਆਂ ਨੇ ਉਹ ਜਿਹੜੇ ਨਾਸਤਿਕ ਲੋਕ ਨੇ ਜਿਹੜੇ ਕਹਿੰਦੇ ਨੇ ਰੱਬ ਹੈ ਹੀ ਨਹੀਂ ਵੇਖੇ ਨਹੀਂ ਕਦੇ ਕਿਸੇ ਨੇ ਉਹ ਨਾਸਤਿਕ ਲੋਕ ਹਨ। ਪਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਇੱਥੇ ਇਹ ਕਿਰਪਾ ਕਰਕੇ ਇਹ ਪ੍ਰਕਰਨ ਫਰਮਾ ਰਹੇ ਹਨ ਜੋ ਮੰਦ ਹੈ ਅਗਿਆਤ ਜੋਬਨ ਜਵਾਨੀ ਹੈ ਸ਼ੌਂਕ ਅਵਸਥਾ ਰੂਪ ਪਤੀ ਪਰਮੇਸ਼ਰ ਦੀ ਪ੍ਰਾਪਤੀ ਦੀ ਚਾਹ ਹੈ ਬੜੀ ਭਾਰੀ ਇੱਛਾ ਹੈ ਦਿਨ ਰਾਤ ਪਰ ਹਾਲੇ ਪ੍ਰਾਪਤੀ ਨਹੀਂ। ਉਹ ਸੁਹਾਗਵੰਤੀ ਬੀਬੀ ਬ੍ਰਹਮ ਗਿਆਨੀਆਂ ਦੀ ਨਿਆਈ ਜਿਹੜੇ ਹਨ ਜੀਵਨ ਮੁਕਤ ਹਨ ਪੰਜ ਪਿਆਰੇ ਹਨ ਉਹਨਾਂ ਦੇ ਪਾਸ ਅਰਦਾਸ ਬੇਨਤੀ ਕਰਕੇ ਪੁੱਛਣਾ ਹੈ ਕਿ ਮੈਨੂੰ ਸਤਿਗੁਰੂ ਸੱਚੇ ਪਾਤਸ਼ਾਹ ਤੇ ਪਰਮੇਸ਼ਰ ਦੀ ਪ੍ਰਾਪਤੀ ਕਿਵੇਂ ਹੋਵੇ। ਇਹ ਪ੍ਰਕਰਨ ਸਤਿਗੁਰੂ ਜੀ ਕਿਰਪਾ ਕਰਕੇ ਇਸ ਸ਼ਬਦ ਦੇ ਵਿੱਚ ਆਪ ਫਰਮਾ ਰਹੇ ਹਨ। ਇਹ ਸ਼ੰਤ ਦੀਆਂ ਚਾਰ ਪੌੜੀਆਂ ਹੁੰਦੀਆਂ ਨੇ, ਚਾਰੇ ਪੌੜੀਆਂ ਹੋਣਗੀਆਂ ਪਰ ਚਾਰ ਪੌੜੀਆਂ ਵਿੱਚ ਚਾਰ ਪ੍ਰਕਰਨ ਹਨ। ਸੋ ਇੱਕ ਇੱਕ ਪ੍ਰਕਰਨ ਇੱਕ ਇੱਕ ਪੌੜੀ ਵਿੱਚ ਪੂਰਾ ਨਿਭਾਇਆ ਸਤਿਗੁਰੂ ਜੀ ਨੇ। ਸੋ ਪਹਿਲੀਆਂ ਜਿਹੜੀਆਂ ਪੰਕਤੀਆਂ ਨੇ ਉਹਨਾਂ ਦੇ ਵਿੱਚ ਅਰਦਾਸ ਤੇ ਬੇਨਤੀ ਤੇ ਮਗਰਲੀ ਪੰਕਤੀ ਦੇ ਵਿੱਚ ਪ੍ਰਾਪਤੀ ਦੱਸੀ ਹੈ। ਹਰੇਕ ਪੌੜੀ ਦੇ ਵਿੱਚ ਚਾਰੇ ਪੌੜੀਆਂ ਦੇ ਵਿੱਚ ਪ੍ਰਾਪਤੀ ਵੀ ਤੇ ਚੌਂ ਪੌੜੀਆਂ ਦੇ ਵਿੱਚ ਇੱਛਾ ਵੀ ਮਨ ਵਿੱਚ ਤੇ ਚੌਂ ਪੌੜੀਆਂ ਵਿੱਚ ਪ੍ਰਾਪਤੀ ਹੋਣੀ ਕਿਵੇਂ ਹੈ। ਸੋ ਇੱਕ ਇੱਕ ਸ਼ਬਦ ਦੀ ਇੱਕ ਇੱਕ ਪੌੜੀ ਸਤਿਗੁਰੂ ਜੀ ਨੇ ਸੰਪੂਰਨ ਉਚਾਰਨ ਕੀਤੀ ਹੈ। ਤਾਂ ਹੀ ਗੁਰੂ ਦਾ ਸ਼ਬਦ ਗੁਰੂ ਹੈ। ਇੱਕ ਇੱਕ ਸ਼ਬਦ ਦੇ ਵਿੱਚ ਪੂਰਾ ਪ੍ਰਕਰਨ ਸਤਿਗੁਰੂ ਜੀ ਨੇ ਨਿਭਾਇਆ ਹੈ। ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਕੋਈ ਵੀ ਸ਼ਬਦ ਪੜ੍ਹ ਕੇ ਵੇਖ ਲਓ, ਕੋਈ ਵੀ ਉਸ ਦੇ ਵਿੱਚ ਪੂਰਨ ਸਿੱਖਿਆ ਹੋਵੇਗੀ। ਇੱਕ ਸ਼ਬਦ ਉਚਾਰਨ ਕੀਤਾ ਭਾਈ ਭਗਤ ਕਬੀਰ ਜੀ ਨੇ, ਉਸ ਦੀ ਉਥਾਨਕਾ ਇਹੋ ਹੈ ਕਿ ਬਹੁਤੇ ਲੋਕ ਉਹਨਾਂ ਦੇ ਪਾਸ ਆ ਕੇ ਬੈਠੇ ਰਿਹਾ ਕਰਨ ਜਗਿਆਸੂ, ਹੋਰ ਵੀ ਲੋਕ ਤੇ ਬਚਨ ਬਰਾਤ ਬਹੁਤਾ ਕਰਿਆ ਕਰਨ, ਭਜਨ ਦਾ ਆਨੰਦ ਨਾ ਮਾਨਣ ਦੇਣ, ਉਹਨਾਂ ਨੇ ਬੜਾ ਯਤਨ ਕੀਤਾ ਆਪ ਵੀ ਬੈਠੇ ਕਰਨ ਤੇ ਲੋਕੀ ਛੱਡਿਆ ਨਾ ਕਰਨ। ਸੋ ਕਹਿੰਦੇ ਹਨ ਉਥਾਨਕਾ ਵਿੱਚ ਲਿਖਿਆ ਉਹਨਾਂ ਯਤਨ ਕੀਤਾ, ਵੇਸਵਾਨ ਬੁਲਾਇਆ ਕਹਿਣ ਲੱਗੇ ਬੀਬੀ ਅੱਜ ਆਈ ਸਾਡੇ ਪਾਸ, ਤੇ ਇੱਕ ਸ਼ੀਸ਼ੇ ਦੇ ਵਿੱਚ ਉਹਨਾਂ ਨੇ ਰੰਗਦਾਰ ਪਾਣੀ ਪਾ ਲਿਆ। ਉਹ ਪਾਣੀ ਹੱਥ ਵਿੱਚ ਲੈ ਕੇ ਐਵੇਂ ਲੋਕਾਂ ਨੂੰ ਹਿਲਾ ਕੇ ਵਿਖਾਈ ਜਾਣ ਤੇ ਵੇਸਵਾਰ ਮੋਢੇ ਤੇ ਹੱਥ ਰੱਖ ਕੇ ਬਾਜ਼ਾਰ ਵਿੱਚ ਜਿਵੇਂ ਆਮ ਸ਼ਰਾਬੀ ਡਿੱਗਦੇ ਫਿਰਦੇ ਆ ਐਵੇਂ ਤੁਰੇ ਜਾਣ। ਲੋਕੀ ਵੇਖ ਕੇ ਕਹਿੰਦੇ ਲੈ ਉੱਗੜ ਗਿਆ ਪਾਜ, ਲੱਗਿਆ ਹੀ ਪਤਾ ਵੱਡਾ ਭਗਤ ਬਣਿਆ ਫਿਰਦਾ ਸੀ, ਆਹ ਵੇਖੋ ਕੀ ਕਰਦਾ ਹੈ। ਜਦੋਂ ਬਹੁਤੀ ਨਿੰਦਾ ਹੋਣ ਲੱਗੀ ਤਾਂ ਪ੍ਰੇਮ ਚਲੀਨ ਹੋ ਕੇ ਝੂਮ ਕੇ ਸ਼ਬਦ ਪੜ੍ਹਨ ਲੱਗੇ, ਨਿੰਦਾ ਨਿੰਦਾ ਮੋਕੋ ਲੋਗ ਨਿੰਦੋ, ਨਿੰਦਾ ਨਿੰਦਾ ਜਨਕੋ ਖਰੀ ਪਿਆਰੀ, ਨਿੰਦਾ ਪਾਪ ਨਿੰਦਾ ਮੈਂ ਤਾਰੀ, ਨਿੰਦਾ ਹੋਏ ਤਾਂ ਬੈਕੁੰਠ ਜਾਈਐ, ਨਾਮ ਪਦਾਰਥ ਮਨੈ ਵਸਾਈਐ। ਇਹ ਨਾਲ ਸਿਧਾਂਤ ਦੱਸ ਦਿੱਤਾ ਹੈ, ਨਾਮ ਪਦਾਰਥ ਮਨੈ ਵਸਾਈਐ, ਰਿਦਾ ਸੁਧ ਜੋ ਨਿੰਦਾ ਹੋਏ, ਹਮਰੇ ਕੱਪੜੇ ਨਿੰਦਕ ਹੋਏ, ਨਿੰਦਾ ਕਰੇ ਸੋ ਹਮਰਾ ਮੀਤ, ਨਿੰਦਕ ਮਾਹੇ ਹਮਾਰਾ ਚੀਤ, ਨਿੰਦਕ ਸੋ ਜੋ ਨਿੰਦਾ ਹੋਰੈ, ਹਮਰਾ ਜੀਵਨ ਨਿੰਦਕ ਲੋੜੈ, ਨਿੰਦਾ ਹਮਰੀ ਪ੍ਰੇਮ ਪਿਆਰ, ਨਿੰਦਾ ਹਮਰਾ ਕਰੇ ਉਧਾਰ। ਸੋ ਇਹਨੇ ਜਦੋਂ ਸ਼ਬਦ ਉਚਾਰਨ ਕੀਤਾ ਤਾਂ ਆਕਾਸ਼ ਬਾਣੀ ਹੋਈ, ਕਹਿਣ ਲੱਗੇ ਕਬੀਰ ਅੱਗੇ ਭਗਤਾਂ ਦੀ ਨਿੰਦਾ ਬੜੀ ਭਾਰੀ ਹੋ ਰਹੀ ਹੈ, ਤੇ ਜੇ ਤੂੰ ਨਿੰਦਾ ਦੀ ਇੰਨੀ ਉਸਤਤ ਕਰ ਦਿੱਤੀ ਫਿਰ ਰੱਬ ਦੇ ਪਿਆਰੇ ਨੂੰ ਮਹਿਮਾ ਕੌਣ ਕਰੇਗਾ, ਫਿਰ ਸਾਰੇ ਨਿੰਦਾ ਹੀ ਕਰਨ ਲੱਗ ਜਾਣਗੇ। ਸੋ ਉਸ ਮੌਕੇ ਤੇ ਆਕਾਸ਼ ਬਾਣੀ ਹੋਈ ਤੋਂ ਇਹ ਮਗਰੀਆਂ ਪੰਕਤੀਆਂ ਉਚਾਰੀਆਂ, ਜਨ ਕਬੀਰ ਕੋ ਨਿੰਦਾ ਸਾਰ, ਨਿੰਦਕ ਡੂਬਾ ਹਮ ਉਤਰੇ ਪਾਰ। ਇਹ ਮਗਰੋਂ ਸਿਧਾਂਤ ਦੱਸ ਦਿੱਤਾ। ਸੋ ਗੁਰੂ ਕੀ ਬਾਣੀ ਦਾ ਇੱਕ ਇੱਕ ਸ਼ਬਦ ਕੋਈ ਵੀ ਲੈ ਲਓ, ਇੱਕ ਇੱਕ ਪ੍ਰਕਰਨ ਜਿਸ ਦੇ ਵਿੱਚ ਨਿਭਾਇਆ ਉਸ ਦੇ ਵਿੱਚ ਪਰਮੇਸ਼ਰ ਦੀ ਪ੍ਰਾਪਤੀ ਹਰੇਕ ਦੇ ਵਿੱਚ ਉਚਾਰਨ ਕੀਤੀ ਹੈ। ਇਸ ਵਾਸਤੇ ਇੱਕ ਇੱਕ ਗੁਰੂ ਦਾ ਸ਼ਬਦ ਗੁਰੂ ਨਾਨਕ ਸਾਹਿਬ ਦਾ ਸਰੂਪ ਹੈ, ਗੁਰੂ ਅੰਗਦ ਸਾਹਿਬ ਦਾ ਸਰੂਪ ਹੈ, ਨਹੀਂ ਦਸਾਂ ਹੀ ਪਾਤਸ਼ਾਹੀਆਂ ਦਾ ਸਰੂਪ ਹੈ। ਸੋ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਉਹ ਵੀ ਬਾਣੀ ਦਾ ਐਸਾ ਸ਼ਬਦ ਨੇ ਜਿਹੜਾ ਵਿਅਰਥ ਤੇ ਨਿਸਫਲ ਹੋਵੇ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਇੱਕ ਇੱਕ ਪੌੜੀ ਇਸ ਸ਼ੰਤ ਦੀ ਸੰਪੂਰਨ ਹੈ, ਮਗਰਲੇ ਮਗਰੀ ਪੰਕਤੀ ਦੇ ਵਿੱਚ ਪ੍ਰਾਪਤੀ ਹੈ, ਫਿਰ ਅੱਗੇ ਜਿਗਿਆਸਾ ਵਾਸਾ ਦਾ ਕਥਨ ਕਰਨਗੇ। ਸੋ ਹਜ਼ੂਰ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ ਆਪ,
ਵਾਹਿਗੁਰੂ ਸਾਹਿਬ ਜੀਓ ਜੈ ਸ੍ਰੀ ਮਹਲਾ ਪੰਜਵਾ, ਸ਼ੰਤ ਘਰ ਪਹਿਲਾ।
ਜੈ ਸ੍ਰੀ ਰਾਗ ਦੇ ਵਿੱਚ ਆਮ ਅਸੀਂ ਪੜ੍ਹ ਲੱਗੇ ਜੈ ਸ੍ਰੀ ਪੜ੍ਹਦੇ ਨੇ, ਸ੍ਰੀ ਨਹੀਂ ਇਹ ਕਿਤੇ ਵੀ, ਜੈ ਸ੍ਰੀ, ਜੈ ਸ੍ਰੀ ਮਹਲਾ ਪੰਜਵਾਂ, ਪੰਜਵੇਂ ਪਾਤਸ਼ਾਹ ਜੀ ਫਰਮਾਉਂਦੇ ਹਨ। ਸ਼ੰਤ ਨਾਮ ਹੈ ਸ਼ੰਦ ਦਾ, ਜਿਵੇਂ ਸਲੋਕ ਹੈ ਸਤਿਗੁਰੂ ਜੀ ਨੇ ਉਚਾਰਨ ਕੀਤਾ, ਜਿਵੇਂ ਦੋਹਰਾ ਉਚਾਰਨ ਕੀਤਾ, ਜਿਵੇਂ ਪੌੜੀ ਹੈ ਜਿਵੇਂ ਮਹੱਲਾ ਹੈ। ਸ਼ੰਤ ਇਹ ਕਾਵਿ ਤੇ ਸੰਗੀਤ ਰਲਾ ਕੇ ਜਿੱਥੇ ਦੋਵੇਂ ਲਿਖੇ ਜਾਣ ਉਹਨੂੰ ਸ਼ੰਤ ਕਹੀਦਾ ਪੱਤੇ ਨਾਲ, ਜਿੱਥੇ ਕੇਵਲ ਕਾਵਿ ਹੋਵੇ ਉਹਨੂੰ ਛੰਦ ਕਹੀਦਾ ਛੰਦ। ਇਹ ਸ਼ੰਤ ਹੈ, ਕਾਵਿ ਤੇ ਸੰਗੀਤ ਦੋਵੇਂ ਰਲਾ ਕੇ ਉਚਾਰਦੇ ਹਨ। ਸ਼ੰਤ ਨਾਮ ਜਸ ਦਾ ਹੁੰਦਾ, ਪਰਮੇਸ਼ਰ ਦਾ ਜਸ ਹੈ ਜਿਸ ਵਿੱਚ, ਸ਼ੰਤ ਜਸ ਰੂਪ ਬਾਣੀ ਹੈ, ਸਤਿਗੁਰੂ ਜੀ ਉਚਾਰਦੇ ਹਨ। ਸ਼ੰਤ ਉਹ ਹੁੰਦਾ ਜਿਸਦੀ ਇੱਕ ਇੱਕ ਜਿਸ ਦੀਆਂ ਚਾਰ ਪੌੜੀਆਂ ਹੋਣ ਉਹਨੂੰ ਸ਼ੰਤ ਕਹੀਦਾ, ਜਿੰਨੇ ਵੀ ਸ਼ੰਤ ਹੋਣਗੇ ਚਾਰ ਪੌੜੀਆਂ ਵਾਲੇ ਹੋਣਗੇ। संत उस नूं कहिंदा जिस ने चार पौड़ियां एक एक पौड़ी विच छे छे तुकां होण वध घट ना होण। सतगुरु जी ने सारी बाणी ऐन मर्यादा विच उचारण कीती है, बेनिजमी कितने भी नहीं कीती। सो संत ओ जिस दियां चार पौड़ियां एक एक पौड़ी दे विच छे छे पंक्तियां, अरहाओ दी पंक्ति कई थावां ते सिद्धांत वाली होण करके ਉਹ ਸੁੱਤੇ ਸਿੱਧ ਨਾਲ ਉਹ ਵੀ ਉਚਾਰ ਦਿੰਦੇ ਹਨ। ਜੇ ਅਸ਼ਟਪਦੀਆਂ ਤਾਂ ਅੱਠ ਪੌੜੀਆਂ, ਸੋ ਉਹ ਜੇ ਅੱਠਾਂ ਪੌੜੀਆਂ ਤੋਂ ਅਗਾਂਹ ਵੱਧ ਜਾਵੇ ਹਜ਼ੂਰ ਦਾ ਪ੍ਰਕੰਠ ਉੱਥੇ ਅੱਗੇ ਰਹਾਉ ਦੂਜਾ ਉਚਾਰ ਦਿੱਤਾ ਹੈ। ਜਿਵੇਂ ਪਾਠ ਪੜ੍ਹੇ ਅਰਵੇਦ ਵਿਚਾਰੋ ਵਿੱਚ ਤੇਰੋ ਸੇਵਕ ਇਹੋ ਰੰਗ ਮਾਤਾ ਭਵੇ ਕਿਰਪਾਲ ਦੇਣ ਦੇ ਪੰਜਨ ਹਰ ਹਰ ਕੀਰਤਨ ਇਹੋ ਮਨ ਰਾਤਾ, ਇਹ ਅੱਠਾਂ ਪੌੜੀਆਂ ਤੋਂ ਬਾਅਦ ਸਿਧਾਂਤ ਜਿਹੜਾ ਸੀ ਉਹ ਦੱਸਣਾ ਸੀ। ਇਸ ਵਾਸਤੇ ਪੰਕਤੀਆਂ ਦੋ ਅੱਗੇ ਉਚਾਰੀਆਂ ਤੇ ਨਾਲ ਹੀ ਕਹਿ ਦਿੱਤਾ ਰਹਾਉ ਦੂਜਾ ਦੂਜਾ ਰਹਾਉ ਉਚਾਰ ਕੇ ਸਤਿਗੁਰੂ ਜੀ ਨੇ ਫਰਮਾਇਆ। ਸੋ ਸਤਿਗੁਰੂ ਜੀ ਸ਼ੰਤ ਉਚਾਰ ਦੇ ਘਰ ਪਹਿਲਾ, ਪਹਿਲੇ ਘਰ ਸੁਰਪਾਲ ਦਾ ਨਾਮ ਘਰ ਹੁੰਦਾ, ਚੌਥ ਘਰ ਨੇ ਮੰਨੇ ਸੰਸਕ੍ਰਿਤੀ ਵਿੱਚ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ 17 ਘਰ ਸ਼ੁੱਧ ਜਾਣ ਕੇ ਵੱਧ ਤੋਂ ਵੱਧ 17 ਘਰਾਂ ਦੇ ਸਤਿਕਾਰ ਗੁਰੂ ਘਰ ਵਿੱਚ ਦਿੱਤਾ ਹੈ। ਆ ਸਾਵਰੀ ਆਸਾ ਰਾਗ ਦੀ ਜਿਹੜੀ ਰਾਗਣੀ ਹੈ ਉਹ 17ਵੇਂ ਘਰ ਤੱਕ ਹਜ਼ੂਰ ਨੇ ਉਚਾਰਨ ਕੀਤੀ ਹੈ। ਸੋ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਜੋ 409 ਅੰਗ ਤੋਂ ਆਰੰਭ ਹੁੰਦੀ ਹੈ ਆ ਸਾਵਰੀ 17ਵੇਂ ਘਰ ਤੱਕ ਹੈ, 16ਵੇਂ ਘਰ ਤੱਕ ਸੁਭੰਗ ਨਾਲ ਉਚਾਰਨਾ ਕੀਤਾ ਹੈ। ਪਹਿਲੇ ਘਰ ਸੁਰਪਾਲ ਵਿੱਚ ਫਰਮਾਉਂਦੇ ਹਨ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇੱਕ ਅਦਵੈਤ ਰੂਪ ਬ੍ਰਹਮ ਓਅੰਕਾਰ ਸਾਰਿਆਂ ਦਾ ਪ੍ਰਕਾਸ਼ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ। ਵਾਹਿਗੁਰੂ
ਸਲੋਕ
ਸਲੋਕ ਉਚਾਰਦੇ ਹਨ ਸੱਚੇ ਪਾਤਸ਼ਾਹ, ਜਿਵੇਂ ਆਪ ਜੀ ਨੂੰ ਸਲੋਕ ਉਚਾਰੇ ਹਨ ਸੁਖਮਨੀ ਸਾਹਿਬ ਦੇ ਵਿੱਚ, ਪਰ ਉਹ ਸੂਤਰ ਰੂਪ ਹਨ। ਅੱਗੇ ਉਹਨਾਂ ਦੀ ਵਿਆਖਿਆ ਉਸੇ ਉਸੇ ਸਲੋਕ ਦੀ ਉਹ ਸਾਰੀ ਅਸ਼ਟਪਦੀ ਚ ਹਜ਼ੂਰ ਨੇ 80-80 ਪੰਕਤੀਆਂ ਵਿੱਚ ਕੀਤੀ ਹੈ। ਜਿਵੇਂ ਅਗਮ ਅਗਾਧ ਪਾਰ ਬ੍ਰਹਮ ਸੋਏ, ਜੋ ਜੋ ਕਹੇ ਸੋ ਮੁਕਤਾ ਹੋਏ, ਸੁਣ ਮੀਤਾ ਨਾਨਕ ਬ੍ਰਹਮੰਤਾ ਸਾਧ ਜਨਾ ਕੀ ਅਚਰਜ ਕਥਾ, ਅਸ਼ਟਪਦੀ ਸਾਧਕਾ ਸੰਗ ਮਫੂਜਲ ਹੋ। ਸਾਰਾ ਸਾਧੂ ਦੀ ਮਹਾਨਤਾ ਦਾ ਮਹਿਮਾ ਦਾ ਉਹ ਸਾਰਾ ਹੀ ਜਿੰਨਾ ਪ੍ਰਕਾਰ ਨੇ ਉਸ ਵਿੱਚ ਸੁਣਾਇਆ। ਸੋ ਇਸ ਦੇ ਵਿੱਚ ਸੱਚੇ ਪਾਤਸ਼ਾਹ ਸਲੋਕ ਸੂਤਰ ਰੂਪ ਵਾਕਾ ਫਰਮਾਉਂਦੇ ਹਨ।
ਦਰਸ਼ਨ ਪਿਆਸੀ ਦਿਨ ਸਰਾਟ,
ਹਰ ਸਾਰੀ ਉੱਤਮ ਅਧਿਕਾਰੀ ਦੀ ਅਵਸਥਾ ਚ ਦੱਸਦੇ ਹਨ ਸੱਚੇ ਪਾਤਸ਼ਾਹ ਜੀ ਉੱਤਮ ਅਧਿਕਾਰੀ ਦੀ। ਮੇਰੇ ਮਨ ਤੇ ਥੋੜਾ ਜਿਹਾ ਪ੍ਰਭਾਵ ਹੈ ਉਹ ਪਾਸੇ ਕਰ ਹੀ ਲਵਾਂ। ਸੋ ਇਸ਼ਨਾਨ ਕਰਨ ਲੱਗਾ ਸੀ, ਟਾਈਮ 8:30 ਵਜੇ ਦਾ ਪਹੁੰਚਣ ਦਾ ਸੀ। ਸੋ ਅਚਨਚੇਤ ਇਸ਼ਨਾਨ ਕਰਦੇ ਤੋਂ ਪਾਣੀ ਬੰਦ ਹੋ ਗਿਆ। ਫਿਰ ਸਿੰਘ ਟੱਪ ਮਾਰ ਕੇ ਇੱਥੋਂ ਥੱਲੇ ਉੱਪਰ ਜਾਂਦਿਆਂ ਮੈਂ 20-25 ਮਿੰਟ ਲੇਟ ਹੋਇਆ, ਜੋ ਇਸ ਗੱਲ ਦੀ ਖਿਮਾ ਮੰਗਦਾ ਹਾਂ, ਜਾਣ ਬੁੱਝ ਕੇ ਨਹੀਂ। ਸੋ ਸੁੱਤੇ ਸਿੱਧੀ ਇਹ ਲੇਟ ਹੋ ਗਿਆ, ਇਸ ਵਾਸਤੇ ਜਿਹੜਾ ਟਾਈਮ ਦਿੱਤਾ ਸੀ ਉਸ ਤੋਂ ਆਪਾਂ ਅੱਜ ਲੇਟ ਹੋ ਜਾਣਾ। ਸੋ ਭਾਗਾਂ ਦੇ ਨਾਲ ਆਪਾਂ ਨੂੰ ਇਹ ਸਮਾਂ ਮਿਲਿਆ, ਮੇਰਾ ਖਿਆਲ ਹੈ ਸੰਗਤ ਮਹਿਸੂਸ ਨਹੀਂ ਕਰੇਗੀ, ਮੁਆਫ ਕਰੇਗੀ। ਕੁਛ ਥੋੜਾ ਸਮਾਂ ਜੇ ਵੱਧ ਵੀ ਲੱਗ ਜਾਵੇ ਤਾਂ ਸੰਗਤ ਬਹੁਤ ਪ੍ਰੇਮ ਦੇ ਨਾਲ ਉਮਾਦ ਹੈ ਸਰਵਣ ਕਰੇਗੀ। ਸੋ ਇਹ ਲੇਟ ਜੋ ਹੋਇਆ ਉਹ ਮੁਆਫੀ ਦਿਓਗੇ? ਹਾਂਜੀ।
ਦਰਸ਼ਨ ਪਿਆਸੀ ਦਿਨ ਸਰਾਟ,
ਇੱਕ ਉੱਤਮ ਅਧਿਕਾਰੀ ਹੁੰਦਾ, ਇੱਕ ਮੱਧਮ ਅਧਿਕਾਰੀ ਹੁੰਦਾ ਤੇ ਇੱਕ ਕਨਿਸ਼ਠ ਅਧਿਕਾਰੀ ਹੁੰਦਾ। ਸੋ ਕਨਿਸ਼ਠ ਅਧਿਕਾਰੀ ਤਾਂ ਉਹ ਹੈ ਜਿਹੜਾ ਆਪਦਾ ਹੀ ਸੁਖੀ ਮੰਗੇ, ਮੇਰਾ ਜੀ ਸਰੀਰ ਅਰੋਗ ਹੋਵੇ, ਮੇਰਾ ਮੁਕੱਦਮਾ ਜਿੱਤਿਆ ਜਾਵੇ, ਮੇਰਾ ਭਲਾ ਹੋਵੇ, ਮੇਰਾ ਐਂ ਹੋਵੇ, ਹੋਰ ਉਹਦੀ ਕੋਈ ਇੱਛਾ ਹੀ ਨਹੀਂ। ਸੋ ਜੇ ਕੋਈ ਸੁੱਖਣਾ ਵੀ ਸੁੱਖਣੀ ਹੈ, ਜੇ ਕੋਈ ਕਿਸੇ ਪ੍ਰਕਾਰ ਪੁੰਨਦਾਨ ਵੀ ਕਰਨਾ ਤਾਂ ਸੁੱਖਣਾ ਸੁੱਖ ਕੇ ਪਹਿਲਾਂ, ਜੇ ਤਾਂ ਮੇਰਾ ਮੁੰਡਾ ਕਰ ਦਿਓ ਪਾਸ ਤੇ ਫਿਰ ਤਾਂ ਕਰਾ ਪ੍ਰਸ਼ਾਦ ਦੀ ਕਰਾਉਣ ਦੇਗ, ਤੇ ਜੇ ਉਹ ਫੇਲ ਹੋ ਗਿਆ ਤਾਂ ਫਿਰ ਨਹੀਂ, ਫਿਰ ਤੁਹਾਡੇ ਨਾਲ ਕੋਈ ਸੰਬੰਧ ਨਹੀਂ। ਸੋ ਇਹ ਕਨਿਸ਼ਠ ਅਧਿਕਾਰੀ ਹੁੰਦਾ, ਕਨਿਸ਼ਠ ਅਧਿਕਾਰੀ ਰੱਬ ਨਾਲ ਵੀ ਸੌਦੇਬਾਜ਼ੀ ਠੇਕਾ, ਐਸਾ ਜੱਗ ਦੇਖਿਆ ਜੁਆਰੀ, ਸਭ ਸੁੱਖ ਮੰਗਾ ਨਾਮ ਵਿਸਾਰੀ, ਐਸਾ ਜੂਏ ਬਾਜ਼ ਤੇ ਚਾਲ ਬਾਜ਼ ਸੰਸਾਰ। ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਅਸੀਂ ਦੇਖਿਆ ਹੈ ਨਾਮ ਜਪੀਏ ਹੀ ਨਾਮ ਤੋਂ ਸੁੱਖ ਸਾਨੂੰ ਸਾਰੇ ਪ੍ਰਾਪਤ ਹੋ ਜਾਣ, ਉਹ ਹੈ ਕਨਿਸ਼ਠ ਅਧਿਕਾਰੀ। ਮੱਧਮ ਅਧਿਕਾਰੀ ਉਹ ਹੈ ਜਿਹੜਾ ਕਾਮਨਾ ਦੇ ਨਾਲ ਪੁੰਨਦਾਨ ਕਰੇ। ਸੋ ਜਿੰਨਾ ਕੁ ਕਾਰਜ ਸੁਧਰਨਾ ਉਹਨਾਂ ਕੁ ਕਰੀ ਜਾਣਾ ਨਾਲ ਨਾਲ, ਵੱਧ ਨਹੀਂ। ਤੇ ਉਹਨੇ ਇਹ ਸਰੀਰਕ ਸੁੱਖ ਤੇ ਇਹ ਸੰਸਾਰਕ ਆਪਣੀ ਇੱਛਾ ਪੂਰੀਆਂ ਕਰਨੀਆਂ, ਮੇਰੀ ਪ੍ਰਭਤਾ ਹੋਵੇ, ਮੈਨੂੰ ਮਾਇਆ ਮਿਲੇ, ਮੇਰੇ ਕਾਰਜ ਵਿੱਚ ਵਿਘਨ ਨਾ ਪਵੇ। ਸੋ ਇੱਥੇ ਮੇਰੇ ਧੀਆਂ ਪੁੱਤਰ ਚੰਗੇ ਲਾਇਕ ਹੋਣ ਤੇ ਵੱਧ ਤੋਂ ਵੱਧ ਮੈਨੂੰ ਸਵਰਗ ਦੀ ਪ੍ਰਾਪਤੀ ਹੋ ਜਾਵੇ, ਮੈਨੂੰ ਦਿਵ ਭੋਗ ਪ੍ਰਾਪਤ ਹੋਣ, ਮੈਨੂੰ ਅਹੁਦਾ ਤੇ ਮਰਾਤਬਾ ਮਿਲੇ। ਉਹ ਮੱਧਮ ਅਧਿਕਾਰੀ ਹੈ ਜਿਹੜਾ ਇਹ ਸੰਸਾਰਕ ਤੇ ਸਰੀਰਕ ਸੁੱਖ ਮੰਗੇ। ਉੱਤਮ ਅਧਿਕਾਰੀ ਉਹ ਹੈ ਜਿਸ ਦੇ ਮਨ ਚ ਇੱਕੋ ਇੱਕ ਖਾਹਿਸ਼ ਹੈ ਕਿ ਵਾਹਿਗੁਰੂ ਬਿਨ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਦਾ ਦੁੱਖ ਦੇਹ ਨਾਮ ਸੰਤੋਖੀਆ, ਪੁੱਤਰਾ ਮਨ ਕੀ ਭੁੱਖ, ਕੇਵਲ ਪਰਮੇਸ਼ਰ ਦੇ ਦਰਸ਼ਨ ਤੇ ਪਰਮੇਸ਼ਰ ਦੇ ਚਰਨਾਂ ਦੀ ਇੱਛਾ ਹੋਣੀ। ਸੋ केवल गुरु के प्यारे जिहड़े हन ओह मुक्त भी नहीं मंगदे, केवल परमेश्वर के चरणों का प्यार मंगदे हन। राज ना चाहो मुक्त ना चाहो मन प्रीत चरण कबलारे, वह जिहड़े उत्तम अधिकारी ते उत्तम जिज्ञासु हन, सो उन्हां दी रसना द्वारा हजूर यह शब्द फरमाउंदे हन। उन्हां उत्तम अधिकारियों की इच्छा हुंदी है
दर्शन प्यासी दिन से रात।
हे सच्चे पातशाह मेरी बिरती तुहाड़े दर्शनां दी प्यासी है, त्याई है, चाहवान है, सो हर मौके की इच्छा है कि तुहाड़े दर्शन होण मैनू।
चितवान दिन नीत।
हे सच्चे पातशाह चितवो 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 नाम वेखण दा, चितवो नाम चितमनी करन दा ते चेते करन दा भी नाम हुंदा है। सो चितवो सच्चे पातशाह हर मौके ते चेते करदे रहिंदे हां, ਐਨ ਦਿਨ ਰਾਤ ਦਿਨੇ ਦਿਨੇ ਰਾਤ ਨੀਤ ਹਮੇਸ਼ਾ ਵਾਸਤੇ ਚੇਤੇ ਵੀ ਤੈਨੂੰ ਕਰਦੇ ਰਹਿੰਦੇ ਹਾਂ। ਸੋ ਸੱਚੇ ਪਾਤਸ਼ਾਹ ਮੇਰਾ ਮਨ ਲੋਚਿਆ ਗੁਰਦਰਸ਼ਨ ਤਾਈ, ਬਿਲਪ ਕਰੇ ਚਾਤਰਕ ਕੀ ਨਿਆਈ, ਰਖਾਲਾ ਉਤਰਾ ਸ਼ਾਂਤ ਨਾ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜੀਓ, ਹਾਂ ਢੋਲੀ ਜੀਓ ਭੋਲ ਘੁਮਾਈ, ਗੁਰਦਰਸ਼ਨ ਸੰਤ ਪਿਆਰੇ ਜੀਓ, ਤੇ ਚਿਤਵੋਂ ਤੱਕਦੇ ਵੀ ਤੇਰੇ ਵੱਲ ਰਹਿੰਦੇ ਹਾਂ, ਜਿਵੇਂ ਚਕੋਰ ਚੰਦਰਮਾ ਨੂੰ ਤੱਕਦੀ ਰਹਿੰਦੀ ਹੈ। ਚੰਦ ਚਕੋਰ ਪ੍ਰੀਤ ਆਲਾਇ ਤਾਰ ਨਿਹਾਲੇ, ਚਟਵੀ ਸੂਰਜ ਹੇ ਤਾਮਿਲ ਹੋਣ ਸੁਖਾਲੇ, ਨਿਹੋ ਕਦਨ ਜਲ ਜਾਣੀਏ ਖਿੜਮੂਨ ਦਿਖਾਲੇ, ਨਾਰਤ ਭਾਰ ਪਿਆਰ ਹੈ ਮਾਂ ਪੁੱਤ ਸੰਭਾਲੇ, ਮੋਰ ਬਬੀਹੇ ਬੋਲਦੇ ਵੇਖ ਬੱਦਲ ਕਾਲੇ, ਪੀਰ ਮਰੀਦਾ ਪਿਰ ਹੜੀ ਉਹ ਨਿਭਾ ਨਾਲੇ। ਸੋ ਸੱਚੇ ਪਾਤਸ਼ਾਹ ਤੇਰੇ ਦਰਸ਼ਨ ਦੀ ਇੱਛਾ ਹੈ, ਚਿਤਦੇ ਰਹਿੰਦੇ ਹਾਂ ਹਰ ਮੌਕੇ ਤੇ ਤੇਰੇ ਵੱਲ ਵੇਖਦੇ ਰਹਿੰਦੇ ਹਾਂ, ਯਾਦ ਕਰਦੇ ਰਹਿੰਦੇ ਹਾਂ ਦਿਨ ਰਾਤ ਹਮੇਸ਼ਾ ਵਾਸਤੇ।
ਖੋਲ ਕਪਟ ਗੁਰ ਮੇਲੀਆ,
ਸਤਿਗੁਰੂ ਜੀ ਨੇ ਤਪਤ ਛਲਦੇ ਤਪਤੇ ਖੋਲ ਕਰਕੇ ਆਸਾ ਤੇ ਅੰਦੇਸਾ ਮੋਹ ਪੱਟ ਜੜੇ। ਸੋ ਆਸਾ ਤੇ ਅੰਦੇਸਾ ਸੰਸਾਰ ਜਿਹੜਾ ਇਹ ਤੋਂ ਦੋ ਦਰਵਾਜੇ ਸਨ, ਦੇ ਅਭਿਆਸ ਦਾ ਸੀ ਕੁੰਡਾ ਤੇ ਅਗਿਆਨ ਦਾ ਲੱਗਾ ਹੋਇਆ ਸੀ ਜੰਦਰਾ, ਇਹ ਖੁੱਲਦਾ ਨਹੀਂ ਸੀ। ਸਤਿਗੁਰੂ ਜੀ ਨੇ ਬ੍ਰਹਮ ਵਿਦਿਆ ਰੂਪੀ ਚਾਬੀ ਲਾ ਕੇ ਪਹਿਲਾਂ ਅਗਿਆਨ ਦਾ ਜੰਦਰਾ ਖੋਲਿਆ, ਫਿਰ ਸਤਿਗੁਰੂ ਜੀ ਨੇ ਦੇ ਅਭਿਆਸ ਦਾ ਕੁੰਡਾ ਖੋਲਿਆ, ਗਰੀਬ ਨਿਵਾਸ ਜੀ ਨੇ ਆਸਾ ਤੇ ਅੰਦੇਸਾ ਦੇ ਤਖਤੇ ਵੀ ਕਿਰਪਾ ਕਰਕੇ ਖੋਲ ਦਿੱਤੇ। ਇਹ ਖੋਲ 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 ਕਪਾਸ਼ ਖੋਲ ਕੇ ਚੰਗੀ ਤਰ੍ਹਾਂ ਇਹ ਪੰਜਾਂ ਕੋਸਾਂ ਦੇ ਤਖਤੇ, ਐਸਾ ਅੰਦੇਸਾ ਦੇ ਤਖਤੇ, ਦੇਹ ਦੇ ਆਸ ਦੇ ਤਖਤੇ ਖੋਲ ਕਰਕੇ ਸਤਿਗੁਰੂ ਜੀ ਨੇ ਆਪਣੇ ਵਿੱਚ ਅਭੇਦ ਕਰ ਲਿਆ ਉੱਤਮ ਜਗਿਆਸੂ ਜਾਣ ਕੇ।
ਨਾਨਕ ਹਰ ਸੰਗ ਮੀਤ,
ਹਰੀ ਪਰਮੇਸ਼ਰ ਨੂੰ ਆਪਣਾ ਸੰਗੀ ਸਾਥੀ ਜਾਣਨ ਲੱਗ ਪਿਆ, ਸਾਡਾ ਮਿੱਤਰ ਹੈ। ਪਰ ਕਈ ਮਿੱਤਰ ਐਸੇ ਹੁੰਦੇ ਨੇ ਜਿਹੜੇ ਕਹਿੰਦੇ ਨੇ ਜਦੋਂ ਤੈਨੂੰ ਲੋੜ ਪਈ ਨਾ ਤੂੰ ਉਦੋਂ ਸੁਨੇਹਾ ਭੇਜੀ, ਮੈਂ ਉਸੇ ਵੇਲੇ ਆਵਾਂਗਾ, ਵੇਖੇਗਾ ਨਾ ਤੂੰ ਜਿੱਥੇ ਤੂੰ ਮੇਰੀ ਥਾਂ ਤੇ ਪਸੀਨਾ ਡੋਲਿਆ ਮੈਂ ਖੂਨ ਡੋਲਾਂਗਾ, ਪਰ ਜਦੋਂ ਯਾਦ ਕਰੇਗਾ ਤੂੰ ਉਦੋਂ ਆਵਾਂਗਾ। ਸ਼ਾਇਦ ਮੌਕੇ ਸਿਰ ਆ ਸਕੇ ਕਿ ਨਾ ਹੀ ਆ ਸਕੇ, ਪਰਮੇਸ਼ਰ ਐਸਾ ਸਾਡਾ ਸੰਗੀ ਨਹੀਂ, ਉਹ ਪਰਮੇਸ਼ਰ ਤਾਂ ਗੁਰ ਮੇਰਾ ਸੰਗ ਸਦਾ ਹੈ ਨਾਲ, ਸੰਗੀ ਹੈ ਪਰ ਨਾਲ ਰਹਿੰਦਾ, ਨਾਲ ਹਰ ਮੌਕੇ ਤੇ ਸ਼ਬਦ ਰੂਪ ਹੋ ਕਰਕੇ ਨਾਲ ਰਹਿੰਦਾ। ਅਸੀਂ ਵਿਚਾਰ ਕੇ ਵੇਖੀਏ ਭਲਾ ਕੋਈ ਦੇਹ ਕਦੇ ਕਿਸੇ ਦੇ ਨਾਲ ਰਹਿ ਸਕਦੀ ਹੈ? ਵਿਚਾਰ ਕੇ ਵੇਖੋ, ਕੋਈ ਦੇਹ ਇੱਥੋਂ 400 ਮੀਲ ਤੇ ਬੈਠੀ ਹੈ, ਕੋਈ 100 ਮੀਲ ਤੇ, ਕੋਈ 50 ਮੀਲ ਤੇ, ਇੱਥੇ ਹੁਣੇ ਲੋੜ ਪੈ ਗਈ, ਕਿਵੇਂ ਉੱਥੋਂ ਭੱਜ ਕੇ ਆਊ? ਕਿਸੇ ਯਤਨ ਦੇ ਨਾਲ ਵੀ ਨਹੀਂ। ਜਿਹੜਾ ਸਭ